We'll be right back. ਧੰਨ ਵਾਹਿਗੁਰੂ ਸਾਹਿਬ ਜੀ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਆਨੰਦ ਕਰਹਿ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਵਾ ਸਭ ਥਾਈ, ਸੰਤੋ ਸੁਖ ਹੋਵਾ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਿਆ ਸਭਨੀ ਜਾਈ, ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ, ਦਇਆਲ ਪੁਰਖ ਮਿਹਰਵਾਨ ਹਰ ਨਾਨਕ ਸਾਚੁ ਖਾਨਾ, ਤੁਰਕੀ ਬਾਣੀ ਆਈ। ਆਓ ਸਤਸੰਗ ਜੀ, ਅੱਜ ਆਪਾਂ ਪੱਖੋਵਾਲ ਦੇ ਸਮਾਗਮ ਵਿੱਚ ਪਹਿਲੇ ਦਿਨ ਹਾਜ਼ਰੀ ਭਰ ਰਹੇ ਹਾਂ। ਦੂਰੋਂ ਨੇੜਿਓਂ ਚੱਲ ਕੇ ਸਾਰੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ 'ਚ ਪਹੁੰਚੇ ਹਾਂ। ਜਿੰਨਾ ਸਮਾਂ ਸਾਡੇ ਪਾਸ ਹੈ, ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ। ਜਿਹੜੇ ਵੀਰ ਭਰਾ ਬਾਹਰ ਪੈਣਾ ਹਨ, ਜਲਦੀ ਤੋਂ ਜਲਦੀ ਪੰਡਾਲ ਵਿੱਚ ਸੱਜ ਕੇ ਰਲ ਮਿਲ ਕੇ ਗੁਰਮਤਿ ਵਿਚਾਰ ਦਾ ਲਾਹਾ ਲਈਏ। ਸੁਣਨ ਵਾਲੇ ਬੜੇ ਆ, ਕਮੀ ਅੱਜ ਸੁਣਾਉਣ ਵਾਲਿਆਂ ਦੀ ਵੀ ਨਹੀਂ, ਪੜ੍ਹਨ ਵਾਲੇ ਬੜੇ ਆ, ਪੜ੍ਹਾਉਣ ਵਾਲੇ ਵੀ ਬਥੇਰੇ ਆ, ਪਰ ਸੁਣ ਕੇ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਲੋੜ ਹੁੰਦੀ ਹੈ। ਕੋਸ਼ਿਸ਼ ਕਰੀਏ ਕਿ ਸਤਿਗੁਰ ਜੀ ਦੇ ਬਚਨਾਂ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰੀਏ। ਇੰਨਾ ਸੌਖਾ ਰਾਹ ਨਹੀਂ ਹੁੰਦਾ। ਕਬੀਰ ਜਹਿ ਮਾਰਗ ਪੰਡਿਤ ਗਏ, ਪਾਛੈ ਪਰੀ ਵਹੀਰ। ਵਹਿਮਾਂ ਭਰਮਾਂ ਵਿੱਚ ਪਾਉਣ ਵਾਲਿਆਂ ਦੇ ਮਗਰ ਕਹਿੰਦੇ ਬੜੀ ਦੁਨੀਆਂ ਤੁਰ ਪੈਂਦੀ, ਪਾਛੈ ਪਰੀ ਵਹੀਰ। ਤੇ ਕਬੀਰ ਜੀ ਕਹਿੰਦੇ ਜਿਹੜੇ ਰਾਹ ਮੈਂ ਤੁਰਿਆ, ਇੱਕ ਅਵ ਘੱਟ ਘਾਟੀ ਰਾਮ ਕੀ ਤਹਿ ਚੜ ਰਹੇ ਹੋ ਕਬੀਰ। ਕਬੀਰ ਸਾਹਿਬ ਕਹਿੰਦੇ ਵੀ ਜਿਹੜੇ ਰਾਹ ਪੰਡਿਤ ਗਏ, ਉਹਨਾਂ ਮਗਰ ਤੇ ਬੜੀ ਦੁਨੀਆਂ ਤੁਰੀ। ਗੱਲਾਂ ਵਾਲਿਆਂ ਮਗਰ ਤੇ ਬੜਾ ਸੰਸਾਰ ਤੁਰਦਾ, ਪੁੱਠੇ ਪਾਸੇ ਤੋਰਨ ਵਾਲਿਆਂ ਮਗਰ ਤੇ ਬੜੀ ਦੁਨੀਆਂ ਤੁਰ ਪੈਂਦੀ। ਪਰ ਕਹਿੰਦੇ ਜਿਹੜੇ ਰਾਹ ਤੇ ਮੈਂ ਤੁਰਿਆ ਤੇ ਮੈਂ ਇਕੱਲਾ ਹੀ ਸੀ। ਜਦੋਂ ਮੈਂ ਅੱਗੇ ਜਾ ਕੇ ਵੇਖਿਆ ਤੇ ਇਕੱਲਾ ਹੀ, ਮਗਰ ਕੋਈ ਨਹੀਂ ਆਇਆ। ਸੋ ਇਸ ਕਰਕੇ ਇੰਨਾ ਸੌਖਾ ਨਹੀਂ ਹੁੰਦਾ ਕਿ ਆਪਾਂ ਸਹੀ ਗੱਲ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰ ਸਕੀਏ, ਕਿਉਂਕਿ ਲਾਗੂ ਕਰਨਾ ਔਖਾ ਹੁੰਦਾ, ਬਹੁਤ ਮੁਸ਼ਕਲ ਹੁੰਦਾ। ਸੋ ਵਿਰਲੇ ਹਨ ਜਿਹੜੇ ਉਹ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰਦੇ ਆ। ਤੇ ਆਪਾਂ ਕੋਸ਼ਿਸ਼ ਕਰੀਏ, ਆਪਣੇ ਆਪ ਨੂੰ ਪੇਸ਼ ਕਰੀਏ, ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਐਂ ਖੜ ਜਾਂਦੇ ਹਨ, ਐਂ ਹੱਥ ਜੋੜ ਕੇ, ਕਿਸੇ ਵੱਡੇ ਤੋਂ ਵੱਡੇ ਲੀਡਰ ਦੇ ਅੱਗੇ ਜਾਂ ਕਿਸੇ ਆਫੀਸਰ ਦੇ ਅੱਗੇ ਜਾਂ ਕਿਸੇ ਜੱਜ ਦੇ ਅੱਗੇ ਅਗਲਾ ਇੱਦਾਂ ਹੱਥ ਜੋੜ ਕੇ ਖੜ ਜਾਂਦਾ, ਮੈਂ ਆਹ ਖੜਾ ਜੀ ਤੁਹਾਡੇ ਸਨਮੁਖ ਸਾਹਮਣੇ ਤੁਹਾਡੇ। ਏਦਾਂ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਐਂ ਖੜ ਜਾਂਦੇ, ਅਸੀਂ ਸੱਚੇ ਗਿਆਨ ਦੇ ਅੱਗੇ ਆਪਣੇ ਆਪ ਨੂੰ ਪੇਸ਼ ਕਰੀਏ। ਜੋ ਸੱਚਾ ਗਿਆਨ ਗੁਰੂ ਗ੍ਰੰਥ ਸਾਹਿਬ 'ਚ ਦਿੱਤਾ ਜਾ ਰਿਹਾ, ਉਹਦੇ ਅੱਗੇ ਆਪਣੇ ਆਪ ਨੂੰ ਪੇਸ਼ ਕਰੀਏ, ਸਤਿਗੁਰੂ ਦੇ ਸਨਮੁਖ ਹੋਈਏ। ਅੱਗੇ ਆਪਾਂ ਜਾ ਕੇ ਵਿਚਾਰ ਕਰਦੇ ਹਾਂ। ਹੁਣ ਆਪਾਂ ਪਹਿਲਾਂ ਸ਼ਬਦ ਪੜ੍ਹੀਏ, ਜਿਹੜਾ ਜੁੜ ਗਿਆ ਆਨੰਦ ਵਿੱਚ ਹੈ, ਖਿੜਿਆ ਹੋਇਆ, ਆਨੰਦ ਭਇਆ ਮੇਰੀ ਮਾਏ ਜਦੋਂ ਸੱਚੇ ਗਿਆਨ ਨਾਲ ਜੁੜ ਗਿਆ, ਸਤਿਗੁਰੂ ਮੈਂ ਪਾਇਆ, ਤੇ ਦੂਜੇ ਪਾਸੇ ਜਦੋਂ ਟੁੱਟ ਗਿਆ, ਸੱਚੇ ਗਿਆਨ ਤੋਂ ਦੂਰ ਹੋ ਗਿਆ, ਫਿਰ ਹਾਲ ਕਿੱਦਾਂ ਦਾ ਹੋ ਜਾਂਦਾ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੈ, ਸਾਰਿਆਂ ਨੂੰ ਬੇਨਤੀ ਹੈ ਜਿਹੜੇ ਵੀਰ ਭਰਾ ਸਾਰੇ ਪੜ੍ਹੋ ਸਮਝੋ। ਅੱਗੇ ਵੈਸੇ ਸਿੰਘ ਕੁਛ ਬੈਠ ਜਾਂਦੇ ਤੇ ਵਧੀਆ ਹੋਣਾ ਸੀ, ਕਿਉਂਕਿ ਖਾਲੀ ਜਗ੍ਹਾ ਹੈ, ਬੋਲਣ ਵਾਲਿਆਂ ਦੀ ਆਵਾਜ਼ ਫਿਰ ਸਟੇਜ ਤੇ ਆਉਂਦੀ, ਪਰ ਹੁਣ ਜ਼ਿਆਦਾ ਨਾ ਕਰਿਓ ਕਿਉਂਕਿ ਇਹਨਾਂ ਦਾ ਆਪਣਾ ਸਿਸਟਮ ਹੈ ਸਿਕਿਉਰਿਟੀ ਦਾ। ਪਰ ਚਲੋ ਕੱਲ੍ਹ ਨੂੰ ਖਿਆਲ ਰੱਖਿਓ ਜ਼ਰੂਰ, ਅੱਜ ਤੇ ਕੋਈ ਨਹੀਂ, ਐਡਜਸਟ ਕਰੋ ਜਿਵੇਂ ਵੀ ਹੈ, ਕਿਉਂਕਿ ਜੇ ਸਾਰਾ ਭਰਿਆ ਭਰਿਆ ਸਾਰੇ ਪਾਸੇ ਸੰਗਤ ਹੋਵੇ, ਫਿਰ ਜਦੋਂ ਬੋਲਦੇ ਆ ਆਵਾਜ਼ ਸੁਣਦੀ ਹੈ, ਕਨੈਕਸ਼ਨ ਵਧੀਆ ਬਣਦਾ, ਗੱਲ ਕਰਨ ਦਾ ਵੀ ਸਵਾਦ ਆਉਂਦਾ। ਆਓ ਸਾਰੇ ਰਲ ਕੇ ਪੜੋ ਜੀ ਜੈ ਤਨ ਵਾਣੀ ਜਿਹਨੇ ਬਾਣੀ ਛੱਡ ਦਿੱਤੀ ਹੈ, ਗਿਆਨ ਛੱਡ ਦਿੱਤਾ, ਜੈ ਤਨ ਵਾਣੀ ਵਿਸਰ ਜਾਏ ਜੈ ਤਨ ਜੀ ਜੈ ਤਨ ਵਿਸਰ ਜਾਏ ਜੈ ਤਨ ਵਾਣੀ ਵਿਸਰ ਜਾਏ ਜੈ ਤਨ ਵਾਣੀ ਵਿਸਰ ਵਿਸਰ ਜਾ ਜਿਉਂ ਪੱਕਾ ਰੋਗੀ ਵੇਲਾ ਜਿਉਂ we'll be right back. ਪੜੋ ਜੈ ਤਨ ਮਾਣੀ ਪੜੋ ਜੀ ਬਿਸਰ ਜੀਓ ਤਖਤ ਹੈ ਜੀਉ ਤਖਤ ਹੈ ਤਪ ਤਪ ਖਪੈ ਬਹੁਤ ਬੇਕਾਰ ਤਪ ਤਪ ਖਪੈ ਬਹੁਤ ਬੇਕਾਰ ਤਪ ਤਪ ਖਪੈ ਤਪ ਤਪ ਖਪੈ ਬਹੁਤ ਬੇਕਾਰ ਤਪ ਤਪ ਖਪੈ ਬਹੁਤ ਦਗਾ
ਦਾਗ ਦੋਸ ਮੋਹ ਚਲਿਆ ਦਰਗਾਹ ਬੈਸਣ ਨਹੀਂ ਜਾਏ ਕਰਮ ਮਿਲੇ ਆਖਣ ਤੇਰਾ ਨਾਮ ਜਿਤ ਲਗ ਤਰਨਾ ਹੋਰ ਨਹੀਂ ਖਾਓ ਜੇ ਕੋ ਡੂਬੇ ਫਿਰ ਹੋਵੇ ਨਾਨਕ ਸਾਜਾ ਸਰਬ ਦਾਤਾ
ਵਾਹਿਗੁਰੂ 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 ਵਾਹਿਗੁਰੂ
ਤੂੰ ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ
ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ
ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ
ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ
ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਨੂੰ ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਨੂੰ
ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਬਖਸ਼ਣ ਹਾਰ
ਬੋਲੋ 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 ਨਦਰ ਮਿਹਰ ਦੀ ਕਰਕੇ ਤੱਕੋ ਗੁਣਾਈਆਂ ਨੂੰ ਨਦਰ ਮਿਹਰ ਦੀ ਕਰਕੇ ਤੱਕੋ ਗੁਣਾਈਆਂ
ਨੂੰ ਮਿਹਰ ਦੀ ਕਰਕੇ
ਬੋਲੋ ਬੋਲੋ ਬਈ
ਨਦਰ ਮਿਹਰ ਦੀ ਕਰਕੇ ਤੱਕੋ ਗੁਣਾਈਆਂ
ਨਦਰ ਮਿਹਰ ਦੀ ਕਰਕੇ ਤੱਕੋ ਗੁਣਾਈਆਂ ਨੂੰ
ਨਦਰ ਮਿਹਰ ਦੀ ਕਰਕੇ ਤੱਕੋ ਗੁਣਾਈਆਂ
ਹੁਣ ਤਾਂ ਰਸਤੇ ਪਾਰ ਹੁਣ ਤਾਂ ਰਸਤੇ ਪਾਦੇ ਹੁਣ ਤਾਂ ਰਸਤੇ ਪਾਦੇ
ਹੁਣ ਤਾਂ ਰਸਤੇ ਪਾਦੇ ਹੁਣ ਤਾਂ ਰਸਤੇ ਪਾਦੇ ਹੁਣ ਤਾਂ ਰਸਤੇ ਪਾਦੇ ਹੁਣ ਤਾਂ ਰਸਤੇ
ਪਾਦੇ ਕਰੋ ਬੇਨਤੀ ਹੁਣ ਤਾਂ ਰਸਤੇ ਪਾਦੇ ਜੀ ਹੁਣ ਤਾਂ ਰਸਤੇ ਬੋਲੋ ਹੁਣ ਤਾਂ ਰਸਤੇ ਪਾਦੇ ਹੁਣ ਤਾਂ ਰਸਤੇ ਪਾਦੇ ਬਾਬਾ ਹੁਣ ਤਾਂ ਰਸਤੇ ਪਾਦੇ
ਹੁਣ ਤਾਂ ਰਸਤੇ ਪਾਦੇ ਹੁਣ ਤਾਂ ਰਸਤੇ ਪਾਦੇ ਹੁਣ ਤਾਂ ਰਸਤੇ ਪਾਦੇ ਹੁਣ ਤਾਂ ਰਸਤੇ ਪਾਦੇ
ਹੁਣ ਤਾਂ ਰਸਤੇ ਪਾਦੇ ਹੁਣ ਤਾਂ ਰਸਤੇ ਪਾਦੇ ਬੜੋ ਹੁਣ ਤਾਂ ਰਸਤੇ ਪਾਦੇ ਭੁੱਲਿਆ ਰਾਈਆਂ ਨੂੰ ਹੁਣ ਤਾਂ ਰਸਤੇ ਪਾਦੇ ਭੁੱਲਿਆ ਰਾਈਆਂ ਨੂੰ
ਹੁਣ ਤਾਂ ਰਸਤੇ ਪਾਦੇ ਭੁੱਲਿਆ ਰਾਈਆਂ ਨੂੰ ਹੁਣ ਤਾਂ ਰਸਤੇ ਪਾਦੇ ਭੁੱਲਿਆ ਰਾਈਆਂ ਨੂੰ
ਤਾਂ ਰਸਤੇ ਪਾਦੇ ਭੁੱਲਿਆ ਰਾਈਆਂ ਨੂੰ ਹੁਣ ਤਾਂ ਰਸਤੇ ਪਾਦੇ ਭੁੱਲਿਆ ਰਾਈਆਂ ਨੂੰ ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ
ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ
ਦਾਤਾ ਬਖਸ਼ਣ ਹਾਰ ਬਖਸ਼
ਗੁਨਾਹੀਆਂ
ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ
ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ
ਸਤਸੰਗ ਜੀ ਇੱਕ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਖੋਵਾਲ ਜੈਨੂੰ ਲੁਧਿਆਣੇ ਦਾ ਏਰੀਆ ਕਹਿ ਲਓ ਕਈ ਸਾਲਾਂ ਤੋਂ ਆਪਾਂ ਇੱਥੇ ਪ੍ਰੋਗਰਾਮ ਕਰਦੇ ਹਾਂ ਉਹਦਾ ਵੱਡਾ ਕਾਰਨ ਇੱਥੋਂ ਦੇ ਪ੍ਰਬੰਧਕਾਂ ਦਾ ਪ੍ਰੇਮ ਸ਼ਰਧਾ ਭਾਵਨਾ ਅੰਦਰ ਚਾ ਸਮਾਗਮ ਕਰਨ ਦਾ ਉਤਸ਼ਾਹ ਲਗਨ ਸ਼ੌਕ ਤੇ ਦੂਸਰੇ ਪਾਸੇ ਇਸ ਏਰੀਏ ਦੇ ਸਮਝਣ ਵਾਲੇ ਚੰਗੇ ਸਰੋਤੇ ਇਸ ਕਰਕੇ ਇੱਥੇ ਪ੍ਰੋਗਰਾਮ ਰੱਖਣ ਨੂੰ ਮਨ ਵੀ ਕਰਦਾ ਤੇ ਜਦੋਂ ਵੀ ਪੱਖੋਵਾਲ ਪ੍ਰੋਗਰਾਮ ਹੋਵੇ ਚਾਹ ਨਾਲ ਇੱਥੇ ਆਈਦਾ ਵੀ ਸੋ ਮੈਨੂੰ ਤੇ ਚੇਤਾ ਹੀ ਭੁੱਲ ਗਿਆ ਹੋਣਾ ਵੀ ਕਈ ਸਾਲ ਹੀ ਹੋ ਗਏ ਹੋਣਗੇ ਜਦੋਂ ਤਿੰਨ ਤੋਂ ਵੱਧ ਕਿਤੇ ਦੀਵਾਨ ਦਿੱਤੇ ਹੋਣੇ ਆ, ਕਿਤੇ ਵੀ ਪੰਜ ਦੀਵਾਨ ਜਾਂ ਸੱਤ ਦੀਵਾਨ ਆਪਾਂ ਨਹੀਂ ਦਿੱਤੇ। ਟਾਈਮ ਵੀ ਘੱਟ ਹੁੰਦਾ ਵੈਸੇ ਵੀ ਨਹੀਂ, ਪਰ ਐਤਕੀ ਇੱਥੇ ਚਾਰ ਦਿਨ ਦਾ ਸਮਾਗਮ ਰੱਖਿਆ ਤੇ ਆਪਾਂ ਸਾਰੇ ਪਹਿਲੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ। ਸੋ ਬਹੁਤ ਧਿਆਨ ਨਾਲ ਇਕਾਗਰਤਾ ਨਾਲ ਸਮਝਣ ਦੀ ਖੇਚਲ ਕਰਿਓ। ਪਹਿਰੇਦਾਰ ਵੀਰ ਜਿਹੜੇ ਹੈ ਥੋੜ੍ਹਾ ਜਿਹਾ ਹੋਰ ਪਿੱਛੇ, ਥੋੜ੍ਹਾ ਜਿਹਾ 15-20 ਫੁੱਟ ਹੋਰ ਪਿੱਛੇ ਹੋ ਜਾਓ, ਉੱਥੇ ਬੈਠ ਜਾਓ, ਆਉਣ ਵਾਲਿਆਂ ਨੂੰ ਉੱਥੇ ਟਿਕਾਈ ਜਾਈਏ। ਬਾਕੀ ਸਾਰੇ ਵੀਰ ਭਰਾ ਭੈਣਾਂ ਬੜੇ ਟਿਕਾ ਨਾਲ ਬੈਠਣ ਦਾ ਯਤਨ ਕਰੀਏ। ਸਬੱਬ ਨਾਲ ਕਦੀ ਕਦੀ ਸਮਾਂ ਲੱਭਦਾ ਹੈ, ਔਰ ਕੋਈ ਪਤਾ ਨਹੀਂ ਭਾਈ ਕਿਹੜਾ ਬਚਨ ਕਿਸ ਬੰਦੇ ਦੇ ਹਿਰਦੇ ਚ ਵਸ ਜਾਣਾ। ਵਸਣਾ ਉਹਦੇ ਆ ਜਿਹੜਾ ਹਿਰਦੇ ਚ ਵਸਾਉਣਾ ਚਾਹੁੰਦਾ। ਬਸ ਇੱਕ ਗੱਲ ਪੱਕੀ, ਬਦਲਦਾ ਉਹੀ ਹੈ ਜੀ ਜਿਹੜਾ ਬਦਲਣਾ ਚਾਹੁੰਦਾ, ਸੁਧਰਦਾ ਉਹੀ ਹੈ ਜਿਹੜਾ ਸੁਧਰਨਾ ਚਾਹੁੰਦਾ, ਸੁਣਦਾ ਉਹੀ ਹੈ ਜਿਹੜਾ ਸੁਣਨਾ ਚਾਹੁੰਦਾ, ਜਿਹੜਾ ਨਹੀਂ ਬਦਲਣਾ ਚਾਹੁੰਦਾ। ਦੁਨੀਆਂ ਦੀ ਕੋਈ ਤਾਕਤ ਉਸ ਬੰਦੇ ਨੂੰ ਬਦਲਾ ਨਹੀਂ ਸਕਦੀ, ਇਹ ਪੱਕੀ ਗੱਲ। ਜਿਵੇਂ ਹੁਣ ਆਪਾਂ ਸਾਰੇ ਰਲ ਕੇ ਪੜ੍ਹਦੇ ਸੀ ਧਾਰਨਾ, ਤੇ ਇੱਦਾਂ ਦੀਆਂ ਬਹੁਤ ਸੋਹਣੀਆਂ ਲੱਗਦੀਆਂ ਗਾਈ ਦੀਆਂ ਪੜ੍ਹੀ ਦੀਆਂ। ਜਿਵੇਂ ਹੁਣ ਆਪਾਂ ਸਾਰੇ ਹੀ ਪੜ੍ਹਦੇ ਸੀ ਨਾ ਕਿ ਤੂੰ ਦਾਤਾ ਬਖਸ਼ਣਹਾਰ ਬਖਸ਼ ਗੁਨਾਹੀਆਂ ਨੂੰ, ਤੂੰ ਦਾਤਾ ਬਖਸ਼ਣਹਾਰ ਬਖਸ਼ ਗੁਨਾਹੀਆਂ ਨੂੰ, ਦਾਤਾ ਬਖਸ਼ਣਹਾਰ ਗੁਨਾਹੀਆਂ ਨੂੰ, ਨਦਰ ਮਿਹਰ ਦੀ ਕਰਕੇ ਤੱਕੋ ਗੁਨਾਹੀਆਂ ਨੂੰ, ਨਦਰ ਮਿਹਰ ਦੀ ਕਰਕੇ ਤੱਕੋ ਗੁਨਾਹੀਆਂ ਨੂੰ, ਨਦਰ ਮਿਹਰ ਦੀ ਕਰਕੇ ਜੀ ਨਦਰ। ਹੁਣ ਤੇ ਰਸਤੇ ਪਾ ਦਿਓ ਭੁੱਲਿਆਂ ਰਾਈਆਂ ਨੂੰ, ਹੁਣ ਤੇ ਰਸਤੇ ਪਾ ਦਿਓ ਭੁੱਲਿਆਂ ਰਾਈਆਂ ਨੂੰ ਜੀ, ਹੁਣ ਤਾਂ ਰਸਤੇ ਰਾਈਆਂ ਨੂੰ, ਹੁਣ ਤਾਂ ਹੁਣ ਆ ਗੱਲ ਕਹਿਣ ਤੋਂ ਬਾਅਦ ਇਹਦੀ ਪ੍ਰੈਕਟੀਕਲਟੀ ਕੀ ਹੈ, ਇਹਨੂੰ ਲਾਗੂ ਕਿੱਦਾਂ ਕਰਨਾ, ਇਹ ਇਹ ਵਰਤਦੀ ਕਿੱਦਾਂ, ਇਹ ਹੁੰਦਾ ਕਿਵੇਂ ਹੈ ਕੰਮ, ਜਿਹੜੀ ਆ ਗੱਲ ਕਹਿ ਰਹੇ ਇਹ ਲਾਗੂ ਕਿਵੇਂ ਹੁੰਦੀ ਹੈ, ਕੀ ਇਹ ਗੁਰੂ ਸਾਹਿਬ ਨੇ ਕਰਨਾ ਹੈ ਕਿ ਆਪਾਂ ਕਰਨਾ। ਬਸ ਇਹਦੀ ਤਿਆਰੀ ਹੈ ਨਾ ਜਿਹੜੀ, ਆ ਜਿਹੜੀਆਂ ਗੱਲ ਤੁਸੀਂ ਗਾਈ ਹੈ, ਜਦੋਂ ਇਹਦੇ ਲਈ ਮਨੋ ਆ ਨਾ ਵੀ ਅਸੀਂ ਭੁੱਲੇ ਹਾਂ, ਭੁੱਲਿਆਂ ਨੂੰ ਰਾਹੇ ਪਾ ਦਿਓ, ਰਾਹੇ ਗੁਰੂ ਸਾਹਿਬ ਉਹਨੂੰ ਹੀ ਪਾਉਣਗੇ ਜਿਹੜਾ ਰਾਹੇ ਪੈਣਾ ਚਾਹੁੰਦਾ, ਇਹ ਨਾ ਭੁੱਲੇ, ਬਖਸ਼ਣਗੇ ਉਹਨੂੰ ਜਿਹੜਾ ਬਖਸ਼ਾਉਣਾ ਚਾਹੁੰਦਾ। ਕੋਈ ਹੋਵੇ, ਕੋਈ ਹੋਵੇ ਸਾਡੇ ਚ ਕੋਈ ਵੀਰ, ਕੋਈ ਭੈਣ, ਕੋਈ ਬੱਚਾ, ਕੋਈ ਬਜ਼ੁਰਗ ਅੱਜ ਆਖੇ ਮੈਂ ਬਦਲਣਾ ਚਾਹੁੰਦਾ, ਮੈਂ ਸੁਧਰਨਾ ਚਾਹੁੰਦਾ, ਉਹ ਸੁਧਰ ਜਾਣਾ। ਕੋਈ ਹੋਵੇ ਫਿਰ ਟਾਈਮ ਲੱਗਦਾ ਭਾਈ, ਆਜ ਮਲਾਵਾ ਸੇਖ ਫਰੀ ਤੱਕੇ ਮਕੁੰਜੜੀਆਂ ਮਨਹੋ ਮਚਿੰਦੜੀਆਂ, ਕਹਿੰਦੇ ਅੱਜ ਮਲਾਪ ਹੋਣਾ, ਕਿਹਦੇ ਨਾਲ ਹੋਣਾ ਮਲਾਪ, ਤੇਰਾ ਤੇਰੇ ਨਾਲ, ਵਿਛੜਿਆ ਕਿਹਦੇ ਤੋਂ ਹੈ ਬੰਦਾ, ਆਪਣੇ ਆਪ ਨਾਲੋਂ, ਦੂਰ ਕਿਹਦੇ ਨਾਲੋਂ ਹੈ ਆਪਣੇ ਆਪ ਨਾਲੋਂ, ਰੱਬ ਕਿੱਥੇ ਹੈ ਸਾਡੇ ਵਿੱਚ, ਪਰਮਾਤਮਾ ਸਾਡੇ ਵਿੱਚ ਹੈ, ਜੁਦਾ ਬੰਦਾ ਆਪਣੇ ਆਪ ਤੋਂ ਹੋਇਆ, ਸਮਝਦਾ ਕੁਝ ਹੋਰ ਹੈ, ਐਬ ਇੰਨੇ ਹਾਵੀ ਹੋਏ ਪਏ ਹੈ, ਵਕਾਰ ਇੰਨੇ ਹਾਵੀ ਹੋਏ ਪਏ ਹੈ, ਉਹਨਾਂ ਦਾ ਹੀ ਰੂਪ ਬਣਿਆ ਪਿਆ, ਜੋ ਪਰਸਨੈਲਿਟੀ ਬਾਹਰੋਂ ਦਿੱਤੀ ਜਾ ਰਹੀ ਹੈ ਉਹਨੂੰ ਮੰਨੀ ਬੈਠਾ, ਜਿੱਦਾਂ ਲੋਕਾਂ ਨੇ ਕਹਿਤਾ ਉਦਾਂ ਦਾ ਆਪਣੇ ਆਪ ਨੂੰ ਸਮਝੀ ਬੈਠਾ। ਬਸ ਆਪਣੇ ਆਪ ਨੂੰ ਮਿਲਣਾ, ਆਪਣੇ ਆਪ ਨਾਲ ਜੁੜਨਾ, ਸਾਡਾ ਆਪਾ ਹੀ ਸਵੈ ਸਰੂਪ ਪਰਮਾਤਮਾ ਦਾ ਹੀ ਰੂਪ ਹੈ, ਕੋਈ ਫਰਕ ਕੋਈ ਭੇਦਭਾਵ ਹੈ ਨਹੀਂ। ਤਾਂ ਕਰਕੇ ਹੁਣ ਰਸਤੇ ਉਹੀ ਪੈਣਾ, ਜਿਹੜਾ ਰਾਹੇ ਪੈਣਾ ਨਹੀਂ ਚਾਹੁੰਦਾ ਉਹ ਨਹੀਂ ਪੈ ਸਕਦਾ। ਹੁਣ ਫਿਰ ਅਰਜ਼ ਸੁਣੋ, ਆਜ ਮਲਾਵਾ ਅੱਜ ਮੇਲ ਹੋ ਜੂ ਤੇਰਾ ਤੇਰੇ ਨਾਲ ਹੁਣੇ ਜਰਦੇ ਦੀ ਪੁੜੀ ਬੰਦਾ ਬਾਹਰ ਸਿੱਟ ਦਵੇ ਆ ਸਿੱਟਤਾ ਨਸ਼ਾ ਘਰੇ ਜਾ ਕੇ ਸ਼ਰਾਬ ਦੀ ਬੋਤਲ ਭਗਾ ਕੇ ਬਾਹਰ ਮਾਰੀ ਆ ਤੋੜਤੀ ਵੀ ਅੱਜ ਤੋਂ ਬਾਅਦ ਅਸੀਂ ਨਹੀਂ ਪੀਂਦੇ ਅੱਜ ਤੋਂ ਬਾਅਦ ਬਸ ਛੱਡਤਾ ਸਾਰਾ ਕੁਛ ਆਪਣੇ ਆਪ ਨਾਲ ਮਿਲ ਪਿਆ ਨਸ਼ਾ ਗਿਆਨ ਦਾ ਹੋ ਗਿਆ ਸਮਝ ਦਾ ਹੋ ਗਿਆ ਅਕਲ ਦਾ ਹੋ ਗਿਆ ਜ਼ਿੰਦਗੀ ਬਦਲ ਗਈ ਹੁਣ ਅਗਲਾ ਕਵੇ ਕਿਰਪਾ ਗੁਰੂ ਕਰਦਾ ਨਹੀਂ ਤੂੰ ਤਿਆਰ ਤੇ ਹੋ ਉਹ ਤੇ ਤਿਆਰ ਬੈਠਾ ਪਰਮਾਤਮਾ ਸਰਬ ਵਿਆਪੀ ਹੈ ਤੂੰ ਪਰਮਾਤਮਾ ਦਾ ਰੂਪ ਹੈ ਤੇਰੇ ਅੰਦਰ ਬੈਠਾ ਹੈ ਜਿਸ ਵੇਲੇ ਅਸੀਂ ਇਹ ਕਹਿਣਾ ਹੈ ਬਖਸ਼ ਦਿਓ ਬਸ ਤੇਰੇ ਕਹਿਣ ਦੀ ਦੇਰ ਹੈ ਬਸ ਨਾਲ ਦੀ ਨਾਲ ਹੀ ਬਖਸ਼ਿਆ ਹੀ ਪਿਆ ਕਿਰਪਾ ਤੇ ਕੀਤੀ ਹੋਈ ਪਈ ਹੈ ਪਰ ਜਿਹੜੀ ਰਿਕੁਆਇਰਮੈਂਟ ਹੈ ਸ਼ਰਤ ਹੈ ਉਹ ਪੂਰੀ ਕਰਨੀ ਪੈਣੀ ਹੈ ਹੁਣ ਜੀਭ ਤੋਂ ਗਈ ਚੱਲ ਕਿਰਪਾ ਕਰ ਦਿਓ ਜੀ ਕਿਰਪਾ ਕਰ ਦਿਓ ਜੀ ਸ਼ਰਤਾਂ ਪੂਰੀਆਂ ਕੌਣ ਕਰੂ ਭਾਈ ਬਖਸ਼ਣ ਵਾਸਤੇ ਸ਼ਰਤਾਂ ਹੈ ਜਿਵੇਂ ਹੁਣ ਮੰਨ ਲਓ ਮੇਰੇ ਵੀਰੋ ਕੱਲ ਵੀ ਮੈਂ ਗੱਲ ਕਰਦਾ ਸੀ ਦਰੋਟਾ ਸਾਹਿਬ ਨਾਭੇ ਦੀਵਾਨ ਵਿੱਚ ਵੀ ਕੋਈ ਬੰਦਾ ਆਰਮੀ ਦੀ ਭਰਤੀ ਕਰਨ ਭਰਤੀ ਵਿੱਚ ਗਿਆ ਵੀ ਮੈਂ ਭਰਤੀ ਹੋਣਾ ਤੇ ਜਾ ਕੇ ਵੱਡੇ ਫੌਜੀਆਂ ਨੂੰ ਕਹੀ ਜਾਏ ਉੱਥੇ ਜਿਹੜੇ ਆਫੀਸਰ ਨੇ ਜਿਹੜੇ ਪੁਰਾਣੇ ਜਿਹੜੇ ਭਰਤੀ ਕਰਨ ਵਾਲੇ ਆਫੀਸਰ ਬੈਠੇ ਉਹਨਾਂ ਨੂੰ ਕਹੀ ਜਾਏ ਮੇਰੇ ਤੇ ਕਿਰਪਾ ਕਰ ਦਿਓ ਜੀ ਮੇਰੇ ਤੇ ਕਿਰਪਾ ਉਹ ਕਹਿਣਗੇ ਕਿਰਪਾ ਕਰਨ ਲਈ ਤੇ ਬੈਠੇ ਹਾਂ ਹੋਰ ਕਾਹਦੇ ਲਈ ਬੈਠੇ ਪਰ ਸ਼ਰਤਾਂ ਕੌਣ ਪੂਰੀਆਂ ਕਰੂ ਛਾਲ ਮਾਰ ਇੱਥੇ ਜਿੰਨੀ ਅਸੀਂ ਕਿਹਾ ਜਿੰਨੀ ਦੌੜ ਚਾਹੀਦੀ ਹੈ ਭੱਜ ਕੇ ਵਿਖਾ ਜਰਨਲ ਨੌਲੇਜ ਦਾ ਤੇਰਾ ਟੈਸਟ ਲੈਣਾ ਲਿਆ ਟੈਸਟ ਦੇ ਪੂਰਾ ਪਾਸ ਹੋ ਕੇ ਵਿਖਾ ਆ ਜਿਹੜੀਆਂ ਜਿਹੜੀਆਂ ਸਾਡੀਆਂ ਸ਼ਰਤਾਂ ਪੂਰੀਆਂ ਕਰਦੇ ਕਿਰਪਾ ਤੇ ਕਰਨ ਲਈ ਬੈਠੇ ਹੋਰ ਕਾਹਦੇ ਲਈ ਬੈਠੇ ਸ਼ਰਤਾਂ ਦੇ ਪੂਰੀਆਂ ਕਰ ਛਾਲ ਤੇ ਇੱਥੋਂ ਵੱਜਦੀ ਨਹੀਂ ਰੌਲਾ ਪਾਈ ਜਾਂਦਾ ਕਿਰਪਾ ਕਰ ਦੋ ਐਂ ਕਿਵੇਂ ਕਰਦੀ ਨਸ਼ਿਆਂ ਦਾ ਖਾਧਾ ਪਿਆ ਤੇ ਕਹਿੰਦਾ ਕਿਰਪਾ ਕਰ ਦਿਓ ਐਂ ਕਿਵੇਂ ਕਰਦੀ ਸ਼ਰਤਾਂ ਪੂਰੀਆਂ ਕਰਕੇ ਆ ਜਾ ਤੇ ਨੌਕਰੀ ਲੈ ਜਾ ਇਹ ਐਗਜ਼ੈਂਪਲ ਹੈ ਜ਼ਰੂਰ ਹੋ ਸਕਦਾ ਕਰਪਟ ਸਿਸਟਮ ਹੋਵੇ ਸਿਫਾਰਿਸ਼ਾਂ ਚੱਲਦੀਆਂ ਹੋਣ ਅੱਜ ਕੱਲ੍ਹ ਢਾਂਚੀ ਸਾਡੀਆਂ ਬਹੁਤੀਆਂ ਬਹੁਤੇ ਮਹਿਕਮਿਆਂ ਦੇ ਵਿੱਚ ਸਿਫਾਰਿਸ਼ਾਂ ਚੱਲਦੀਆਂ ਉੱਥੇ ਸ਼ਰਤਾਂ ਜਿਹੜੀਆਂ ਉਹ ਬਿਨਾਂ ਪੂਰੀਆਂ ਕਰਨ ਤੋਂ ਬਿਨਾਂ ਵੀ ਨੌਕਰੀਆਂ ਮਿਲ ਜਾਂਦੀਆਂ ਪਰ ਰੱਬ ਨਹੀਂ ਨਾ ਇਦਾਂ ਕਰਦਾ ਮੈਂ ਇਹ ਐਗਜ਼ੈਂਪਲ ਦੇ ਰਿਹਾ ਵੀ ਕੁਦਰਤ ਹੈ ਜਿਹੜੀ ਉਹ ਸ਼ਰਤਾਂ ਤੋਂ ਬਿਨਾਂ ਨਹੀਂ ਗੱਲ ਕਿਰਪਾ ਕਰਦੀ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹੁਣ ਜਿਹੜੀ ਆਹ ਗੱਲ ਆਪਾਂ ਕਹੀ ਤੇ ਜਾਂਦੇ ਹਾਂ ਵੀ ਹੁਣ ਤਾਂ ਰਸਤੇ ਪਾ ਦੇ ਭੁੱਲਿਆਂ ਰਾਹੀਆਂ ਨੂੰ ਇਹਦੀ ਸ਼ਰਤ ਹੈ ਵੀ ਦਿਲੋਂ ਕਹਿਣਾ ਔਰ ਤਿਆਰ ਹੋ ਕੇ ਆ ਵੀ ਕਹਿਣਾ ਫਿਰ ਹੋਊਗਾ ਕਿਰਪਾ ਅਗਲਾ ਕਹੇ ਮੈਂ ਤੇ ਕਿਹਾ ਸੀ ਵੀ ਭੁੱਲਿਆਂ ਰਾਹੀਆਂ ਨੂੰ ਰਾਹ ਪਾ ਦੇ ਹੁਣ ਮੈਨੂੰ ਪਾਉਂਦਾ ਹੀ ਨਹੀਂ ਮੈਂ ਸ਼ਾਮ ਨੂੰ ਮੇਰਾ ਫਿਰ ਜੀ ਕਰਦਾ ਠੇਕੇ ਤੇ ਜਾਣ ਨੂੰ ਹੁਣ ਗੁਰੂ ਹੀ ਨਹੀਂ ਪਾਉਂਦਾ ਪਾਇਆ ਤੇ ਹੈ ਨਹੀਂ ਰਾਹ ਮੈਂ ਤੇ ਬੇਨਤੀ ਕਰਕੇ ਆਇਆ ਸੀ ਸਾਰੇ ਜਣੇ ਬੋਲਦੇ ਸੀ ਮੈਂ ਵੀ ਵਿੱਚ ਬੋਲਿਆ ਸੀ ਹੁਣ ਤਾਂ ਰਸਤੇ ਪਾ ਦੇ ਭੁੱਲਿਆਂ ਰਾਹੀਆਂ ਨੂੰ ਹੁਣ ਤਾਂ ਰਸਤੇ ਪਾ ਦੇ ਭੁੱਲਿਆਂ ਰਾਹੀਆਂ ਨੂੰ ਜੀ ਹੁਣ ਤਾਂ
ਰਸਤੇ ਪਾ ਦੇ ਭੁੱਲਿਆਂ ਰਾਹੀਆਂ ਨੂੰ
ਹੁਣ ਤਾਂ ਰਸਤੇ ਪਾ ਦੇ ਨਦਰ ਮਿਹਰ ਦੀ ਕਰਕੇ ਤੱਕੋ ਗੁਨਾਹੀਆਂ ਨੂੰ ਨਦਰ ਮਿਹਰ ਦੀ ਕਰਕੇ ਤੱਕੋ ਗੁਨਾਹੀਆਂ ਨੂੰ ਨਦਰ ਮਿਹਰ ਦੀ
ਕਰਕੇ ਤੱਕੋ ਗੁਨਾਹੀਆਂ ਨਦਰ ਮਿਹਰ ਦੀ ਕਰਕੇ ਤੱਕੋ ਗੁਨਾਹੀਆਂ
ਹੁਣ ਸਾਰੇ ਗਏ ਬੋਲਦੇ ਸੀ ਲਓ ਜੀ ਕਰੀ ਤੇ ਹੈ ਨਹੀਂ ਨਦਰ ਮੇਰੇ ਤੇ ਉਹਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਕਹਿਣ ਨਾਲ ਕਿਆ ਹੋਣਾ ਇਹਨੂੰ ਕਹਿੰਦੇ ਆ ਵੀ ਵਤਨ ਸਿਉ ਜਾਈਏ ਪ੍ਰੀਤਮ ਕੇ ਦੇਸ਼ ਕੈਸੇ ਵਤਨ ਸਹਿ ਜਾਈਏ ਗੱਲਾਂ ਨਾਲ ਥੋੜਾ ਗੱਲਾਂ ਵਾਲੇ ਤੇ ਇੱਕ ਫਿਰੈ ਘਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਉਹ ਕਹਿੰਦੇ ਆਚਾਰ ਨਹੀਂ ਸਾਡਾ ਵਿਹਾਰ ਨਹੀਂ ਉਦਾਂ ਦਾ ਗੱਲਾਂ ਨਾਲ ਤੇ ਬੜੇ ਚੰਗੇ ਆ ਸਾਰੇ ਹੀ ਚੰਗੇ ਆ ਇੱਕ ਤੋਂ ਇੱਕ ਐਨਾ ਆਹ ਤੇ ਬੁਲਾ ਲਓ ਜਿੰਨਾ ਮਰਜ਼ੀ ਜਿੱਡਾ ਵੱਡਾ ਬੋਲ ਹੈ ਬੰਦਾ ਉਹਨੇ ਜ਼ੋਰ ਨਾਲ ਬੋਲਦਾ ਇਹਦੇ ਨਾਲ ਥੋੜਾ ਇਹਦੀਆਂ ਸ਼ਰਤਾਂ ਹੈ ਉਹ ਸ਼ਰਤਾਂ ਕੀ ਹੈ ਵੀ ਭਾਈ ਹੋਣੇ ਜੋ ਕਹਿ ਕੇ ਆਇਆ ਗੁਰਦੁਆਰੇ ਜਿਹੜਾ ਇੱਥੇ ਬੋਲਦਾ ਸੀ ਐ ਵੀ ਨਦਰ ਮਿਹਰ ਦੀ ਕਰਕੇ ਤੱਕੋ ਗੁਣਾਈਆਂ ਨੂੰ ਉਹ ਜਿਹੜੀ ਨਦਰ ਮਿਹਰ ਦੀ ਲੈਣ ਵਾਸਤੇ ਉਹ ਜੋ ਕਰਨਾ ਤੂੰ ਉਹ ਕਰ ਸਕਦਾ ਐ ਉਹ ਸ਼ਰਤ ਪੂਰੀ ਕਰਨੀ ਪੈਂਦੀ ਹੈ ਬਸ ਹਰ ਅਰਦਾਸ ਤੇਰੀ ਮੇਰੀ ਹਰ ਇੱਕ ਬੰਦੇ ਦੀ ਅਰਦਾਸ ਉਹਦੇ ਤੇ ਖੜੀ ਹੈ ਵੀ ਅਸੀਂ ਉਹ ਕਰ ਨਹੀਂ ਸਕਦੇ ਕਰਨਾ ਪੈਂਦਾ ਹੈ ਤੇ ਕਰਨਾ ਤੈਨੂੰ ਤੈਨੂੰ ਪੈਣਾ ਹੈ ਮੈਨੂੰ ਪੈਣਾ ਹੈ ਜੇ ਮੈਂ ਅਰਦਾਸ ਕਰੀਏ ਮੈਨੂੰ ਕਰਨਾ ਪਊ ਤੈਂ ਕਰੀਏ ਤੈਨੂੰ ਕਰਨਾ ਪਊ ਹੁਣ ਅੰਦਰ ਵੜ ਕੇ ਕਹੀ ਜਾ ਹਵਾ ਮੇਰੇ ਤੇ ਕਿਰਪਾ ਕਰ ਦੇ ਲੱਗ ਮਾੜਾ ਜਾ ਮੈਨੂੰ ਉਹ ਕੋ ਬਾਹਰ ਤੇ ਮਰ ਮਾੜਾ ਜਾ ਬਾਹਰ ਆਏਗਾ ਤੇ ਲੱਗੂ ਤੇ ਅੰਦਰ ਵੜ ਕੇ ਕਹੀ ਜਾ ਵੀ ਮੈਨੂੰ ਹਵਾ ਨਹੀਂ ਲੱਗਦੀ ਉਹ ਤੇ ਹੈ ਹੀ ਹੈ ਹਰ ਇੱਕ ਨੂੰ ਲੱਗਣ ਨੂੰ ਤਿਆਰ ਬੈਠੀ ਹੈ ਧੁੱਪ ਤੇ ਹਰੇਕ ਨੂੰ ਲੱਗਣ ਨੂੰ ਤਿਆਰ ਬੈਠੀ ਹੈ ਬਾਹਰ ਦੇ ਆ ਆ ਜਿਹੜਾ ਬਾਹਰ ਆਉਣ ਦਾ ਕੰਮ ਹੈ ਇਹ ਤਾਂ ਤੈਨੂੰ ਕਰਨਾ ਪੈਣਾ ਨਾ ਪ੍ਰੋਬਲਮ ਇਹ ਹੈ ਵੀ ਜਿਹੜਾ ਸਾਡੇ ਕਰਨ ਵਾਲਾ ਅਸੀਂ ਕਰਿਆ ਨਹੀਂ ਜਿਹੜਾ ਆਪਣੇ ਕਰਨ ਵਾਲਾ ਕੰਮ ਹੈ ਉਹ ਕਰਿਆ ਨਹੀਂ ਤੇ ਜ਼ੋਰ ਕਾਹਦੇ ਤੇ ਦੇਣਾ ਸੀ ਕਰਨ ਤੇ ਦੇਣਾ ਸੀ ਫਿਰ ਤੇ ਭਾਵੇਂ ਤੁਸੀਂ ਨਾਮ ਹੀ ਕਹੋਗੇ ਨਾ ਵੀ ਨਦਰ ਮਿਹਰ ਦੀ ਕਰਦੇ ਨਾਮ ਹੀ ਗਾਈ ਨਾਮ ਹੀ ਬੋਲੀ ਨਾਮ ਹੀ ਅਰਦਾਸ ਕਰੀ ਉਹ ਤੇ ਫਿਰ ਉਹਨੇ ਕਿਰਪਾ ਕਰ ਹੀ ਰਹੀ ਫਿਰ ਤੇ ਲੋੜ ਹੀ ਨਹੀਂ ਪੈਂਦੀ ਨਾ ਕਹਿਣ ਦੀ ਉਹ ਤੇ ਬਿਨਾਂ ਕਹਿਣ ਤੋਂ ਹੀ ਹੋ ਜੂ ਰੱਬ ਨੂੰ ਕਹੇ ਇੱਕ ਇੱਕ ਬੰਦਾ ਅਰਦਾਸ ਕਰੇ ਰੱਬਾ ਮੇਰੀ ਬੋਡੀ ਬਣਾ ਦੇ ਵੀ ਮੇਰੇ ਏਡੇ ਏਡੇ ਡੌਲੇ ਬਣ ਜਾਣ ਲੈ ਕਹੀ ਕਹੀ ਗੱਲ ਪਰ ਬੋਡੀ ਬਣਾਉਣ ਲਈ ਕੁਝ ਸ਼ਰਤਾਂ ਨੇ ਬੋਡੀ ਬਣਾਉਣ ਲਈ ਕੁਝ ਛੇ ਸ਼ਰਤਾਂ ਕੀ ਹੈ ਜਿਮ 'ਚ ਜਾਣਾ ਪੈਣਾ ਦੋ ਦੋ ਘੰਟੇ ਲਾਉਣੇ ਪੈਣਗੇ ਹੁਣ ਇੱਕ ਅਰਦਾਸ ਹੀ ਕਰੀ ਜਾਂਦਾ ਵੀ ਮੇਰੀ ਬੋਡੀ ਬਣਾ ਦੇ ਕਰੀ ਜਾਂ ਭਾਵੇਂ ਸਾਰੀ ਜ਼ਿੰਦਗੀ ਲਾ ਦੇ ਪਰ ਇੱਕ ਬੰਦਾ ਜਾਂਦਾ ਜਿਮ ਵਿੱਚ ਦੋ ਦੋ ਘੰਟੇ ਲਾਉਂਦਾ ਦੋ ਸਾਲ ਤੱਕ ਬਣ ਜੂ ਕਿ ਨਹੀਂ ਬਣ ਜੂ ਦੋ ਦੋ ਘੰਟੇ ਲਾਉਣ ਵਾਲੇ ਬੋਲੋ ਵੀ ਉਹ ਅਰਦਾਸ ਨਾ ਵੀ ਕਰੇ ਉਹ ਤੇ ਹੋ ਹੀ ਜਾਣੀ ਹੈ ਫਿਰ ਕਿਉਂਕਿ ਕੰਮ ਕਰਦਾ ਉਹ ਕਹਿੰਦਾ ਨਹੀਂ ਕਰਦਾ ਤੇ ਸਾਡੀ ਪ੍ਰੋਬਲਮ ਇਹ ਹੈ ਕਹਿ ਕਹਿ ਚੱਲ ਫਿਰ ਤੂੰ ਐਂ ਕਰ ਲੈ ਇੱਕ ਉਹ ਹੈ ਜਿਹੜਾ ਕਹਿੰਦਾ ਨਹੀਂ ਕਰਦਾ ਇੱਕ ਉਹ ਹੈ ਜਿਹੜਾ ਕਰਦਾ ਨਹੀਂ ਸਿਰਫ ਕਹਿੰਦਾ ਹੈ ਪਰ ਚੱਲ ਜੇ ਤੇ ਕਹਿਣਾ ਹੀ ਹੈ ਕਹਿ ਕੇ ਫਿਰ ਕਰ ਵੀ ਤੇ ਸਹੀ ਇੱਕ ਤੇ ਕਹਿੰਦਾ ਨਹੀਂ ਸਿਰਫ ਕਰਦਾ ਹੀ ਹੈ ਉਹ ਤਾਂ ਵੀ ਗੱਲ ਬਣ ਗਈ ਇੱਕ ਸਿਰਫ ਕਹੀ ਜਾਂਦਾ ਕਰਦਾ ਪਰ ਚੱਲ ਜੇ ਤੇ ਕਹਿਣਾ ਹੈ ਵੀ ਆਹ ਕਿਰਪਾ ਕਰਦੇ ਫਿਰ ਉਹ ਕਰਨਾ ਤੇ ਪੈਣਾ ਕਰਨੀ ਦੀ ਲੋੜ ਤੇ ਹੈ ਕਰਨੀ ਵਾਲੇ ਬਣੋ ਕਰਨੀ ਵਾਲੇ ਮੈਂ ਵੀ ਕਰਨੀ ਵਾਲਾ ਬਣਾ ਤੁਸੀਂ ਵੀ ਕਰਨੀ ਵਾਲੇ ਬਣੋ ਉਹ ਬਾਬਿਆਂ ਵਾਲੀ ਕਰਨੀ ਦੀ ਲੋੜ ਨਹੀਂ ਸਾਨੂੰ ਬਾਬੇ ਬਹੁਤ ਕਰਨੀ ਵਾਲੇ ਆ ਸਾਨੂੰ ਇਹੋ ਜਿਹੀ ਕਰਨੀ ਦੀ ਲੋੜ ਨਹੀਂ ਅਸੀਂ ਕਰਨਾ ਹੈ ਕਿਸੇ ਦੀ ਕਰਨੀ ਕਿਸੇ ਨੂੰ ਨਹੀਂ ਮਿਲ ਜਾਣੀ ਮੇਰੀ ਕਰਨੀ ਮੈਨੂੰ ਤੈਨੂੰ ਨਹੀਂ ਮਿਲ ਜਾਣੀ ਤੈਨੂੰ ਤੇਰੇ ਲਈ ਕਰਨਾ ਪੈਣਾ ਮੈਨੂੰ ਮੇਰੇ ਲਈ ਕਰਨਾ ਪੈਣਾ ਕਿਸੇ ਦੀ ਕਰਨੀ ਕਿਸੇ ਨੂੰ ਨਹੀਂ ਮਿਲਦੀ ਪਿਰਥੀ ਚੰਦ ਨੂੰ ਗੁਰੂ ਰਾਮਦਾਸ ਦੀ ਕਰਨੀ ਨਹੀਂ ਮਿਲੀ ਪਿਰਥੀ ਚੰਦ ਨੂੰ ਗੁਰੂ ਅਮਰਦਾਸ ਨਾਨਾ ਨਾਨਾ ਜੀ ਲੱਗਦੇ ਆ ਉਹਨਾਂ ਦੀ ਕਰਨੀ ਉਹਨਾਂ ਨੂੰ ਨਹੀਂ ਮਿਲ ਗਈ ਪਿਰਥੀ ਚੰਦ ਨੂੰ ਆਪ ਕਰਨਾ ਪੈਣਾ ਸੀ ਗੁਰੂ ਰਾਮਦਾਸ ਦਾ ਪੁੱਤ ਬਣ ਕੇ ਵੀ ਰਹਿ ਗਿਆ ਖਾਲੀ ਗੁਰੂ ਅਰਜਨ ਦੇਵ ਜੀ ਦਾ ਭਰਾ ਬਣ ਕੇ ਰਹਿ ਗਿਆ ਖਾਲੀ ਕਿਉਂਕਿ ਕਰਨੀ ਨਹੀਂ ਆਪਣੀ ਦੇਖੋ ਬਈ ਜੇ ਰੋਟੀ ਭੁੱਖ ਮਟਾਉਣੀ ਹੈ ਤੇ ਰੋਟੀ ਤੇ ਆਪੇ ਖਾਣੀ ਪਊ ਨਾ ਆਪ ਖਾਣੀ ਪਊ ਜਿਹੜਾ ਕੰਮ ਅਸੀਂ ਕਰਨਾ ਅਸੀਂ ਹੀ ਕਰਨਾ ਫਿਰ ਉਹ ਤੇ ਸਾਨੂੰ ਹੀ ਕਰਨਾ ਪੈਣਾ ਖੜਨਾ ਪੈਣਾ ਗੁਰੂ ਦੇ ਸਨਮੁਖ ਤੇ ਗੁਰੂ ਕੌਣ ਹੈ ਬਾਣੀ ਦੇ ਵਿੱਚੋਂ ਜਿਹੜਾ ਗਿਆਨ ਮਿਲਦਾ ਬੜੀ ਵਾਰੀ ਅਰਜ਼ ਕਰੀਦੀ ਹੈ ਧਿਆਨ ਨਾਲ ਸੁਣਿਓ ਬਾਣੀ ਦੇ ਵਿੱਚ ਗਿਆਨ ਹੈ ਬਾਣੀ ਦੇ ਵਿੱਚ ਕੀ ਹੈ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਦੇ ਵਿੱਚ ਗਿਆਨ ਹੈ ਉਹ ਜਿਹੜਾ ਗੁਰ ਹੈ ਉਹ ਲੈਣਾ ਹੈ ਉਹਦੇ ਤੱਕ ਜਾਣਾ ਹੈ ਕਿੰਨੇ ਜਾਣਾ ਹੈ ਸਾਡੀ ਸੁਰਤ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਕਿਰਪਾ ਕਰਕੇ ਹਾਜ਼ਰ ਰਹਿ ਕੇ ਸੁਣੋ ਸ਼ਬਦ ਦੇ ਵਿੱਚ ਕੀ ਹੈ ਸ਼ਬਦ ਗੁਰੂ ਸ਼ਬਦ ਦੇ ਵਿੱਚ ਕੀ ਹੈ ਗਿਆਨ ਬਾਣੀ ਗੁਰੂ ਬਾਣੀ ਦੇ ਵਿੱਚ ਕੀ ਹੈ ਗਿਆਨ ਤੇ ਅਸੀਂ ਕਾਹਦੇ ਤੱਕ ਪਹੁੰਚਣਾ ਹੈ ਗਿਆਨ ਤੱਕ ਬੜੇ ਬੰਦੇ ਆ ਜਿਹੜੇ ਬਾਹਰ ਹੀ ਫਿਰਦੇ ਆ ਹੋ ਸਕਦਾ ਜਿਹੜੇ ਲੰਗਰ ਪ੍ਰਸ਼ਾਦਾ ਛੱਕ ਕੇ ਫੋਨ ਲੈ ਕੇ ਕਈ ਵੱਟਾਂ ਵੁੱਟਾਂ ਤੇ ਬਾਹਰ ਹੀ ਬਹਿ ਬੂ ਜਾਂਦੇ ਆ ਵੀ ਬੀਬੀ ਨੂੰ ਲਿਆਏ ਆ ਨਾਲ ਮੰਮੀ ਉਹਨਾਂ ਦੀ ਅੰਦਰ ਆ ਗਈ ਉਹ ਦੀਵਾਨ 'ਚ ਬਹਿ ਗਈ ਮੁੰਡਾ ਬਾਹਰ ਹੀ ਬੈਠਾ ਕਈਆਂ ਦਾ ਬਾਪੂ ਅੰਦਰ ਆ ਗਿਆ ਬੇਟਾ ਬਾਹਰ ਹੀ ਬੈਠਾ ਕਈਆਂ ਦਾ ਘਰ ਵਾਲਾ ਬਾਹਰ ਹੀ ਬੈਠਾ ਬੀਬੀ ਇੱਥੇ ਆ ਕੇ ਬਹਿ ਗਈ ਦੀਵਾਨ 'ਚ ਲੈ ਕੇ ਆਏ ਆ ਮਾਂ ਨੂੰ ਲੈ ਕੇ ਆਇਆ ਘਰ ਵਾਲੀ ਨੂੰ ਭੈਣ ਨੂੰ ਲੈ ਕੇ ਆਇਆ ਪਿਤਾ ਨੂੰ ਲੈ ਕੇ ਆਇਆ ਆਪ ਬਾਹਰ ਬਹਿ ਗਿਆ ਵੀ ਚੱਲ ਫੋਨ ਤੇ ਲੱਗੇ ਰਹਿੰਦੇ ਆ ਸੁਣਿਓ ਧਿਆਨ ਨਾਲ ਸੁਣਿਓ ਇੱਕ ਬੰਦਾ ਉਹ ਹੈ ਜਿਹੜਾ ਉੱਥੇ ਤੱਕ ਪਹੁੰਚਿਆ ਅੱਗੇ ਨਹੀਂ ਆਇਆ ਹੁਣ ਕਈ ਬੰਦੇ ਇਹੋ ਜਿਹੇ ਹੁੰਦੇ ਆ ਜਿਹੜੇ ਇਹ ਸਤਸੰਗ ਤੱਕ ਪਹੁੰਚਦੇ ਆ ਪਰ ਬਾਣੀ ਤੱਕ ਨਹੀਂ ਪਹੁੰਚਦੇ ਗ੍ਰੰਥ ਦੇ ਗਿਆਨ ਗੁਰੂ ਵਿੱਚ ਗਿਆਨ ਬਾਣੀ ਇੱਥੇ ਤੱਕ ਆ ਗਏ ਕਈ ਕਈ ਇਹ ਤੂੰ ਵੀ ਅੱਗੇ ਆ ਜੀ ਉਹ ਬਾਣੀ ਤੱਕ ਪਹੁੰਚ ਗਏ ਬਾਣੀ ਬਹੁਤ ਪੜ੍ਹਦੇ ਆ ਜਪਜੀ ਸਾਹਿਬ ਦੇ ਪਾਠ ਕਰਦੇ ਆ, ਨਿਤਨੇਮ ਕਰਦੇ ਆ, ਸਹਿਜ ਪਾਠ ਕਰਦੇ ਆ, ਬਾਣੀ ਤੱਕ ਪਹੁੰਚ ਗਏ। ਪਰ ਪਹੁੰਚਣਾ ਕਾਹਦੇ ਤੱਕ? ਇਦੂ ਵੀ ਅੱਗੇ ਪਹੁੰਚਣਾ। ਬਾਣੀ ਦੇ ਵਿੱਚ ਕੀ ਹੈ? ਬਾਣੀ ਗੁਰੂ, ਬਾਣੀ 'ਚ ਗਿਆਨ ਹੈ, ਉਹ ਲੈਣਾ। ਕਈਆਂ ਨੇ ਬਾਣੀ ਬਹੁਤ ਪੜ੍ਹੀ ਹੈ ਪਰ ਬਾਣੀ ਦਾ ਗਿਆਨ ਨਹੀਂ ਲਿਆ। ਬਾਣੀ ਦੇ ਵਿੱਚ ਜਿਹੜਾ ਗਿਆਨ ਹੈ ਉਹਦੇ ਤੱਕ ਜੇ ਸੁਰਤ ਨਾ ਗਈ, ਸੁਰਤ ਤੇ ਗਿਆਨ ਨਾਲ ਖੁੱਲਦੀ ਹੈ ਨਾ ਬੰਦੇ ਦੀ, ਉਹ ਗਿਆਨ ਨਾਲ ਟੱਚ ਕਰਨੀ ਹੈ ਸੁਰਤ, ਫਿਰ ਖੁੱਲ ਜਾਣੀ। ਬਾਣੀ ਦੇ ਵਿੱਚ ਗਿਆਨ ਹੈ, ਸ਼ਬਦ ਦੇ ਵਿੱਚ ਗਿਆਨ ਹੈ, ਉਸ ਗਿਆਨ ਤੱਕ ਅੱਪੜ, ਉਸ ਗਿਆਨ ਤੱਕ ਪਹੁੰਚੀਏ, ਫਿਰ ਖਿੜ ਜਾਂਦਾ। ਫਿਰ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜੱਗ ਬੌਰਾ, ਕਮਲੇ ਬਣੇ ਫਿਰਦੇ ਆ ਗੁਰੂ ਦੇ ਗਿਆਨ ਬਿਨਾ। ਬਿਨ ਨਾਵੇ ਜੱਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਕਹਿੰਦੇ ਦੁਨੀਆ ਗਿਆਨ ਬਿਨਾ ਕਮਲੀ ਹੋਈ ਫਿਰਦੀ ਹੈ, ਤੇ ਸਾਹਮਣੇ ਖੜਾ ਆਪਣੇ ਆਪ ਨੂੰ ਗਿਆਨ ਦੇ ਵੀ ਗੁਰੂ ਜੀ ਐ ਕਹਿੰਦੇ ਆ, ਗਿਆਨ ਗੁਰੂ ਦਾ ਆ ਹੈ ਤੇ ਮੈਂ ਗੁਰੂ ਦੇ ਸਨਮੁਖ ਹੋਵਾਂ, ਮੈਂ ਖੜਾਵਾਂ। ਜਿਵੇਂ ਮੁਜਰਮ ਬਣ ਕੇ, ਮੁਜਰਮ ਬਣ ਕੇ ਬੰਦਾ ਆਫਿਸਰ ਅੱਗੇ ਖੜ ਜਾਂਦਾ, ਜੱਜ ਅੱਗੇ ਖੜ ਜਾਂਦਾ, ਐ ਖੜ ਜਾਂਦਾ ਹੱਥ ਜੋੜ ਕੇ। ਏਦਾਂ ਅਸੀਂ ਉਸ ਗਿਆਨ ਦੇ ਅੱਗੇ ਖੜ ਕੇ ਸਰੀਰ ਨੂੰ ਤੇ ਖਿਲਾਰ ਲਿਆ ਐ, ਪਰ ਆਪਣੇ ਮਨ ਨੂੰ ਖਿਲਾਰੀਏ, ਆਪਣੇ ਵਿਚਾਰਾਂ ਨੂੰ, ਆਪਣੀ ਸੁਰਤ ਨੂੰ। ਤੇ ਆਪਾਂ ਤੀਸਰੇ ਪਾਤਸ਼ਾਹ ਦਾ ਬਚਨ ਪੜ੍ਹਦੇ ਹਾਂ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ। ਪੜ੍ਹਿਓ ਇੱਕ ਵਾਰ ਵੀ ਜਿਹੜਾ ਸਨਮੁਖ ਹੋਣਾ ਚਾਹੁੰਦਾ, ਸਾਹਮਣੇ ਹੋਣਾ ਚਾਹੁੰਦਾ, ਜਿਹੜਾ ਸਨਮੁਖ ਹੋਣਾ ਚਾਹੁੰਦਾ, ਪ੍ਰਵਾਨ ਹੋਣਾ ਚਾਹੁੰਦਾ, ਜਿਹੜਾ ਕਹਿੰਦਾ ਜੀ ਮੈਨੂੰ ਪ੍ਰਵਾਨ ਕਰ ਲਓ, ਕਹਿੰਦੇ ਜਿਹੜਾ ਸਨਮੁਖ ਹੋਣਾ ਚਾਹੁੰਦਾ ਹੈ, ਜੇ ਕੋਈ ਸਿੱਖ ਚਾਹੁੰਦਾ ਵੀ ਮੈਂ ਪ੍ਰਵਾਨ ਹੋ ਜਾਂ, ਆ ਸੁਣੋ ਇੱਕ ਵਾਰ।
ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ,
ਜੀਉ ਰਹੇ ਗੁਰ ਨਾਲੇ। ਕਹਿੰਦੇ ਦਿਲੋਂ ਲੱਗੇ, ਜੇ ਕੋਈ ਪ੍ਰਵਾਨ ਹੁਣ ਭੁੱਲਾਂ ਬਖਸ਼ਾਉਣੀਆਂ ਚਾਹੁੰਦਾ, ਨਦਰ ਮਿਹਰ ਦੀ ਕਰਕੇ ਤੱਕੋ ਗੁਣਾਈਆਂ ਨੂੰ ਨਦਰ ਪਵਾਉਣੀ ਚਾਹੁੰਦਾ ਹੈ, ਬਖਸ਼ਾਉਣਾ ਚਾਹੁੰਦਾ ਹੈ, ਭੁੱਲਾਂ ਬਖਸ਼ਾਉਣੀਆਂ ਚਾਹੁੰਦਾ ਹੈ, ਤੇ ਫਿਰ ਭਾਈ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਜੇ ਸਨਮੁਖ ਹੋਣਾ ਚਾਹੁੰਦਾ ਹੈ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ। ਦਿਲੋਂ ਲੱਗੇ, ਅੰਦਰੋਂ ਦਿਲੋਂ ਅੱਗੇ।
ਗੁਰ ਕੇ ਚਰਨ ਹਿਰਦੇ ਤੇ ਆਏ, ਅੰਤਰ ਆਤਮੈ ਸੰਭਾਲੇ।
ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਧਿਆਓ। ਹੁਣ ਚਰਨ ਕਿਹੜੇ ਧਿਆਈਏ? ਸਰੀਰ ਵਾਲੇ ਚਰਨ, ਦੇਹ ਵਾਲੇ? ਦੇਹ ਦੇ ਨਾਲ ਤੇ ਜੁੜਨਾ ਨਹੀਂ, ਸਿੱਖ ਦੇਹ ਦਾ ਪੁਜਾਰੀ ਹੈ ਭਲਾ, ਬੋਲੋ ਭਾਈ। ਨਾ ਨਾ, ਦੇਹ ਦਾ ਪੁਜਾਰੀ ਕਿਹੜਾ? ਕਿਹੜੀ ਦੇਹ ਦਾ? ਕਿਹੜੀ ਦੇਹ ਦੇ ਚਰਨ? ਜਦੋਂ ਚਰਨ ਵੇਖੀ ਨਹੀਂ ਤੇ ਧਿਆਵਾਂਗੇ ਕਿਵੇਂ? ਹੁਣ ਸਾਡੇ ਤੇ ਆਮ ਬਾਬਾ ਜੀ ਕਹਿ ਹੀ ਦਿੰਦੇ ਆ ਵੀ ਲਓ ਭਾਈ ਗੁਰੂ ਦੇ ਚਰਨਾਂ ਦਾ ਧਿਆਨ ਧਰਿਆ ਕਰੋ, ਇੰਨੀ ਗੱਲ ਕਹਿ ਦਿੰਦੇ ਆ। ਚਰਨਾਂ ਦੀ ਬਸ, ਚਰਨਾਂ 'ਚ ਧਿਆਨ ਲੈ ਜਾ ਕਰ ਭਾਈ। ਹੁਣ ਕਿਵੇਂ ਲੈ ਕੇ ਜਾਵੇ ਜਿਹੜੇ ਚਰਨ ਵੇਖੇ ਹੀ ਨਹੀਂ? ਕਿੱਥੇ ਲੈ ਕੇ ਜਾਵੇ ਚਰਨ? ਫਿਰ ਸਮਝਾਉਂਦੇ ਨਹੀਂ, ਗੁਰੂ ਦੇ ਚਰਨਾਂ 'ਚ ਧਿਆਨ ਲਾਉਣ ਦਾ ਮਤਲਬ ਹੈ ਗੁਰੂ ਦੇ ਬਚਨਾਂ 'ਚ ਧਿਆਨ ਲਾ ਕੇ ਰੱਖ। ਜੋ ਗੁਰੂ ਸਾਹਿਬ ਕਹਿੰਦੇ ਹੈ ਉਹ ਬਚਨਾਂ 'ਚ ਧਿਆਨ ਰੱਖਣਾ ਹੈ ਵੀ ਕਿਹਾ ਕੀ ਸੀ, ਸਾਨੂੰ ਸਮਝਾਇਆ ਕੀ ਸੀ? ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਹਿਰਦੈ ਚਰਨ ਵਸਾਓ ਕਿਹੜੇ? ਸ਼ਬਦ ਸਤਿਗੁਰ ਕੋ, ਨਾਨਕ ਬੰਧਿਓ ਪਾਲ। ਗੁਰੂ ਦੇ ਚਰਨਾਂ ਨੂੰ, ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾ ਲੈਣਾ, ਇਹੀ ਗੁਰੂ ਦੇ ਚਰਨ ਫੜਨੇ ਹੈ। ਜੋ ਗੁਰੂ ਸਾਹਿਬ ਦੇ ਬਚਨ ਸੀ ਇਹਨਾਂ ਨੂੰ ਹਿਰਦੇ ਵਿੱਚ ਵਸਾ, ਇਹੀ ਗੁਰੂ ਦੇ ਚਰਨ ਫੜਨੇ ਹੈ।
ਤੇਰੇ ਦਰਬਾਰ ਦੀ ਸੁਭਾ ਹਰ ਦਮ ਮੈਂ ਗਾਈ ਜਾਵਾਂ, ਤੇਰੇ ਦਰਬਾਰ ਦੀ ਸੁਭਾ ਹਰ ਦਮ ਮੈਂ ਗਾਈ ਜਾਵਾਂ, ਤੇਰੇ ਦਰਬਾਰ ਦੀ ਸੁਭਾ ਹਰ ਦਮ ਮੈਂ ਗਾਈ ਜਾਵਾਂ, ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ। ਬਚਨ ਅਮੋਲਕ ਤੇਰੇ ਹਿਰਦੇ ਵਸਾਈ ਜਾਵਾਂ, ਬਚਨ ਅਮੋਲਕ ਤੇਰੇ ਹਿਰਦੇ ਵਸਾਈ ਜਾਵਾਂ ਬਚਨ ਅਮੋਲਕ ਤੇਰੇ
ਹਿਰਦੇ ਵਸਾਈ ਜਾਵਾਂ ਬਚਨ ਅਮੋਲਕ ਤੇਰੇ ਹਿਰਦੇ ਵਸਾਈ ਜਾਵਾਂ
ਜੋ ਵੀ ਕੁਝ ਮਿਲ ਜੇ ਉਥੋਂ ਝੋਲੀ ਵਿੱਚ ਪਾਈ ਜਾਵਾਂ ਜੋ ਵੀ ਕੁਝ ਮਿਲ ਜੇ ਉਥੋਂ ਝੋਲੀ ਵਿੱਚ ਪਾਈ ਜਾਵਾਂ ਜੋ ਵੀ ਕੁਝ ਮਿਲ ਜੇ ਉਥੋਂ ਝੋਲੀ ਵਿੱਚ ਪਾਈ ਜਾਵਾਂ
ਜੋ ਵੀ ਕੁਝ ਮਿਲ ਜੇ ਉਥੋਂ ਝੋਲੀ ਵਿੱਚ ਪਾਈ ਜਾਵਾਂ
ਤੇਰੇ ਦਰਬਾਰ ਦੀ ਸੁਭਾ ਹਰ ਦਮ ਮੈਂ ਗਾਈ ਜਾਵਾਂ ਤੇਰੇ ਦਰਬਾਰ ਦੀ ਸੁਭਾ ਹਰ ਦਮ ਮੈਂ ਗਾਈ ਜਾਵਾਂ ਤੇਰੇ ਦਰਬਾਰ ਦੀ ਸੁਭਾ ਹਰ ਦਮ ਮੈਂ ਗਾਈ ਜਾਵਾਂ
ਤੇਰੇ ਦਰਬਾਰ ਦੀ ਸੁਭਾ
ਹਾਲੋ ਇੱਕ ਵਾਰ ਸਾਰੇ ਪੜ੍ਹਿਓ ਜੀ ਤੇਰੇ ਦਰਬਾਰ ਹਰ ਦਮ ਮੈਂ ਹਾਂ ਤੇਰੇ ਹਰ ਦਮ ਮੈਂ ਗਾਈ ਜਾਵਾਂ ਹਰ ਵੇਲੇ ਮੈਂ ਤੁਹਾਡੇ ਬਚਨਾਂ ਨੂੰ ਹਿਰਦੇ ਵਿੱਚ ਵਸਾ ਕੇ ਰੱਖਾਂ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮਾ ਸੰਭਾਲੇ ਅੰਦਰ ਸੰਭਾਲ ਜੋ ਗੁਰੂ ਸਾਹਿਬ ਕਹਿੰਦੇ ਆ ਅੰਦਰ ਸੰਭਾਲ ਕੇ ਰੱਖ ਪੰਗਾ ਕਿੱਥੇ ਹੈ ਸੰਭਾਲਦਾ ਕਿਹੜਾ ਹੈ ਲਓ ਹੁਣ ਆਪਾਂ ਬਚਨ ਵੇਖਿਓ ਲੋ ਸ਼ਰਾਬ ਬਾਰੇ ਬਚਨ ਸੁਣ ਲਓ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਹੁਣ ਆ ਸੁਣ ਲਿਆ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੀ ਖਸਮੋ ਧੱਕੇ ਸੁਣ ਲਿਆ ਝੂਠਾ ਮਦ ਮੂਲ ਨਾ ਪੀਚੇ ਜੇ ਕਾ ਪਾਰ ਵਸਾਏ ਸੁਣ ਲਿਆ ਤੇ ਹੁਣ ਹਿਰਦੇ ਚ ਵਸਾ ਕੇ ਰੱਖਣ ਨੂੰ ਕੀ ਕਹਿਣਾ ਗੁਰੂ ਦਾ ਚਰਨ ਘੁੱਟ ਕੇ ਫੜ ਲਿਆ ਬਚਨ ਨੂੰ ਹਿਰਦੇ ਚ ਵਸਾ ਲਿਆ ਤੇ ਲੱਤਾਂ ਭਾਰ ਨਹੀਂ ਚੱਲਦੀ ਲੋਕਾਂ ਨੇ ਫੋਟੋਆਂ ਘਰਾਂ ਦੇ ਵਿੱਚ ਨਾ ਕਈਆਂ ਨੇ ਗੁਰੂ ਨਾਨਕ ਪਾਤਸ਼ਾਹ ਦੀਆਂ ਗੁਰੂ ਅਰਜਨ ਸਾਹਿਬ ਦੀਆਂ ਗੁਰੂ ਗੋਬਿੰਦ ਸਿੰਘ ਦੀਆਂ ਕਈਆਂ ਨੇ 20-20 ਫੋਟੋਆਂ ਘਰੇ ਲਾਈਆਂ ਕਈਆਂ ਨੇ ਤੇ ਭਰੀਆਂ ਪਈਆਂ ਕੰਧਾਂ ਫੋਟੋਆਂ ਹੀ ਫੋਟੋਆਂ ਲਾ ਰੱਖੀਆਂ ਵੈਸੇ ਤੇ ਫੋਟੋ ਦੀ ਸਾਡੇ ਧਰਮ ਦੇ ਵਿੱਚ ਮਰਿਆਦਾ ਹੈ ਨਹੀਂ ਫੋਟੋ ਮੂਰਤੀ ਪੂਜਾ ਹੀ ਹੁੰਦੀ ਹੈ ਮੂਰਤੀ ਪੂਜਾ ਦਾ ਕੰਮ ਇਹ ਹੈ ਵੀ ਜਦੋਂ ਬੰਦਾ ਮੂਰਤੀ ਨਾਲ ਜੁੜ ਜਾਂਦਾ ਹੈ ਜਿਹੜੇ ਉਹਦੇ ਵਿੱਚ ਜਿਹੜੇ ਉਸ ਬਚਨ ਨੇ ਉਸ ਸਤਿਪੁਰਖ ਦੇ ਉਹ ਭੁੱਲ ਜਾਂਦੇ ਨੇ ਬਸ ਬੰਦਾ ਪੂਜਾ ਵਾਲੇ ਪਾਸੇ ਲੱਗ ਜਾਂਦਾ ਮੁਹੰਮਦ ਸਾਹਿਬ ਦੀ ਕੋਈ ਫੋਟੋ ਨਹੀਂ ਪਰ ਵੇਖੋ ਕਿੱਡਾ ਵੱਡਾ ਧਰਮ ਹੈ ਇਸਲਾਮ ਧਰਮ ਕੋਈ ਉਹਨਾਂ ਦੇ ਧਰਮ ਵਿੱਚ ਫੋਟੋ ਨਹੀਂ ਫੋਟੋਆਂ ਜਿਹੜੀਆਂ ਇਹ ਬੰਦਿਆਂ ਦੀਆਂ ਬਣਾਈਆਂ ਕਿਤੇ ਦਾੜੀ ਲੰਮੀ ਕੀਤੀ ਪਈ ਹੈ ਕਿਤੇ ਛੋਟੀ ਕੀਤੀ ਪਈ ਹੈ ਕਿਤੇ ਰੰਗ ਗੋਰਾ ਹੈ ਕਿਤੇ ਪੱਕਾ ਜਿਹਾ ਬਣਾਇਆ ਪਿਆ ਹੈ ਕਿਤੇ ਕਿਵੇਂ ਬਣਾਤਾ ਕਿਤੇ ਕਿਵੇਂ ਬਣਾਤਾ ਫੋਟੋਆਂ ਵੀ ਜਿਹੜੀਆਂ ਬਣਾਈਆਂ ਬਹੁਤੀਆਂ ਏਦਾਂ ਮੇਰੇ ਵਰਗੇ ਬਾਬੇ ਬਣਾ ਕੇ ਏਦਾਂ ਕਿਤੇ ਹੱਥ 'ਚ ਮਾਲਾ ਫੜਾਈ ਹੈ ਕਿਤੇ ਸੇਬ ਕੇਲੇ ਰੱਖੇ ਹੈ ਕਿਤੇ ਏਦਾਂ ਏਦਾਂ ਹੱਥ ਕਰਕੇ ਪਿੱਛੇ ਸਰਾਣਾ ਸਰੂਣਾ ਲਾ ਕੇ ਬਿਠਾਇਆ ਐਂ ਬਣਾਈਆਂ ਤਾਂ ਕਰਕੇ ਸਾਨੂੰ ਐਂ ਲੱਗਦਾ ਵੀ ਇਹ ਤੇ ਇੱਕ ਬਾਬਾ ਹੀ ਬੈਠਾ ਡੇਰੇ ਵਾਲਾ ਬਾਬਾ ਹੀ ਲੱਗਦਾ ਜਿਵੇਂ ਜਿਹੇ ਜਿਹੇ ਬਾਬੇ ਆਪ ਹੈ ਉਹੋ ਜਿਹੇ ਉਹਨਾਂ ਨੇ ਬਾਬਿਆਂ ਦੀਆਂ ਫੋਟੋਆਂ ਬਣਾ ਦਿੱਤੀਆਂ ਵੀ ਸਾਡੇ ਵਰਗਾ ਹੀ ਹੋਣਾ ਗੁਰੂ ਨਾਨਕ ਸਾਡੇ ਵਰਗਾ ਹੀ ਹੋਣਾ ਵੈਸੇ ਜੇ ਗੁਰੂ ਨਾਨਕ ਸਾਹਿਬ ਦੀਆਂ ਫੋਟੋਆਂ ਬਣਦੀਆਂ ਤੇ ਮੋਦੀਖਾਨੇ 'ਚ ਬੈਠਿਆਂ ਦੀਆਂ ਬਣਦੀਆਂ ਜੇ ਬਣਦੀਆਂ ਵੀ ਤੇ ਖੇਤਾਂ 'ਚ ਹਲ ਵਾਹੁੰਦਿਆਂ ਦੀਆਂ ਬਣਦੀਆਂ ਜੇ ਉਹਨਾਂ ਦੀਆਂ ਫੋਟੋਆਂ ਬਣਦੀਆਂ ਮੱਝਾਂ ਚਾਰਦਿਆਂ ਦੀਆਂ ਬਣਦੀਆਂ ਤਾਂ ਜੋ ਅਸੀਂ ਵੀ ਕਿਤੇ ਉਦਾਂ ਦੇ ਮਿਹਨਤੀ ਬਣ ਸਕਦੇ ਅਸੀਂ ਵੀ ਕਿਤੇ ਹਲ ਵਾਹੁਣ ਵਾਲੇ ਪਾਸੇ ਤੁਰ ਸਕਦੇ ਅਸੀਂ ਵੀ ਕੰਮ ਕਰਨ ਵਾਲੇ ਪਾਸੇ ਤੁਰ ਸਕਦੇ ਹੋਇਆ ਨਹੀਂ ਏਦਾਂ ਫੋਟੋਆਂ ਜਿਹੜੀਆਂ ਨੇ ਸਾਡੇ ਵਿੱਚ ਫੋਟੋ ਪੂਜਣ ਦੀ ਗੱਲ ਹੈ ਨਹੀਂ ਪਰ ਮੈਂ ਫਿਰ ਵੀ ਕਹਿੰਦਾ ਹੁੰਦਾ ਵੀ ਇਤਿਹਾਸ ਨੂੰ ਚਿੱਤਰਨ ਕੀਤਾ ਜਾ ਸਕਦਾ ਇਤਿਹਾਸਕ ਚਿੱਤਰ ਬਣਦੇ ਆ ਵੀ ਇਹੋ ਜਿਹਾ ਕੁਝ ਸੀ ਐਂ ਚਿੱਤਰਕਾਰ ਆਪਣੇ ਹਿਸਾਬ ਨਾਲ ਕਲਪਨਾ ਕਰਦਾ ਜਿਵੇਂ ਕਵੀ ਆਪਣੇ ਹਿਸਾਬ ਨਾਲ ਕਵਿਤਾ ਬਣਾ ਦਿੰਦਾ ਹੁਣ ਕਿਸੇ ਨੇ ਗੁਰੂ ਨਾਨਕ ਸਾਹਿਬ ਦੀ ਫੋਟੋ ਬਣਾਈ ਹੈ ਇੱਕ ਹੱਥ ਵਿੱਚੋਂ ਖੂਨ ਇੱਕ ਹੱਥ ਵਿੱਚੋਂ ਦੁੱਧ ਨਿਕਲਦਾ ਵਿਖਾਇਆ ਜਦੋਂ ਉਹਨੇ ਗੱਲ ਕੀਤੀ ਮਲਕ ਭਾਗੋ ਦੇ ਘਰੇ ਜਾਣ ਦੀ ਤੇ ਮਲਕ ਭਾਗੋ ਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਵੀ ਤੇਰੇ ਖੀਰ ਪੂੜਿਆਂ ਦੇ ਵਿੱਚੋਂ ਤੇ ਮੈਨੂੰ ਬਦਬੂ ਆਉਂਦੀ ਹੈ ਖੂਨ ਦੀ ਲੋਕਾਂ ਦਾ ਹੱਕ ਖਾਧਾ ਤੈਂ ਤੇ ਲਾਲੋ ਨੂੰ ਕਹਿੰਦੇ ਆ ਭਾਈ ਤੇਰੇ ਕੋਧਰੇ ਦਾ ਪ੍ਰਸ਼ਾਦਾ ਮੈਨੂੰ ਚੰਗਾ ਲੱਗਦਾ ਲਾਲੋ ਤੇਰੇ ਕੋਧਰੇ ਦਾ ਪ੍ਰਸ਼ਾਦਾ ਚੰਗਾ ਲੱਗਦਾ ਕਿਉਂਕਿ ਹੱਕ ਸੱਚ ਦਾ ਹੈ ਇੱਕ ਨੰਬਰ ਦੀ ਕਮਾਈ ਹੈ ਤੇਰੀ ਤੇ ਮਲਕ ਭਾਗੋ ਨੂੰ ਕਹਿੰਦੇ ਤੇਰਾ ਪੈਸਾ ਦੋ ਨੰਬਰ ਦਾ ਸਾਰਾ ਇਹ ਤੇਰੇ ਚੋਂ ਮੈਨੂੰ ਖੂਨ ਦੀ ਬਦਬੂ ਆਉਂਦੀ ਹੈ ਹੁਣ ਖੂਨ ਦੀ ਬਦਬੂ ਆਉਂਦੀ ਹੈ ਜਦੋਂ ਇਦਾਂ ਵਿਖਾਇਆ ਗੱਲ ਚੱਲਦੀ ਹੈ ਐ ਨਾ ਮਲਕ ਭਾਗੋ ਦੇ ਨਾਲ ਗੱਲ ਕਰਦੇ ਐ ਵਿਚਾਰ ਚੱਲਦੀ ਹੈ ਤੇ ਸੱਚੀ ਮਲਕ ਭਾਗੋ ਨੂੰ ਆਪਣੀਆਂ ਰੋਟੀਆਂ ਚੋਂ ਖੂਨ ਦਿਸਣ ਲੱਗ ਪਿਆ ਤੇ ਲਾਲੋ ਦੇ ਪ੍ਰਸ਼ਾਦੇ ਚੋਂ ਦੁੱਧ ਦਿਸਣ ਲੱਗ ਪਿਆ ਜਾਨੀ ਬਾਬ ਜਦੋਂ ਗੱਲ ਚੱਲਦੀ ਹੁੰਦੀ ਹੈ ਬੰਦੇ ਨੂੰ ਕਈ ਵਾਰੀ ਆਪਣਾ ਆਪ ਬਹੁਤ ਭੈੜਾ ਲੱਗਣ ਲੱਗ ਜਾਂਦਾ ਦੂਜਾ ਕਿਤੇ ਚੰਗਾ ਲੱਗਦਾ ਐ ਦਿਖਾਤਾ ਸਾਹਮਣੇ ਸਾਹਮਣੇ ਦਿਖਾਤਾ ਮਤਲਬ ਇਦਾਂ ਨਹੀਂ ਹੁੰਦਾ ਵੀ ਉਸ ਚੀਜ਼ ਦੇ ਵਿੱਚੋਂ ਖੂਨ ਡੁੱਲਦਾ ਹੀ ਵਿਖਾਇਆ ਭਾਵ ਕਿ ਉਹਨੂੰ ਐਂ ਲੱਗਣ ਲੱਗ ਐਂ ਫੀਲਿੰਗ ਹੋ ਗਈ ਇਦਾਂ ਦੀ ਹੁਣ ਵੇਖੋ ਜੇ ਕਿਸੇ ਨੇ ਲਿਖਣਾ ਉਹਨੇ ਇਤਿਹਾਸ ਇਦਾਂ ਲਿਖ ਦੇਣਾ ਜਿਸ ਬੰਦੇ ਨੇ ਕਵਿਤਾ ਬਣਾਉਣੀ ਹੈ ਉਹਨੇ ਉਦਾਂ ਬਣਾਉਣੀ ਹੈ ਤੇ ਜੇ ਕਿਸੇ ਨੂੰ ਕਹੋ ਵੀ ਫੋਟੋ ਬਣਾ ਇਦਾਂ ਦੀ ਫਿਰ ਉਹ ਕਿਵੇਂ ਬਣਾਊ ਫੋਟੋ ਬਣਾਉਣ ਵਾਲੇ ਨੇ ਨਾਲੇ ਤੇ ਫੋਟੋ ਬਣਾਉਣੀ ਹੈ ਗੁਰੂ ਨਾਨਕ ਦੀ ਨਾਲੇ ਇਤਿਹਾਸ ਵੀ ਦੱਸਣਾ ਹੈ ਤੇ ਇਤਿਹਾਸ ਦੱਸਣ ਵੇਲੇ ਫਿਰ ਉਹ ਕਿਵੇਂ ਬਣਾਊ ਉਹ ਰੋਟੀਆਂ ਇੱਕ ਕੋਧਰੇ ਦੇ ਪ੍ਰਸ਼ਾਦੇ ਦੇ ਵਿੱਚੋਂ ਦੁੱਧ ਦੀਆਂ ਬੂੰਦਾਂ ਟਪਕਦੀਆਂ ਵਿਖਾ ਦੂ ਤੇ ਜਿਹੜਾ ਮਲਕ ਭਾਗੋ ਦਾ ਪ੍ਰਸ਼ਾਦ ਹੈ ਉਹਦੇ ਚੋਂ ਕੀ ਵਿਖਾ ਦੂ ਉਹ ਚੋਂ ਖੂਨ ਵਿਖਾ ਦੂ ਹੋਰ ਭਾਈ ਇਦਾਂ ਸੱਚੀ ਮੁੱਚੀ ਐ ਨਹੀਂ ਵੀ ਜਦੋਂ ਤੁਸੀਂ ਰੋਟੀ ਨੂੰ ਐਂ ਦੱਬੋਗੇ ਉਹਦੇ ਵਿੱਚੋਂ ਖੂਨ ਨਿਕਲੂ ਵੀ ਦੁੱਧ ਨਿਕਲੂ ਜਾਂ ਖੂਨ ਨਿਕਲੂ ਇਹ ਗੱਲ ਹੈ ਕਹਿਣ ਵਿੱਚ ਆਉਂਦੀ ਹੈ ਵੀ ਐਂ ਪ੍ਰਤੱਖ ਵਿਖਾਤਾ ਉਹਨੂੰ ਤੇ ਸੱਚੀਓਂ ਐਂ ਲੱਗਣ ਲੱਗ ਗਿਆ ਵੀ ਇਹ ਰੋਟੀ ਖਾਣੀ ਨਹੀਂ ਆਪਾਂ ਜਿਹੜੇ ਆਏ ਲੋਕ ਹੈ ਉਹਨਾਂ ਦਾ ਵੀ ਨਹੀਂ ਜੀ ਕਰਦਾ ਵੀ ਇਹ ਹੁਣ ਪ੍ਰਸ਼ਾਦਾ ਛਕੀਏ ਇਹ ਕਹਿਣ ਚ ਹੁੰਦੀ ਹੈ ਗੱਲ ਸਾਡੇ ਧਰਮ ਦੇ ਵਿੱਚ ਫੋਟੋ ਵਾਲੀ ਗੱਲ ਨਹੀਂ ਚਿੱਤਰ ਬਣਾਉਣ ਦੀ ਤਸਵੀਰ ਬਣਾਉਣ ਦੀ ਗੱਲ ਨਹੀਂ ਸਾਡੇ ਐ ਵੀ ਜੋ ਉਹਨਾਂ ਨੇ ਕਿਹਾ ਉਹਨਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ ਹੁਣ ਬੰਦੇ ਦੀ ਜਿੰਨੀ ਕੁ ਐਨਰਜੀ ਹੁੰਦੀ ਹੈ ਜਿੰਨਾ ਕੁ ਟਾਈਮ ਹੁੰਦਾ ਉਹ ਫੋਟੋ ਨੂੰ ਪੂਜਦਾ ਰਹਿੰਦਾ ਮੱਥਾ ਟੇਕਦਾ ਰਹਿੰਦਾ ਧੂਫ ਲਾ ਲਈ ਜੋਤ ਲਾ ਲਈ ਮੱਥਾ ਟੇਕ ਲਿਆ ਚਲੋ ਜੀ ਸਾਡਾ ਕੰਮ ਹੋ ਗਿਆ ਬਸ ਇੰਨੇ ਨਾਲ ਹੀ ਖੁਸ਼ ਹੈ ਪਰ ਸਾਡੇ ਤੇ ਸਾਰੇ ਦਾ ਸਾਰਾ ਜਿਹੜਾ ਢਾਂਚਾ ਹੈ ਉਹ ਹੈ ਸਮਝ ਲੈਣ ਦਾ ਸਾਡੇ ਤੇ ਇਹ ਹੈ ਗਿਆਨ ਲੈ ਅਕਲ ਲੈ ਅੱਖਾਂ ਖੋਲ ਕੇ ਜ਼ਿੰਦਗੀ ਜਿਉਂ ਅੱਖਾਂ ਖੋਲ ਕੇ ਗੁਰ ਕੇ ਚਰਨ ਹਿਰਦੇ ਧਿਆਏ ਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਵਸਾ ਅੰਤਰ ਆਤਮਾ ਸੰਭਾਲੇ ਹੁਣ ਮੈਂ ਗੱਲ ਕਰਦਾ ਸੀ ਵੀ ਗੁਰੂ ਨਾਨਕ ਦੀਆਂ ਫੋਟੋਆਂ ਲੋਕਾਂ ਨੇ 10-10 ਲਾਈਆਂ ਪਈਆਂ ਗੁਰੂ ਅਮਰਦਾਸ ਜੀ ਦੀਆਂ ਫੋਟੋਆਂ ਤੇ 50 ਲਾ ਲੇਗਾ ਕੰਧ ਤੇ ਆਹ ਬਚਨ ਹੈ ਗੁਰੂ ਅਮਰਦਾਸ ਜੀ ਦਾ ਵੀ ਸ਼ਰਾਬ ਨਹੀਂ ਪੀਣੀ ਇਹ ਮਾੜੀ ਹੈ ਨਸ਼ਾ ਮਾੜਾ ਹੈ ਹੁਣ ਆਹ ਬਚਨ ਹੈ ਹੁਣ ਇਹਨੂੰ ਹਿਰਦੇ ਵਿੱਚ ਕੌਣ ਵਸਾਉਂਦਾ ਇੱਥੇ ਸੁਣਿਆ ਇੱਥੇ ਹੀ ਛੱਡਤਾ ਪਰ ਜਿਹੜਾ ਜੇ ਕਹਿੰਦੇ ਪ੍ਰਵਾਨ ਹੋਣਾ ਚਾਹੁੰਦਾ ਭਾਈ ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮਾ ਸੰਭਾਲੇ ਕਹਿੰਦੇ ਸੰਭਾਲ ਕੇ ਰੱਖ ਆਪਣੇ ਅੰਦਰ ਗੁਰੂ ਦੇ ਗਿਆਨ ਨੂੰ ਸੰਭਾਲ ਕੇ ਰੱਖ ਫੋਟੋਆਂ 50 ਲਾਈ ਫਿਰਦਾ ਹੈ ਤੇ ਜਦੋਂ ਕਹਿੰਦੇ ਆ ਵੀ ਆਹ ਲੈ ਫੜ ਆਹ ਗਿਆਨ ਉਦੋਂ ਲੱਤਾਂ ਭਾਰ ਨਹੀਂ ਚੱਲਦੀਆਂ ਹੁਣ ਇੱਥੇ ਕਿੰਨੇ ਬੰਦੇ ਕਹਿਣਗੇ ਉਹ ਨਹੀਂ ਜੀ ਹੌਲੀ ਹੌਲੀ ਛੱਡ ਦਾਂਗੇ ਕੋਈ ਨਹੀਂ ਬਨ ਬਣਾ ਰਹੇ ਹਾਂ ਹੌਲੀ ਹੌਲੀ ਕਰ ਇੱਦਾਂ ਕਰਦੇ ਰਹੇ ਨੇ ਆਪਾਂ ਕਿੰਨੇ ਬਹਾਨੇ ਬਣਾਉਂਦੇ ਗਏ ਕਈ ਤੇ ਕਈਆਂ ਨੂੰ ਤੇ ਗੁੱਸਾ ਜਿਹਾ ਚੜਦਾ ਵੀ ਯਾਰ ਹੋਰ ਕੋਈ ਗੱਲ ਹੀ ਨਹੀਂ ਕਰਨ ਵਾਲੀ ਇਹਨਾਂ ਨੂੰ ਸ਼ਰਾਬੀ ਵੀ ਦਿਸਦੇ ਗੱਲ ਹੋਰ ਕੰਮ ਗਲਤ ਬਹੁਤ ਹੋ ਰਹੇ ਆ ਇਕੱਲੀ ਸ਼ਰਾਬ ਹੀ ਥੋੜਾ ਅੱਜ ਦਾ ਮੁੱਦਾ ਕੋਈ ਸ਼ਰਾਬ ਹੈ ਗੱਲਾਂ ਤੇ ਹੋਰ ਬਹੁਤ ਨੇ ਕਰਨ ਵਾਲੀਆਂ ਸ਼ਰਾਬ ਤੇ ਬੋਲਣ ਦੀ ਕੀ ਲੋੜ ਪਈ ਹੈ ਕਿਉਂਕਿ ਉਹ ਪੀਣ ਵਾਲੇ ਆ ਉਹਨਾਂ ਨੂੰ ਇਦਾਂ ਉਹਨਾਂ ਨੂੰ ਨਹੀਂ ਚੰਗਾ ਲੱਗਦਾ ਵੀ ਕੋਈ ਬੰਦਾ ਸ਼ਰਾਬ ਬਾਰੇ ਗੱਲ ਕਰੇ ਫਿਰ ਘਰ ਵਾਲੀ ਵੀ ਵਿੱਚ ਬੈਠੀ ਹੁੰਦੀ ਉਹ ਵੀ ਜਾਂਦੀ ਹੋਈ ਐ ਸੁਣਿਆ ਸੀ ਤਾਂ ਅੱਜ ਦਵਾਨ ਪਤਾ ਨਹੀਂ ਲੱਗਿਆ ਤੈਨੂੰ ਕੀ ਕਿਹਾ ਸੀ ਪਤਾ ਸੀ ਆ ਵੇਖ ਤੈਨੂੰ ਕਹਿੰਦੇ ਸੀ ਸੁਣ ਲੈ ਮਾੜਾ ਮੋਟਾ ਫਿਰ ਬੇਬੇ ਕਿਹੜਾ ਘੱਟ ਹੈ ਆ ਵੇਖ ਲੈ ਸਾਰੀ ਗੱਲ ਤੇਰੇ ਤੇ ਹੋਈ ਅੱਜ ਹੁਣ ਤਾਂ ਸ਼ਰਮ ਮੰਨ ਫਿਰ ਉਹ ਹੋਰ ਸ਼ਰਮ ਔਖਾ ਪੀ ਦਿੰਦਾ ਉਹ ਕਹਿੰਦਾ ਛੱਡ ਪਰੇ ਫਿਰ ਇਹਦੇ ਦੀਵਾਨ ਚ ਹੀ ਨਹੀਂ ਜਾਂਦੇ ਹੁਣ ਆਹ ਬਚਨ ਆਪਾਂ ਪੜ੍ਹਦੇ ਹਾਂ ਜਿਹੜਾ ਵੀ ਅੰਦਰ ਸਮਾਲ ਹੁਣ ਲੋਕੀ ਫੋਟੋਆਂ ਵਾਲਾ ਰੱਬ ਬਾਬਾ ਕਿਉਂ ਭਾਲਦੇ ਆ ਵੀ ਫੋਟੋ ਕਿਹੜਾ ਬੋਲਦੀ ਹੈ ਧੂਫ ਵੀ ਸਾਹਮਣੇ ਹੀ ਲਾ ਦਾਂਗੇ ਤੇ ਟੇਬਲ ਵੀ ਸਾਹਮਣੇ ਤੇ ਉਹਦੇ ਬੋਤਲ ਵੀ ਉਹਦੇ ਤੇ ਖੋਲ ਕੇ ਪੀ ਲਾਂਗੇ ਉਹ ਬਾਬਾ ਤੇ ਚੁੱਪ ਹੀ ਹੈ ਉਹਨੇ ਹੱਥ ਹੀ ਰੱਖਣਾ ਚਾਹੇ ਜੋ ਮਰਜ਼ੀ ਕਰ ਲਓ ਕਿਰਪਾ ਆ ਰਹੀ ਹੈ ਬਸ ਉਹ ਜਿਹੜੀ ਉਹਦੇ ਤੋਂ ਸ਼ਕਤੀ ਜੀ ਨਿਕਲਦੀ ਹੈ ਚਾਹੇ ਧੂਫ ਲਾ ਲੈ ਉਦੋਂ ਵੀ ਨਿਕਲੀ ਜਾਂਦੀ ਹੈ ਜਦੋਂ ਧੂਫ ਲਾਏਗਾ ਉਦੋਂ ਵੀ ਸ਼ਕਤੀ ਜੀ ਨਿਕਲੀ ਜਾਊ ਤੇ ਜਦੋਂ ਤੂੰ ਬੋਤਲ ਲੈ ਕੇ ਬੈਠਾ ਹੈ ਉਦੋਂ ਵੀ ਬਾਬੇ ਕਹਿੰਦੀ ਐਂ ਦੇਖਿਓ ਕੋਈ ਵਿਛਾ ਪਾਸੇ ਬਸ ਠੀਕ ਹੈ ਐਂ ਰੱਖੋ ਹੱਥ ਫੋਟੋ ਵਾਲਾ ਬਾਬਾ ਫਿਰ ਸਾਡੇ ਵਾਲੇ ਬੰਦੇ ਕਹਿੰਦੇ ਬਾ ਫੋਟੋ ਵਾਲਾ ਹੀ ਚੰਗਾ ਹੈ ਇਹ ਤੇ ਬੋਲਦਾ ਹੀ ਨਹੀਂ ਨਾ ਮਾੜੀ ਨਾ ਕਿਸੇ ਦੀ ਚੰਗੀ ਬੰਦੇ ਸਾਨੂੰ ਇਹੋ ਜਿਹੀ ਚਾਹੀਦੇ ਨੇ ਪ੍ਰਚਾਰਕ ਨੂੰ ਸੱਦ ਲਓ ਕਿਸੇ ਨੂੰ ਕੀਰਤਨ ਹੀ ਕਰੀ ਜਾਵੇ ਦੋ ਘੰਟੇ ਗੁਰਦੁਆਰੇ ਲਾ ਜੇ ਕਥਾ ਕੀਰਤਨ ਕਰੀ ਜਾਏ ਸ਼ਬਦ ਪੜ੍ਹ ਲਿਆ ਵਾਹਿਗੁਰੂ ਵਾਹਿਗੁਰੂ ਫਿਰ ਸ਼ਬਦ ਪੜ੍ਹ ਲਿਆ ਫਿਰ ਵਾਹਿਗੁਰੂ ਵਾਹਿਗੁਰੂ ਫਿਰ ਸ਼ਬਦ ਪੜ੍ਹ ਲਿਆ ਫਿਰ ਵਾਹਿਗੁਰੂ ਵਾਹਿਗੁਰੂ ਦੋ ਘੰਟੇ ਲਾਤੇ ਦੋ ਘੰਟਿਆਂ ਤੋਂ ਬਾਅਦ ਧੰਨ ਹੈ ਕਰਕੇ ਚੱਲਦੇ ਆ ਘਰ ਨੂੰ ਫਿਰ ਪਤਾ ਕੀ ਕਹਿਣਗੇ ਭਾਈ ਆਹ ਬਾਬਾ ਬਾਲਾ ਵਧੀਆ ਨਾ ਕਿਸੇ ਦੀ ਮਾੜੀ ਨਾ ਕਿਸੇ ਦੀ ਚੰਗੀ ਆਹੋ ਫਿਰ ਤੇਰੇ ਨੂੰ ਤੇ ਚਾਹੀਦਾ ਹੀ ਇਹੋ ਜਿਹਾ ਵੀ ਨਾ ਕਿਸੇ ਨੂੰ ਮਾੜਾ ਕਵੇ ਨਾ ਚੰਗਾ ਕਵੇ ਵੀ ਤੈਨੂੰ ਨਾ ਛੇੜੇ ਤੇਰੇ ਸ਼ਰਾਬ ਦੀ ਗੱਲ ਨਾ ਕਰੇ ਤੇਰੇ ਨਸ਼ੇ ਦੀ ਗੱਲ ਨਾ ਕਰੇ ਲੁੱਟਣ ਜਿਹੜਾ ਲੁੱਟ ਕੇ ਖਾ ਕੇ ਬੰਦੇ ਉਹਨਾਂ ਦੀ ਗੱਲ ਨਾ ਕਰੇ ਬਸ ਚੁੱਪ ਕਰਕੇ ਆਵੇ ਬਸ ਚੁੱਪ ਕਰਕੇ ਸਮਝ ਸਮਝ ਗਈਆਂ ਨੂੰ ਆਉਂਦੀ ਨਹੀਂ ਬਸ ਉੱਤੋਂ ਉੱਤੋਂ ਗੁਣ ਗੁਣ ਜੀ ਕਰਨ ਵਾਲੇ ਵੀ ਸਾਡੇ ਇਹੋ ਜਿਹੇ ਤੇ ਨਾ ਉਹਨਾਂ ਦਾ ਸਾਨੂੰ ਅਗਲਿਆਂ ਨੂੰ ਪਤਾ ਲੱਗਦਾ ਉਹ ਗੱਲਾਂ ਹੀ ਇਹੋ ਜਿਹੀਆਂ ਸ਼ਬਦ ਇਹੋ ਜਿਹੇ ਲਿਆਉਣਗੇ ਅਧਿਆਤਮਕਤਾ ਰੂਹਾਨੀਅਤ ਵੱਡੇ ਵੱਡੇ ਸ਼ਬਦ ਬੋਲਦੇ ਆ ਸਾਡੇ ਵਾਲੇ ਕਹਿੰਦੇ ਤੇ ਬਾਬਾ ਜੀ ਡੂੰਘੇ ਹੀ ਬਾਹਲੇ ਨੇ ਇਹਨਾਂ ਦੀ ਨਹੀਂ ਸਮਝ ਆਉਂਦੀ ਜਿਹਦੀ ਸਮਝ ਨਾ ਆਵੇ ਉਹਨੂੰ ਕਹਿਣਗੇ ਇਹ ਜ਼ਿਆਦਾ ਵਧੀਆ ਕਥਾ ਕਰਦਾ ਸਮਝ ਹੀ ਨਹੀਂ ਆਉਂਦੀ ਜਿਹਦੀ ਉਹਨੂੰ ਵਧੀਆ ਕਹਿੰਦੇ ਸਾਡੇ ਬੰਦੇ ਵੀ ਸਿੱਧੇ ਬੰਦੇ ਆ ਸਿੱਧੀਆਂ ਗੱਲਾਂ ਕਰੋ ਕੰਮ ਸਿੱਧਾ ਸਿੱਧਾ ਜਿਹਨੇ ਸਮਝਣਾ ਸਿੱਧੀ ਗੱਲ ਹੀ ਸਮਝ ਆਊਗਾ ਸਿੱਧਾ ਜਿਹਾ ਕੰਮ ਹੈ ਸਾਡਾ ਸਿੱਧੀ ਜੀ ਜ਼ਿੰਦਗੀ ਜਿਉਣੀ ਹੈ ਬਸ ਹੋਰ ਕਰਨਾ ਕੀ ਹੈ ਭਾਈ ਸਿੱਧੇ ਸਿੱਧੇ ਸਿੱਧੀਆਂ ਗੱਲਾਂ ਗੁਰਬਾਣੀ ਦੇ ਵਿੱਚ ਤੇ ਕੋਈ ਉਲਝਾ ਨਹੀਂ ਪਾਇਆ ਉਲਝਾ ਤੇ ਆ ਢਾਂਚੇ ਦਾ ਬਣਾਇਆ ਹੋਇਆ ਪੁਜਾਰੀਆਂ ਨੇ ਉਲਝਾ ਪਾਇਆ ਇਹ ਕਰਦੇ ਇੱਦਾਂ ਦਾ ਕੁਛ ਤੇ ਸਾਡੇ ਫਿਰ ਉਹ ਗੱਲਾਂ ਫਿੱਟ ਆਉਂਦੀਆਂ ਵੀ ਫੋਟੋ ਵਾਲੇ ਬਾਬੇ ਨੇ ਕਹਿਣਾ ਕੁਛ ਨਹੀਂ ਬਸ ਚੁੱਪ ਕਰਕੇ ਉਹ ਫੋਟੋ 5-7 ਲਿਆਓ ਭਾਵੇਂ 10 ਰੱਖ ਲਓ ਤੇ ਸਾਰਾ ਘਰ ਭਰ ਲੈ ਭਾਵੇਂ ਫੋਟੋਆਂ ਨਾਲ 20-20 ਫੁੱਟੀਆਂ ਲਿਆ ਕੇ ਰੱਖ ਲੈ ਪਰ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਇਹ ਬਚਨ ਸੰਭਾਲ ਕੇ ਰੱਖ ਤੇ ਗਿਆਨ ਨੇ ਸਾਡੀ ਜ਼ਿੰਦਗੀ ਬਦਲਣੀ ਸੀ ਮੈਂ ਹੁਣ ਇੱਥੇ ਚੰਡੀਗੜ੍ਹ ਗਿਆ ਸੀ ਅੱਜ ਇੱਕ ਵਿਆਹ ਸੀ ਸਾਡੇ ਉਹ ਪਿਆਰ ਵਾਲੇ ਨੇ ਬੰਦੇ ਤੇ ਮੈਨੂੰ ਉਹਨਾਂ ਨੇ ਸੱਦਿਆ ਚਲੋ ਮੈਂ ਸਵੇਰੇ ਪਰਮੇਸ਼ਰ ਦੁਆਰ ਤੋਂ ਗਿਆ ਚੰਡੀਗੜ੍ਹ ਉੱਥੋਂ ਮੈਂ ਹੁਣ ਸਿੱਧਾ ਹੀ ਆਇਆ ਬੜੀ ਸਪੀਡ ਨਾਲ ਆਏ ਵੀ ਦੀਵਾਨ ਦੇ ਟਾਈਮ ਤੇ ਪਹੁੰਚ ਜਾ ਤੇ ਉੱਥੇ ਰਾਗੀ ਸਿੰਘ ਸ਼ਬਦ ਪੜ੍ਹਦੇ ਸੀ ਹਰ ਪ੍ਰਭ ਮੇਰੇ ਬਾਬਲਾ ਹਰ ਦੇਵ ਉਹ ਦਾਨ ਮੈਂ ਦਾਜੋ ਜਰਾ ਇੱਕ ਵਾਰ ਸ਼ਬਦ ਸੁਣਿਓ ਤੇ ਮੈਂ ਵੇਖਦਾ ਸੀ ਉੱਥੇ ਬੈਠਾ ਬੈਠਾ ਮੈਂ ਸੋਚ ਰਿਹਾ ਸੀ ਮੈਂ ਕਿਹਾ ਸਾਡੇ ਗੁਰੂ ਸਾਹਿਬ ਨੇ ਗੁਰੂ ਰਾਮਦਾਸ ਸਾਹਿਬ ਨੇ ਜੇ ਗੁਰੂ ਨਾਨਕ ਨੇ ਕੋਈ ਸ਼ਰਾਬ ਪੀਂਦਾ ਵੇਖਿਆ ਉੱਥੇ ਵੀ ਕਿਹਾ ਵੀ ਜਿਹੜੀ ਆ ਸ਼ਰਾਬ ਪੀਣੀ ਹੈ ਧਿਆਨ ਨਾਲ ਸੁਣਿਓ ਆਪਾਂ ਥੋੜਾ ਚਿਰ ਇਸੇ ਟੌਪਿਕ ਤੇ ਗੱਲ ਕਰ ਲੈਂਦੇ ਹਾਂ ਧਿਆਨ ਨਾਲ ਸੁਣਿਓ ਜਿਹੜਾ ਕੁਝ ਵੀ ਉਹਨਾਂ ਨੇ ਹੁੰਦਾ ਵੇਖਿਆ ਸਾਹਮਣੇ ਉਹਨਾਂ ਨੇ ਹਰੇਕ ਨੂੰ ਹਰੇਕ ਗੱਲ ਦੇ ਵਿੱਚੋਂ ਕਾਵਿ ਰੂਪ ਬਣਾ ਕੇ ਗਿਆਨ ਲੈਣ ਦੀ ਗੱਲ ਕੀਤੀ ਐਜੂਕੇਟ ਹੋਣ ਦੀ ਗੱਲ ਕੀਤੀ ਅਕਲ ਲੈਣ ਦੀ ਗੱਲ ਕੀਤੀ ਗਿਆਨ ਦੀ ਕੋਈ ਲਿਮਿਟ ਨਹੀਂ ਹੁੰਦੀ ਕੋਈ ਸੀਮਾ ਨਹੀਂ ਹੁੰਦੀ ਬੱਚਾ ਪੜ੍ਹ ਰਿਹਾ ਉਹ ਵੀ ਗਿਆਨ ਲੈ ਲਿਆ ਕਾਲਜ ਚਲਿਆ ਗਿਆ ਉਹ ਵੀ ਗਿਆਨ ਲੈ ਲਿਆ ਯੂਨੀਵਰਸਿਟੀ ਗਿਆ ਉਹ ਵੀ ਗਿਆਨ ਲੈ ਲਿਆ ਲੈ ਰਿਹਾ ਕੈਨੇਡਾ ਪੜ੍ਹ ਰਿਹਾ ਉੱਥੇ ਭਾਵ ਕੇ ਇਹਦੀ ਕੋਈ ਲਿਮਿਟ ਥੋੜ੍ਹਾ ਹੈ ਇਹ ਮੁੱਕਦਾ ਨਹੀਂ ਕੁਦਰਤੀ ਗਿਆਨ ਹੈ ਜਿਹੜਾ ਰੱਬੀ ਗਿਆਨ ਹੈ ਬਹੁਤ ਵੱਡਾ ਹੈ ਤੇ ਸਾਡੇ ਗੁਰੂ ਸਾਹਿਬ ਨੇ ਜਦੋਂ ਵੀ ਕੁਛ ਵੀ ਵੇਖਿਆ ਵੀ ਵਿਆਹ ਹੈ ਜੇ ਕਿਸੇ ਦਾ ਵਿਆਹ ਵੇਖਦੇ ਆ ਲੋਕਾਂ ਨੂੰ ਦਾਜ ਲੈਂਦਿਆਂ ਵੇਖਦੇ ਆ ਤੇ ਸਾਡੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਵੇਖਿਆ ਕਿ ਵਿਆਹ ਕੀ ਹੈ ਗਿਆਨ ਦੇਣਾ ਚਾਹੀਦਾ ਤੇ ਦਾਜ ਅਕਲ ਦੇ ਕੇ ਧੋਰੋ ਬਸ ਧੀ ਦੀ ਅਕਲ ਹੋਵੇ ਸਮਝ ਹੋਵੇ ਆਹ ਕੀ ਹੈ ਲੋਕੀ ਕਹਿੰਦੇ ਅਕਲ ਦਿਓ ਸਮਝ ਦਿਓ ਧੀ ਮੰਗੇ ਗਿਆਨ ਮੰਗੇ ਧੀ ਨੂੰ ਦਿੱਤਾ ਜਾਵੇ ਤੇ ਗਿਆਨ ਦਿੱਤਾ ਜਾਵੇ ਨਾਮ ਦੇਣ ਦਾ ਮਤਲਬ ਗਿਆਨ ਦੇਣ ਦਾ, ਨਾਮ ਸਮਝ ਦੇਣੀ, ਅਕਲ ਦੇਣੀ, ਨੌਲੇਜ ਦੇਣੀ। ਸਮਝਦਾਰ ਧੀ ਘਰ ਵਿੱਚ ਆ ਜਾਏ, ਸਮਝਦਾਰ ਜਵਾਈ ਆ ਜਾਏ, ਹੋਰ ਕੀ ਚਾਹੀਦਾ ਸਾਨੂੰ? ਅਕਲ ਵਾਲਾ ਆਵੇ। ਇੱਥੇ ਕਈ ਬੰਦਿਆਂ ਨੂੰ 20 ਕਿੱਲੇ ਤਾਂ ਮਿਲ ਗਏ ਪਰ ਅਕਲ ਵਾਲਾ ਦਮਾਦ ਨਹੀਂ ਮਿਲਿਆ। 20 ਕਿੱਲੇ ਸਿਰ 'ਚ ਮਾਰੇਗਾ ਹੁਣ? ਬੜੇ ਬੰਦੇ ਨੇ ਕਹਿਣਗੇ ਲੈ 20 ਕਿੱਲੇ ਵੇਖ ਕੇ ਧੀ ਵਿਆਹ ਧੀ ਗਾਂ, ਉਹ ਕੱਖ ਵੀ ਨਹੀਂ ਨਿਕਲੇ, ਲੈ ਲੈ ਹੁਣ 20 ਕਿੱਲੇ। 20 ਕਿੱਲਿਆਂ ਤੋਂ ਕਿਆ ਕਰੇਗਾ? ਪਰ ਜੇ ਸਮਝ ਵਾਲਾ ਹੋਵੇ, 2 ਕਿੱਲਿਆਂ ਵਾਲਿਆ 2 ਕਿੱਲਿਆਂ ਵਾਲਾ ਹੀ ਹੈ, ਕਹਿੰਦੇ ਪੁੱਤ ਤੇਰੇ ਵਰਗਾ ਇਹੋ ਜਿਹਾ ਜਵਾਈ ਭਾਈ ਰੱਬ ਸਭ ਨੂੰ ਦੇ। ਕਿਉਂ ਕਹਿੰਦੇ ਹੋ ਐ? ਉਹਦੇ ਕੋਲ ਕੀ ਹੈ ਭਲਾ? ਅਕਲ, ਸਮਝ। ਪ੍ਰੋਪਰਟੀ ਉਹਦੇ ਕੋਲ ਕਾਹਦੀ ਹੈ? ਅਕਲ ਦੀ। ਹੁਣ ਇੱਕ ਲੜਕੀ ਉਹ ਹੈ ਜਿਹੜੀ ਗੱਡੀ ਲੈ ਕੇ ਆਈ, ਕਿੰਨੇ ਕੱਪੜੇ ਲੈ ਕੇ ਆਈ, ਕਿੰਨੇ ਗਹਿਣੇ ਲੈ ਕੇ ਆਈ, ਤੈਨੂੰ ਅੱਡ ਕੜਾ ਪਾਇਆ, ਬੇਬੇ ਨੂੰ ਅੱਡ ਪੰਜ ਚਾਰ ਵੰਗਾਂ ਪਾਤੀਆਂ ਉਹਨਾਂ ਨੇ, ਸੈੱਟ ਪੂਰਾ ਬੇਬੇ ਨੂੰ ਸੱਸ ਨੂੰ ਪਾਇਆ ਸੀ, ਸਾਰਾ ਕੁਝ ਪਵਾਇਆ ਪਾਇਆ, ਅਗਲਿਆਂ ਨੇ ਕਸਰ ਨਹੀਂ ਛੱਡੀ, ਵੱਡੇ ਪੈਲਸ ਵਿੱਚ ਵਿਆਹ ਕਰਿਆ। ਪਰ ਹੁਣ ਮਾੜਾ ਜਿਹਾ ਕਹਿ ਕੇ ਵੇਖ ਲੈ ਵੀ ਕੁੜੀਏ ਚਾਹ ਲੈ, ਤੇਰੇ ਟੁੱਟੇ ਨੇ, ਤੂੰ ਨਹੀਂ ਕਰ ਸਕਦੀ, ਤੈਨੂੰ ਨਹੀਂ ਪਤਾ, ਫਿਰ ਕਰ ਲਓ ਗੱਲ, ਲੈ ਲੈ ਦਾਜ। ਹੁਣ ਹਾਰ ਪਾਲਾ ਅੰਦਰ ਜਾ ਕੇ ਚਾਹ ਕਿਹੜੀ? ਅੰਦਰ ਜਾ, ਹੁਣ ਉਹਦਾ ਕੀ ਫਾਇਦਾ ਫਿਰ ਦੱਸੋ? ਪਰ ਜੇ ਕਿਸੇ ਦੀ ਧੀ ਨੂੰ ਅਕਲ ਵਾਲੀ ਆਵੇ ਚਾਰ ਬੰਦਿਆਂ ਸਾਹਮਣੇ, ਬੇਟਾ ਚਾਹ ਲੈ ਆ ਬਣਾ ਕੇ, ਲਿਆਈ ਬੇਬੇ ਜੀ ਹੁਣੀ ਆਈ 5 ਮਿੰਟ, ਕਿਸੇ ਦੇ ਆਏ ਗਏ ਤੇ ਅਗਲਾ ਲੱਤਾਂ ਘੁੱਟੇ ਸੇਵਾ ਕਰੇ, ਸਾਹਮਣੇ ਬਹਿ ਕੇ ਗੱਲ ਕਰੇ, ਅਗਲਾ ਕਹਿੰਦਾ ਅਕਲ ਵਾਲੀ ਹੋਵੇ, ਐ ਹੋਵੇ ਭਾਵੇਂ ਤਿੰਨੇ ਕੱਪੜਿਆਂ ਚ ਆ ਜਾ। ਆਮ ਕਹਿੰਦੇ ਆਪਾਂ ਅਕਲ ਵਾਲੀ ਹੋਵੇ, ਸਮਝ ਵਾਲੀ ਹੋਵੇ ਧੀ ਨੂੰ। ਸਮਝ ਸਾਰਿਆਂ ਨਾਲੋਂ ਵੱਡੀ ਚੀਜ਼ ਹੈ, ਅਕਲ ਸਾਰਿਆਂ ਨਾਲੋਂ ਵੱਡੀ ਚੀਜ਼ ਹੈ। ਐਦਾਂ ਅਗਲਾ ਦਿਖਾ ਤੇ ਦਿੰਦਾ ਨਾ, ਐਦਾਂ ਰੱਖ ਦਿੰਦੇ ਆ ਸਾਰਾ ਕੁਝ, ਜਦੋਂ ਦਾਜ ਦਹੇਜ ਹੁੰਦਾ, ਆਹ ਭਾਂਡੇ ਲੱਗੇ ਆ ਜੀ ਦੇਣ, ਆਹ ਕੱਪੜੇ ਲੱਗੇ ਆ ਜੀ ਦੇਣ, ਆਹ ਵੇਖ ਲਓ ਜੀ ਆਹ ਦੇਣ ਲੱਗੇ, ਪਰ ਅਕਲ ਦੇ। ਤਾਂ ਹੀ ਮੈਂ ਪਿਛਲੇ ਸਾਲ ਵੀ ਤੁਹਾਨੂੰ ਚੇਤਾ ਹੀ ਹੋਣਾ, ਜਦੋਂ ਆਪਾਂ ਇੱਥੇ ਦੀਵਾਨ ਲੱਗੇ ਸੀ ਤੇ ਮੈਂ ਅਰਜ਼ ਕੀਤੀ ਸੀ ਭਈ ਧੀਆਂ ਨੂੰ ਪੜ੍ਹਾਓ, ਬੱਚੀਆਂ ਨੂੰ ਪੜ੍ਹਾਓ, ਦਾਜ ਨਾ ਜੋੜੋ। ਹੁਣ ਅੱਜ ਦੇ ਸਮੇਂ 'ਚ ਬੀਬੀਓ ਤੁਸੀਂ ਭਾਂਡੇ ਇਕੱਠੇ ਕਰਦੀਆਂ, ਕਈ ਬੀਬੀਆਂ ਨੇ ਆਪਣੇ ਵਾਲਾ ਦਾਜ ਵੀ, ਆਪਣੀਆਂ ਦਰੀਆਂ ਪੁਰਾਣੀਆਂ ਜਿਹੜੀਆਂ ਆਪਣੀ ਦਾਜ 'ਚ ਮਿਲੀਆਂ, ਕਈ ਆਪਣੀਆਂ ਧੀਆਂ ਲਈ ਰੱਖਦੀਆਂ, ਆਪਣੇ ਆਪਣੇ ਪਿੱਤਲ ਦੇ ਭਾਂਡੇ ਸਾਂਭ ਸਾਂਭ ਕੇ ਰੱਖਦੀਆਂ ਵੀ ਆਪਣੀ ਧੀ ਨੂੰ ਅੱਗੇ ਦੇਵਾਂਗੇ, ਆਪਣੇ ਗਹਿਣੇ ਤੁੜਾ ਤੜਾ ਕੇ ਆਪਣੀ ਧੀ ਨੂੰ ਦਿੰਦੇ ਹਾਂ। ਚਲੋ ਇਹ ਤੇ ਪਿਆਰ ਹੈ ਸਾਡਾ, ਅਸੀਂ ਜੋ ਮਰਜ਼ੀ ਚਲੋ ਕਰਦੇ ਹਾਂ ਆਪਾਂ, ਪਰ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਹੁਣ ਦਾਜ ਵਾਲੇ ਪਾਸੇ ਧਿਆਨ ਨਾ ਦਿਓ, ਕੁੜੀਆਂ ਨੂੰ ਪੜ੍ਹਾਉਣ ਵਾਲੇ ਪਾਸੇ ਧਿਆਨ ਦਿਓ। ਜੇ ਤੁਸੀਂ ਪੜ੍ਹਾਈ ਵਾਲੇ ਪਾਸੇ ਧਿਆਨ ਦਿਓਗੇ, ਦਾਜ ਤੇ ਮੁੰਡਿਆਂ ਵਾਲੇ 'ਚ ਕੀ ਫਿਰਨਗੇ? ਕੁੜੀਆਂ ਪੜ੍ਹਾਓ, ਬੱਚੀਆਂ ਨੂੰ ਪੜ੍ਹਾਓ। ਅੱਜ ਹਰ ਉਸ ਲੜਕੀ ਦੀ, ਅੱਜ ਧੀਆਂ ਦੀ ਕਦਰ ਪੈ ਰਹੀ ਹੈ ਜਿਹੜੀਆਂ ਹੁਣ ਬਾਹਰਲਿਆਂ ਦੇਸ਼ਾਂ ਵਿੱਚ ਪੜ੍ਹਨ ਗਈਆਂ, ਕਿੰਨੀ ਕਦਰ ਅੱਜ ਪੜ੍ਹਾਈ ਦੀ ਪਈ ਹੈ। ਅੱਜ ਸਮਾਂ ਹੈ, ਸਿਰੇ ਦਾ ਮੂਰਖ ਬੰਦਾ ਜਿਹੜਾ ਅੱਜ ਕਵੇ ਵੀ ਮੈਂ ਲੜਕੀ ਨੂੰ ਪੜ੍ਹਨ ਨਹੀਂ ਭੇਜਣਾ, ਸਿਰੇ ਦਾ ਮੂਰਖ, ਪੜ੍ਹਾਓ। ਤੇ ਧੀਆਂ ਨੂੰ ਬੇਨਤੀ ਹੈ ਵੀ ਉਹ ਵੀ ਆਪਣੇ ਬਾਪੂ ਦੀ ਪੱਗ ਦਾ ਖਿਆਲ ਰੱਖਣ, ਧੀਆਂ ਸਾਹਮਣੇ ਬਹਿ ਕੇ ਗੱਲ ਕਰਿਆ ਕਰੋ ਆਪਣੇ ਮਾਂ ਪਿਓ ਨਾਲ ਵੀ ਮੈਂ ਬਾਪੂ ਜੀ ਪੜ੍ਹਨ ਜਾਣਾ ਹੈ, ਮੈਂ ਜਿੱਥੇ ਤੱਕ ਪੜ੍ਹਨਾ ਚਾਹੁੰਦੀ ਹਾਂ ਮੈਨੂੰ ਪੜ੍ਹਾਇਓ ਜ਼ਰੂਰ, ਫਿਰ ਮੇਰਾ ਮਾਂ ਤੁਹਾਡੇ ਨਾਲ ਵਾਅਦਾ ਹੈ, ਮੈਂ ਤੁਹਾਨੂੰ ਉਲਾਂਭਾ ਨਹੀਂ ਲਿਆਉਂਦਾ ਕੋਈ। ਧੀ ਵੀ ਖੁੱਲ੍ਹ ਕੇ ਗੱਲ ਕਰੇ ਆਪਣੇ ਪਿਤਾ ਨਾਲ, ਤੇ ਪਿਤਾ ਦਾ ਵੀ ਫਰਜ਼ ਬਣਦਾ ਵੀ ਆਪਣੀਆਂ ਬੱਚੀਆਂ ਨੂੰ ਅੱਜ ਪੜ੍ਹਾਓ, ਗਿਆਨ ਦਿਓ, ਸਮਝ ਦਿਓ, ਅਕਲ ਦਿਓ, ਦਾਜ ਦੇਣਾ ਤੇ ਸਮਝ ਦਿਓ, ਸਮਝ ਦੀ ਕਦਰ ਹੈ ਇੱਥੇ। ਤੇ ਵੇਖੋ ਗੁਰੂ ਰਾਮਦਾਸ ਕਿਹੜੇ ਵੇਲਿਆਂ 'ਚ ਗੱਲ ਕਰਦੇ, ਸਮਝ ਦਿਓ, ਕਿਹੜੇ ਦਾਜ 'ਚ ਕੀ ਫਿਰਦੇ ਤੂੰ? ਕਦਰ ਦਾਜ ਨਾਲ ਨਹੀਂ, ਕਦਰ ਸਮਝ ਨਾਲ ਪੈਂਦੀ, ਅਕਲ ਨਾਲ ਪੈਂਦੀ। ਫਿਰ ਸੁਣਿਓ ਇੱਕ ਵਾਰ ਅਸੂਰਾ ਸਾਰਾ ਹੀ, ਚਾਰੇ ਪੰਗਤੀਆਂ, ਚਾਰ ਪੰਜ ਪੰਗਤੀਆਂ ਇਕੱਠੀਆਂ ਹੀ ਪੜ੍ਹ।
ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸੋਭਾ ਦੇਵੋ, ਜਿਤ ਸਭਰ ਮੇਰਾ ਕਾਜੋ।
ਹਰੀ ਹਰੀ ਮਤਲਬ ਲਓ ਨਿਜਮ, ਪਰਮਾਤਮਾ ਕੁਦਰਤ ਦੇ ਵਿੱਚ ਵਸਿਆ ਹੋਇਆ ਉਹ ਨਿਜਮ, ਨਿਜਮ ਦਾ ਸਮਝ ਗਿਆਨ ਅਕਲ, ਉਹ ਗੁਰ ਪਰਮੇਸ਼ਰ ਇੱਕੋ ਜਾਨ ਇੱਕੋ ਹੀ ਹੈ, ਨਿਜਮ ਉਹ ਲਓ, ਉਹ ਕੁਦਰਤ ਦੇ ਵਿੱਚ ਵਸਿਆ ਹੋਇਆ ਹੋਂਦ, ਐਗਜ਼ਿਸਟੈਂਸ ਦੇ ਰੂਪ ਵਿੱਚ, ਹੋਂਦ ਦੇ ਰੂਪ ਵਿੱਚ, ਨਿਜਮ ਦੇ ਰੂਪ ਵਿੱਚ, ਜਿਹਨੂੰ ਨੇਮ ਵੀ ਪੰਜਾਬੀ 'ਚ ਕਹਿੰਦੇ ਆ, ਨੇਮ ਉਹਨੂੰ ਆਪਾਂ ਸਿੱਧਾ ਕਹਿ ਦਿੰਦੇ ਹਾਂ ਨਾਮ, ਨੇਮ ਤੋਂ ਹੀ ਨਾਮ ਹੈ, ਹੋਂਦ ਹੈ, ਉਹਦਾ ਗਿਆਨ ਲੈਣਾ, ਉਹਦੀ ਸਮਝ ਲੈਣੀ, ਇਹੀ ਮੇਰੇ ਵਾਸਤੇ ਦਾਜ ਹੈ, ਇਹੀ ਕੱਪੜਾ ਹੈ, ਇਹੀ ਕੱਪੜੇ ਹੈ ਸਭ ਤੋਂ ਜ਼ਰੂਰੀ ਤੇ ਇਹ ਚਾਹੀਦਾ ਅੱਗੇ।
ਹਰ ਹਰ ਭਗਤੀ ਕਾਜ ਸੋਹੇਲਾ ਗੁਰ ਸਤਿਗੁਰ ਨਾਨ ਦੇਵਾਇਆ ਖੰਡ ਵਰ ਪੰਡ ਹਰ ਸੋਭਾ ਹੋਈ ਇਹ ਦਾਨ ਨਰ ਲੈ ਰਲਾਇਆ।
ਇਹ ਚਾਹੀਦਾ ਜੀ ਦਾਨ, ਇਹ ਦਾਜ ਚਾਹੀਦਾ, ਸਾਰੇ ਪਾਸੇ ਇਹਦੀ ਸੋਭਾ ਹੁੰਦੀ ਹੈ। ਸਿੱਧਾ ਸ਼ਬਦ ਅੱਗੇ ਵੀ ਸੁਣ ਲਓ।
ਹੋਰ ਮਨਮੁਖ ਦਾਜ ਜੇ ਰੱਖ ਦੇਖਾ ਲੈ ਸੋ ਕੂੜ ਅਹੰਕਾਰ ਕੱਚ ਪਾਜੋ।
ਕੱਚੇ ਪਾਜ ਬਣਾਉਂਦੇ ਆ ਜਿਹੜੇ ਬੰਦੇ ਐ ਰੱਖ ਰੱਖ ਕੇ ਵਿਖਾਉਂਦੇ ਆ। ਦਾਜ ਆਉਂਦਾ ਕਈ ਵਾਰੀ ਪੇਟੀਆਂ ਭਰ ਕੇ ਆਉਂਦੀਆਂ ਤੇ ਅਗਲਾ ਪੇਟੀਆਂ ਚੋਂ ਸਮਾਨ ਕੱਢ ਕੇ ਐ ਰੱਖ ਦਿੰਦਾ ਮੰਜਿਆਂ ਤੇ ਰੱਖਦੇ। ਭਲਾ ਹੁਣ ਵੀ ਹੈ ਕਿ ਹਟ ਗਏ? ਹੁਣ ਪਿੰਡਾਂ ਚ ਰੱਖਦੇ ਆ, ਕਿਤੇ ਕਿਤੇ ਤੇ ਅਜੇ ਵੀ ਰੱਖਦੇ ਆ। ਜਿੰਨਾ ਸਮਾਨ ਆਇਆ ਹੁੰਦਾ ਐ ਬਾਹਰੇ ਰੱਖ ਦਿੰਦੇ। ਵਿਖਾਲਾ ਪਾਉਣਾ ਨੀ ਕਹਿੰਦੇ ਸਾਡੇ ਪਾਕਿਸਤਾਨੋਂ ਜਿਹੜੇ ਆਏ ਲੋਕ ਹੈ ਉਹ ਕਹਿੰਦੇ ਆ ਵਿਖਾਲਾ ਪਾਉਣਾ, ਵਿਖਾਲਾ ਏਦਾਂ ਸਾਹਮਣੇ ਰੱਖਣਾ। ਫਿਰ ਸਾਰੀਆਂ ਬੀਬੀਆਂ ਏਦਾਂ ਮੰਜਿਆਂ ਦੇ ਆਲੇ ਦੁਆਲੇ ਵੀ ਅੱਛਾ ਇੰਨੇ ਸੂਟ ਆਏ ਆ, ਆਹ ਭਾਂਡੇ ਆਏ ਆ, ਏਦਾਂ ਵੇਖਦੇ ਆ। ਕਹਿੰਦੇ ਮਨਮੁੱਖ ਲੋਕ ਹੈ ਜਿਹੜੇ ਦਿਖਾਵਾ ਕਰਦੇ ਆ, ਏਦਾਂ ਸਮਾਨ ਕੱਢ ਕੇ ਰੱਖ ਦੇਣਾ ਕਿਸੇ ਨੂੰ ਧੀ ਲੈ ਕੇ ਆਈ ਹੈ, ਆਹ ਵੇਖੋ ਜੀ, ਆਹ ਵੇਖੋ ਜੀ, ਆਹ ਵੇਖੋ ਜੀ, ਦੁਨੀਆਂ ਨੂੰ ਵਿਖਾਉਂਦੇ ਆ। ਕਹਿੰਦੇ ਝੂਠੇ ਪਾਜ ਬਣਾਉਂਦੇ ਆ ਆਪਣੇ, ਝੂਠੀ ਇੱਜ਼ਤ ਬਣਾਉਂਦੇ ਆ, ਕੁਛ ਨਹੀਂ ਇਹਦੇ ਵਿੱਚ। ਹੁਣ ਜੇ ਬੰਦਾ ਬਾਣੀ ਪੜ੍ਹਨ ਵਾਲਾ ਹੋਵੇ, ਖੰਡ ਪਾਠ ਸਾਹਿਬ ਰੱਖਿਆ, ਖੰਡ ਪਾਠ ਦਾ ਭੋਗ ਪਵਾਇਆ, ਫਿਰ ਮੁੰਡੇ ਦਾ ਬਰਾਤ ਲੈ ਕੇ ਗਿਆ ਤੇ ਜਦੋਂ ਘਰੇ ਆਇਆ ਉਵੇਂ ਜਿਵੇਂ ਫਿਰ ਏਦਾਂ ਰੱਖਦਾ, ਫਿਰ ਬੰਦੇ ਨੇ ਪੜ੍ਹਿਆ ਕਿ ਪਾਠੀ ਅੰਦਰ ਪਾਠ ਕਰਦਾ ਰਿਹਾ, ਕੰਧਾਂ ਨੇ ਸੁਣਿਆ, ਅਸੀਂ ਤੇ ਸੁਣਿਆ ਹੀ ਨਹੀਂ। ਆਪਾਂ ਕਹਿੰਦੇ ਚੁੱਪ ਕਰਕੇ ਜਿੰਦੇ ਲਾ ਦਿਓ, ਜੋ ਅਗਲਿਆਂ ਨੇ ਆਪਣੀ ਧੀ ਨੂੰ ਦਿੱਤਾ, ਧੀ ਨੂੰ ਦਿੱਤਾ, ਲੋਕਾਂ ਨੂੰ ਕਿਉਂ ਵਿਖਾਈਏ? ਘੱਟ ਹੈ ਵੱਧ ਹੈ, ਅਗਲੇ ਨੇ ਆਪਣੀ ਬੱਚੀ ਨੂੰ ਦਿੱਤਾ, ਕਿਉਂ ਵਿਖਾਈਏ ਲੋਕਾਂ ਨੂੰ? ਕਾਹਦੇ ਲਈ ਕੱਢੀਏ ਅਸੀਂ? ਅਗਲਾ ਪੁੱਛੇ ਤੈਨੂੰ ਕੌਣ ਕਹਿੰਦਾ? ਗੁਰੂ ਗ੍ਰੰਥ ਸਾਹਿਬ ਪੜ੍ਹਿਆ ਨਹੀਂ ਤੈਂ, ਹੁਣ ਬੋਲ ਕੇ ਵਿਖਾਏ ਕੋਈ, ਆਖੋ ਸਤਨਾਮ। ਅਗਲਾ ਕਹੇ ਖੰਡ ਪਾਠ ਕਰਾਇਆ, ਗੁਰੂ ਰਾਮ ਗੁਰੂ ਸਤਿਗੁਰੂ ਗੁਰੂ ਰਾਮਦਾਸ ਦਾ ਬਚਨ ਪੜ੍ਹ ਕੇ ਹਟੇ ਆ ਅਸੀਂ, ਕਾਹਦੇ ਲਈ ਐਵੇਂ ਖੋਲ ਕੇ ਵਿਖਾਉਣੇ? ਲਿਖਿਆ ਪਿਆ। ਅਗਲਾ ਕਹੇ ਭਾਈ ਫਿਰ ਤੇ ਚੁੱਪ ਹੀ ਠੀਕ ਹੈ, ਗੁਰੂ ਗ੍ਰੰਥ ਸਾਹਿਬ ਚ ਕਹਿੰਦੇ ਨੇ ਆਪਾਂ ਨਹੀਂ ਕਰਦੇ, ਛੱਡ ਦਿਓ, ਆਪਾਂ ਨਹੀਂ ਵਿਖਾਉਂਦੇ। ਪਰ ਪੰਗਾ ਸਾਡੇ ਇਹ ਪਿਆ ਵੀ ਕੰਧਾਂ ਹੀ ਸੁਣੀ ਜਾਂਦੀਆਂ ਪਾਠ, ਸੁਣਦਾ ਕੌਣ ਹੈ? ਬਹਿ ਕੇ ਕਦੋਂ ਆਰੰਭ ਹੋਇਆ, ਕਦੋਂ ਭੋਗ ਪੈ ਗਿਆ, ਇਹ ਤੇ ਧੰਦਾ ਬਣ ਗਿਆ ਨਾ ਸਾਡੇ ਵਿੱਚ। ਪਰ ਜੇ ਸੁਣਾਂਗੇ ਸਮਝਾਂਗੇ ਫਿਰ ਆਪੇ ਹੀ ਹੋ ਜਾਂਦਾ ਵੀ ਝੂਠੇ ਪਾਜ ਕਾਹਦੇ ਲਈ ਬਣਾਉਣੇ ਆ ਯਾਰ। ਆਪਣੀ ਸਮਝ ਲਈਏ, ਅਕਲ ਲਈਏ, ਜ਼ਿੰਦਗੀ ਸੋਹਣੀ ਬਣਾ ਕੇ ਵਿਖਾਈਏ। ਕਦਰ ਤੇਰੇ ਗੁਣਾਂ ਦੀ ਪੈਣੀ, ਤੇਰੇ ਗੁਣਾਂ ਦੀ ਮਹਿਕ ਆਉਣੀ ਤੇਰੇ ਚੋਂ, ਗੁਣਾਂ ਨੂੰ ਗਹਿਣਾ ਬਣਾ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਗਹਿਣਾ ਕੀ ਹੈ? ਸੰਤ। ਹੁਣ ਵੇਖਿਓ ਬੀਬੀਆਂ ਗਹਿਣੇ ਕਾਹਦੇ ਲਈ ਪਾਉਂਦੀਆਂ? ਸੋਹਣੀਆਂ ਲੱਗੀਏ। ਅਗਲਾ ਗਹਿਣੇ ਕਿਉਂ ਪਾਉਂਦਾ? ਸੋਹਣਾ ਲੱਗਾ। ਕਹਿੰਦੇ ਸੰਤ ਗਹਿਣਾ ਹੁੰਦੇ ਹੈ, ਮਤਲਬ ਗੁਣ ਤੇਰੀ ਜ਼ਿੰਦਗੀ ਦਾ ਗਹਿਣਾ ਹੁੰਦੇ ਹੈ। ਸੰਤਾਂ ਨਾਲ ਗੁਣਾਂ ਨਾਲ ਬੰਦਾ ਸੋਹਣਾ ਲੱਗਦਾ, ਸੰਤ ਬਿਰਤੀ ਵਾਲੇ ਸੋਹਣੇ ਲੱਗਦੇ ਆ। ਸੰਤ ਕੀ ਹੈ? ਗੁਣ। ਜਿਹੜੇ ਬੰਦੇ ਚ ਗੁਣ ਨੇ ਉਹ ਸੰਤ ਹੈ, ਬਿਰਤੀ ਹੈ ਉਹਦੀ। ਹੁਣ ਆਪਾਂ ਕਈ ਵਾਰੀ ਕਹਿ ਨਹੀਂ ਦਿੰਦੇ ਸਾਡਾ ਫਲਾਣਾ ਰਿਸ਼ਤੇਦਾਰ ਵਾਲਾ ਹੀ ਭਗਤ ਬਣਦਾ, ਸਾਧ ਬਣਦਾ, ਸੰਤੀ ਹੈ। ਕੀ ਉਹਦੇ ਚ ਸੰਤ ਗੁਣਾ? ਤੂੰ ਦੱਸ, ਤੂੰ ਐਂ ਕਿਹਾ ਨਾ ਵੀ ਸੰਤ ਹੈ, ਭਲਾ ਕੀ ਹੈ ਸੰਤ? ਕਦੇ ਕਿਸੇ ਦੀ ਮਾੜੀ ਨਹੀਂ ਕੀਤੀ, ਕਦੇ ਕਿਸੇ ਨਾਲ ਧੋਖਾ ਨਹੀਂ ਕੀਤਾ, ਸੱਚ ਬੋਲਦਾ, ਸਾਰਾ ਸਾਰਾ ਦਿਨ ਕੰਮ ਕਰਦਾ, ਸਾਧ ਹੈ, ਸੰਤ ਹੈ। ਇਹ ਬਿਰਤੀ ਹੈ, ਇਹ ਗੁਣ ਹੈ, ਉਹਦੇ ਚ ਕੋਈ ਕੁਆਲਿਟੀ ਹੈ ਤਾਂ ਹੀ ਸੰਤ ਕਹਿੰਦਾ ਉਹਨੂੰ। ਸੰਤ ਤੈਨੂੰ ਕਿਉਂ ਜਾਪਦਾ? ਉਹਦੇ ਚ ਗੁਣ ਹੈ। ਸੰਤ ਇੱਕ ਗੁਣਾਂ ਦਾ ਨਾਂ ਹੈ। ਜੇ ਤੁਸੀਂ ਕਹੋਗੇ ਵੀ ਦੇਹ ਸੰਤ ਹੈ, ਜਿਵੇਂ ਮੇਰੇ ਵਰਗਾ ਬੰਦਾ ਸੰਤ ਹੈ, ਲੈ ਮੈਂ ਆ ਜੀ ਸੰਤ, ਫਿਰ ਜਿਹਦੇ ਮੈਂ ਮਰ ਗਿਆ ਫਿਰ ਕੀ ਕਹੋਗੇ ਵੀ ਸੰਤ ਮਰ ਗਿਆ? ਨਾਲੇ ਤੇ ਕਹਿੰਦੇ ਸੰਤ ਮਰਦੇ ਨਹੀਂ ਹੁੰਦੇ, ਮਤਲਬ ਗੁਣ ਨਹੀਂ ਮਰਦੇ ਹੁੰਦੇ, ਗੁਣ ਕੁਆਲਿਟੀ। ਤੇ ਉਹ ਸੰਤ ਮੇਰੀ ਮਾਂ ਵਿੱਚ ਵੀ ਹੋ ਸਕਦਾ, ਭੈਣ ਵਿੱਚ ਵੀ ਗੁਣ ਹੋ ਸਕਦੇ ਹੈ, ਸਾਡੀ ਦਾਦੀ 'ਚ ਹੋ ਸਕਦੇ ਆ, ਕਿਸੇ ਰਿਕਸ਼ੇ ਵਾਲੇ 'ਚ ਹੋ ਸਕਦੇ, ਕਿਸੇ ਦਿਹਾੜੀਦਾਰ 'ਚ ਗੁਣ ਹੋ ਸਕਦੇ ਹੈ, ਨਾ ਹੋਵੇ ਮੇਰੇ ਵਰਗਾ ਵੱਡੇ ਡੇਰੇ ਵਾਲਾ ਹੋਵੇ ਉਹਦੇ 'ਚ ਨਾ ਵੀ ਹੋਵੇ ਗੁਣ, ਸੰਤ ਨਾ ਵੀ ਹੋਵੇ ਗੁਣ ਉਹਦੇ 'ਚ ਕੋਈ ਹੋਵੇ ਨਾ, ਸੰਤ ਗੁਣ ਨੂੰ ਕਹਿੰਦੇ ਹੈ। ਬਿਰਦੀ ਨੂੰ ਕਹਿੰਦੇ ਐ ਤੇ ਬੰਦਾ ਸੰਤ ਸੁਭਾਅ ਦਾ ਜਿਹੜਾ ਹੋਵੇ ਬਿਨਾਂ ਗਹਿਣਿਆਂ ਤੋਂ ਫੱਬ ਫੱਬ ਪੈਂਦਾ ਸੋਹਣਾ ਲੱਗਦਾ ਜੀ ਸਹੁੰ ਖਾਂਦੇ ਆ ਲੋਕ ਉਹਦੀ ਆ ਇਸ ਬੰਦੇ ਨੇ ਕਦੇ ਗਲਤੀ ਨਹੀਂ ਕੀਤੀ ਸਾਰਾ ਪਿੰਡ ਇੱਕ ਸੂਈ ਦੇ ਨੱਕੇ ਚੋਂ ਲੰਘ ਜਾਂਦਾ ਕਿਸੇ ਕਿਸੇ ਬੰਦੇ ਵਾਸਤੇ ਇੰਨੇ ਚੰਗੇ ਐ ਇੱਕ ਭੋਰਾ ਗਲਤੀ ਜ਼ਿੰਦਗੀ 'ਚ ਨਹੀਂ ਕੀਤੀ ਸਾਰੀ ਜ਼ਿੰਦਗੀ ਇਹੋ ਜਿਹੀ ਲੰਘਾਤੀ ਉਹ ਗੁਣ ਨੇ ਉਹਦੇ 'ਚ ਕੰਮ ਕੀਤਾ ਸਾਰੀ ਜ਼ਿੰਦਗੀ ਮਿਹਨਤ ਕੀਤੀ ਹੈ ਚੰਗੇ ਸੁਭਾਅ ਚੰਗਾ ਗੁਣ ਹੈ ਇਹ ਤੇ ਸੰਤਾਂ ਦੀ ਸੰਗਤ ਕਰੋ ਹੁਣ ਵੇਖੋ ਸੰਤਾਂ ਦੀ ਸੰਗਤ ਦਾ ਅਰਥ ਫਿਰ ਕੀ ਹੋਇਆ ਅਗਲਾ ਕਹਿੰਦਾ ਸਾਰਿਆਂ ਨੂੰ ਆਪਾਂ ਭਾਈ ਸੰਤਾਂ ਦੀ ਸੰਗਤ ਜ਼ਰੂਰ ਕਰੋ ਹੁਣ ਮੈਨੂੰ ਕਿਰਪਾ ਕਰਕੇ ਜਵਾਬ ਦਿਓ ਸੰਤ ਗੁਣ ਹੈ ਕਿ ਸੰਤ ਦੇ ਬੋਲੋ ਗੁਣ ਫਿਰ ਸੰਗਤ ਕਿਹਦੀ ਕਰਨੀ ਹੈ ਗੁਣਾਂ ਦੀ ਸੰਗਤ ਕਰਨੀ ਹੈ ਹੁਣ ਇਹਦੇ ਅਰਥ ਕੀ ਕਰੋਗੇ ਫਿਰ ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆਰ ਮਤਲਬ ਜਿਹੜਾ ਬੰਦਾ ਗੁਣਾਂ ਦਾ ਵੈਰੀ ਹੈ ਉਹ ਸੰਤਾਂ ਦਾ ਵੈਰੀ ਹੈ ਜਿਹੜਾ ਗੁਣਾਂ ਦਾ ਵੈਰੀ ਹੈ ਸਾਹਮਣੇ ਤੇਰੇ ਪਿਓ 'ਚ ਚੰਗਾ ਗੁਣ ਸੀ ਤੈਂ ਲਿਆ ਨਹੀਂ ਤੂੰ ਗੁਣ ਦਾ ਵੈਰੀ ਹੈ ਮੇਰੀ ਮਾਂ 'ਚ ਵੇਲੇ ਨਾਲ ਉੱਠਣ ਦਾ ਉੱਦਮ ਕਰਨ ਦਾ ਗੁਣ ਸੀ ਮੈਂ ਗੁਣ ਲਿਆ ਨਹੀਂ ਮੈਂ ਉਸ ਗੁਣ ਦਾ ਵੈਰੀ ਹਾਂ ਮਤਲਬ ਮੈਂ ਉਸ ਸੰਤ ਦਾ ਬਿਰਦੀ ਦਾ ਵੈਰੀ ਨਹੀਂ ਚੰਗਾ ਸੁਭਾਅ ਸੀ ਤੇਰੇ ਆਲੇ ਦੁਆਲੇ ਤੇਰੇ ਨਾਲ ਭਈਆ ਰਹਿੰਦਾ ਕੰਮ ਕਰਦਾ ਸੀ ਉਹ ਬੰਦੇ 'ਚ ਆ ਚੰਗਾ ਗੁਣ ਸੀ ਇਮਾਨਦਾਰੀ ਦਾ ਤੂੰ ਲੁੱਟ ਕੇ ਖਾ ਗਿਆ ਤੇਰਾ ਭਈਆ ਇਮਾਨਦਾਰ ਹੈ ਤੈਂ ਇਹ ਗੁਣ ਨਹੀਂ ਲਿਆ ਮਤਲਬ ਤੈਂ ਸੰਤ ਦੀ ਸੰਗਤ ਕੀਤੀ ਨਹੀਂ ਉਹ ਚੰਗਾ ਗੁਣ ਸੀ ਜਿਹੜਾ ਉਹਦੇ 'ਚ ਤੇ ਚੇਤਾ ਰੱਖਿਓ ਜੀ ਗੁਣ ਔਗਣ ਸਾਰਿਆਂ 'ਚ ਹੁੰਦੇ ਐ ਘਾਟਾਂ ਕਮੀਆਂ ਸਾਰਿਆਂ 'ਚ ਹੁੰਦੀਆਂ ਪਰ ਕੁਆਲਿਟੀ ਵੀ ਹੁੰਦੀ ਹੈ ਗੁਣ ਵੀ ਹੁੰਦੇ ਐ ਤੇ ਸੰਗਤ ਕਿਹਦੀ ਕਰਨੀ ਹੈ ਗੁਣਾਂ ਦੀ ਤੇ ਸੰਤ ਕੀ ਬਣਾ ਦੇਣਗੇ ਸੋਹਣਾ ਸੰਤ ਹਮਾਰਾ ਗਹਿਣਾ ਹੁਣ ਮੈਨੂੰ ਗੱਲ 'ਚ ਪਾਈ ਫਿਰੇਗਾ ਤੂੰ ਜੇ ਮੈਂ ਸੰਤ ਹਾਂ ਤੇ ਫਿਰ ਮੈਨੂੰ ਮੈਂ ਤੇਰਾ ਗਹਿਣਾ ਕਿੱਦਾਂ ਬਣੂ ਉਮਰਾਂ ਲੰਘ ਗਈਆਂ ਆ ਗਾਉਂਦਿਆਂ ਦੀਆਂ ਬੰਦਾ ਐ ਹੱਥ ਜੋੜ ਸੰਤ ਹਮਾਰਾ ਹੁਣ ਏਦਾਂ ਸਾਡੇ ਹੁਣ ਮੈਂ ਵੀ ਪੜ੍ਹਦਾ ਹੀ ਰਿਹਾ ਏਦਾਂ ਪੜ੍ਹਦੇ ਨੇ ਸੰਤ ਹਮਾਰਾ ਗਹਿਣਾ ਹੈ ਜਿੰਦੇ ਮੇਰੀਏ ਸੰਤ ਹਮਾਰਾ ਗਹਿਣਾ ਹੈ ਜਿੰਦੇ ਮੇਰੀਏ ਸੰਤ ਹਮਾਰਾ ਗਹਿਣਾ ਹੈ ਜਿੰਦੇ ਸੰਤ ਹਮਾਰਾ ਕਹਿਣਾ ਹੈ ਜਿੰਦੇ ਮੇਰੀਏ 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 ਪੜੋ ਸੰਤ ਹਮਾਰਾ ਕਹਿਣਾ ਹੈ
ਬਾਬਿਆਂ ਦੇ ਚੇਤੇ ਖੁਸ਼ ਹੋਣਗੇ ਕਹਿੰਦੇ ਅੱਜ ਸੰਤਾਂ ਵਾਲੀ ਧਾਰਨਾ ਪੜ੍ਹਤੀ ਮੈਂ ਤੇ ਛੱਡਤੀਆਂ 5-6 ਸਾਲ ਹੋ ਗਏ ਪਹਿਲਾਂ ਬਹੁਤ ਪੜ੍ਹਦਾ ਸੀ ਪਰ ਸੁਣੋ ਮੈਂ ਸੰਤ ਕਿਸੇ ਦੇਹ ਨੂੰ ਨਹੀਂ ਕਹਿੰਦਾ ਗੁਣ ਹੈ ਉਹ ਗੁਣ ਤੇਰੇ ਆਲੇ ਦੁਆਲੇ ਬਹੁਤ ਬੰਦਿਆਂ 'ਚ ਹੋਣਗੇ ਕਹਿਣਾ ਮਤਲਬ ਦੇਖੋ ਜੇ ਦੇਹ ਸੰਤ ਹੈ ਉਹ ਦੇਹ ਤੇਰਾ ਗਹਿਣਾ ਕਿੱਦਾਂ ਬਣੂ ਉਹ ਗੁਣ ਹੈ ਜਦੋਂ ਉਹ ਗੁਣ ਤੂੰ ਆਪਣੀ ਜ਼ਿੰਦਗੀ 'ਚ ਲੈ ਆਇਆ ਲੋਕੀ ਗਹਿਣਿਆਂ ਨਾਲ ਸੋਹਣੇ ਲੱਗਦੇ ਸੀ ਤੂੰ ਗੁਣਾਂ ਨਾਲ ਸੋਹਣਾ ਲੱਗਣ ਲੱਗ ਪਿਆ ਆਖੋ ਸਤਨਾਮ ਹੁਣ ਆ ਗਈ ਨਾ ਪਕੜ 'ਚ ਗੱਲ ਸੰਤ ਹਮਾਰਾ ਗਹਿਣਾ ਹੈ ਜਿੰਦੇ ਮੇਰੀਏ ਸੰਤ ਹਮਾਰਾ ਗਹਿਣਾ ਹੈ ਜਿੰਦੇ ਮੇਰੀਏ ਸੰਤ ਹਮਾਰਾ ਗਹਿਣਾ ਹੈ ਮੇਰੀਏ ਸੰਤ ਹਮਾਰਾ ਗਹਿਣਾ ਹੈ ਸੰਤ ਹਮਾਰਾ ਗਹਿਣਾ ਹੈ ਜਿੰਦੇ ਮੇਰੀਏ ਹਮ ਸੰਤਨ ਕੀ ਰੇਣ ਪਿਆਰੇ 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 ਪਿਆਰੇ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਨਾ ਹਮ ਸੰਤਨ ਕੀ ਸਰਨਾ ਹਮ ਸੰਤਨ ਕੀ ਸਰਨਾ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਓ ਜਸ ਕਾਣੀ ਸੰਤ ਹਮਾਰੀ
ਜੋਤ ਸਤਾਣੀ ਸੰਤ ਹਮਾਰੀ ਜੋਤ ਸਤਾਣੀ ਸੰਤ ਹਮਾਰੀ ਜੋਤ ਸਤਾਣੀ
ਪੜੋ ਸੰਤ ਹਮਾਰੀ ਸੰਤ ਹਮਾਰੀ ਜੋਤ ਸਤਾਣੀ ਸੰਤ ਹਮਾਰੀ ਜੋਤ ਸਤਾਣੀ ਸੰਤ ਹਮਾਰੀ ਜੋਤ ਸਤਾਣੀ ਸੰਤ ਹਮਾਰੀ ਜੋਤ ਸਤਾਣੀ ਸੰਤ ਹਮਾਰੀ ਜੋਤ ਸਤਾਣੀ
ਸੰਤ ਹਮਾਰਾ ਕਹਿਣਾ ਹੈ ਜਿੱਤੇ ਬੇਰੀਏ 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 ਸੰਤ ਹਮਾਰਾ ਕਹਿਣਾ ਹੈ ਜਿੱਤੇ ਬੇਰੀਏ
ਸਤ ਸੰਤੋਖ ਦਇਆ ਧਰਮ ਧੀਰਜ ਆ ਰੱਬੀ ਗੁਣ ਇਹ ਗੁਣਾਂ ਨੂੰ ਸੰਤ ਕਹਿੰਦੇ ਆ ਮੰਨਦੇ ਸੰਤਾਂ ਨੂੰ ਜ਼ਰੂਰ ਹਾਂ ਅਸੀਂ ਵੀ ਪਰ ਸਾਡੇ ਮੰਨਣ ਵਿੱਚ ਤੇ ਦੂਜੇ ਦੇ ਮੰਨਣ ਵਿੱਚ ਫਰਕ ਹੈ ਗੁਣਾਂ ਨੂੰ ਗੁਣ ਤੇ ਆਲੇ ਦੁਆਲੇ ਬਹੁਤ ਦਿਸਦੇ ਆ ਜੀ ਮੇਰੇ ਪਿੰਡ 'ਚ ਬਹੁਤ ਹੈ ਮੇਰੇ ਆਂਢ ਗੁਆਂਢ 'ਚ ਬਹੁਤ ਹੈ ਤੇ ਗੁਣੀ ਗੁਣ ਨੇ ਲੋਕਾਂ 'ਚ ਬੜੀ ਦੁਨੀਆਂ 'ਚ ਚੰਗੇ ਗੁਣ ਨੇ ਪਰ ਉਹਨਾਂ ਗੁਣਾਂ ਦੀ ਮੈਂ ਸੰਗਤ ਕਰਾਂ ਉਹ ਕੁਆਲਿਟੀ ਹੈ ਜਿਹੜੀ ਕਿਸੇ ਦੇ ਵਿੱਚ ਚੰਗੇ ਗੁਣ ਹੈ ਸ਼ੁੱਭ ਗੁਣ ਹੈ ਚੰਗੀਆਂ ਆਦਤਾਂ ਜਿਹੜੀਆਂ ਉਹਨਾਂ ਆਦਤਾਂ ਉਹਨਾਂ ਗੁਣਾਂ ਦੀ ਸੰਗਤ ਕਰਾਂ ਉਹ ਮੇਰੀ ਮਾਂ 'ਚ ਵੀ ਗੁਣ ਹੋ ਸਕਦੇ ਹੈ ਮੇਰੇ ਪਿਤਾ 'ਚ ਵੀ ਹੋ ਸਕਦੇ ਹੈ ਪਰਿਵਾਰਕ ਮੈਂਬਰਾਂ 'ਚ ਹੁੰਦੇ ਹੈ ਉਹਨਾਂ ਨੂੰ ਗਹਿਣੇ ਬਣਾ ਲਓ ਗੁਣਾਂ ਨੂੰ ਗਹਿਣੇ ਬਣਾ ਲਓ ਸੰਤਾਂ ਨੂੰ ਗਹਿਣੇ ਬਣਾਉਣ ਦਾ ਅਰਥ ਇਹ ਹੈ ਸੰਤਾਂ ਨਾਲ ਲੋਕੀ ਵੈਰ ਕਰਦੇ ਹੈ ਸੰਤਾਂ ਨਾਲ ਵੈਰ ਕਮਾ ਹੁੰਦੇ ਦੁਸ਼ਟਾਂ ਨਾਲ ਮੋਹ ਪਿਆ ਔਗਣਾਂ ਨਾਲ ਪਿਆਰ ਕਰਦੇ ਆ ਤੇ ਗੁਣਾਂ ਦੇ ਵੈਰੀ ਹੋਏ ਫਿਰਦੇ ਭਾਈ ਤੂੰ ਤੇ ਗੁਣ ਦਾ ਵੈਰੀ ਹੈ ਕਈ ਵਾਰੀ ਕਹਿੰਦੇ ਮਤਲਬ ਅਕਲ ਦਾ ਵੈਰੀ ਹੈ ਤੂੰ ਗੁਣਾਂ ਦਾ ਵੈਰੀ ਹੈ ਇਹਦਾ ਮਤਲਬ ਸਿੱਧਾ ਸਿੱਧਾ ਇਉਂ ਬਣਦਾ ਹੈ ਤਾਂ ਕਰਕੇ ਹੁਣ ਗੱਲ ਸੁਣਿਓ ਭਾਈ ਸਾਡੇ ਗੁਰੂ ਸਾਹਿਬ ਨੇ ਲੋਕਾਂ ਨੂੰ ਦਾਜ ਲੈਂਦਿਆਂ ਵੇਖਿਆ ਉੱਥੇ ਵੀ ਕਹਿੰਦੇ ਵੀ ਗਿਆਨ ਲੈਣਾ ਹੀ ਦਾਜ ਹੈ ਭਾਈ ਗਿਆਨ ਲਓ ਅਕਲ ਲਓ ਅਕਲ ਲਓ ਹਰ ਕੰਮ 'ਚ ਲੋਕਾਂ ਨੂੰ ਸ਼ਰਾਬ ਪੀਂਦਿਆਂ ਨੂੰ ਵੇਖਿਆ ਇੱਧਰ ਸੁਣਿਓ ਭਾਈ ਲੋਕਾਂ ਨੂੰ ਸ਼ਰਾਬ ਪੀਂਦਿਆਂ ਨੂੰ ਵੇਖਿਆ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗੁੜ ਕਰ ਗਿਆਨ ਧਿਆਨ ਕਰਤਾ ਵੈ ਕਰ ਕਰਨੀ ਕਸ ਪਾਈਏ ਭਾਠੀ ਭਵਨ ਪ੍ਰੇਮ ਕਾ ਪੋਚਾ ਇਤ ਰਸ ਅਵਿਓ ਚਵਾਈਏ ਕਹਿੰਦੇ ਸ਼ਰਾਬ ਪੀਣਾ ਨਸ਼ਾ ਗੁੜ ਦਾ ਗੁੜ ਗਿਆਨ ਦਾ ਗੁੜ ਪਾ ਲੈ ਮਹੂਏ ਦੇ ਫੁੱਲ ਪਾ ਲੈ ਕਰਨੀ ਦਾ ਸੱਕ ਪਾ ਲੈ ਪ੍ਰੇਮ ਦਾ ਪੋਚਾ ਫੇਰ ਲੈ ਤੇ ਸਰੀਰ ਨੂੰ ਭੱਠੀ ਬਣਾ ਲੈ ਆਉਣ ਦੇ ਬੂੰਦ ਬੂੰਦ ਫਿਰ ਵੇਖੋ ਗੁਰੂ ਨਾਨਕ ਪਾਤਸ਼ਾਹ ਉਹ ਜਦੋਂ ਸ਼ਰਾਬ ਪੀਂਦਿਆਂ ਨੂੰ ਵੇਖਦੇ ਆ ਕਹਿੰਦੇ ਇਹ ਵੀ ਗਿਆਨ ਸ਼ਰਾਬ ਤੋਂ ਵੀ ਸੇਧ ਕਾਹਦੀ ਵੀ ਗਿਆਨ ਲਓ ਵਿਆਹ ਵੇਖਿਆ ਤੇ ਵਿਆਹ 'ਚ ਦਾਜ ਦੀ ਗੱਲ ਕੀਤੀ ਉੱਥੇ ਵੀ ਕਹਿੰਦੇ ਗਿਆਨ ਲਓ ਲੋਕਾਂ ਨੂੰ ਤੀਰਥਾਂ ਤੇ ਨਹਾਉਂਦਿਆਂ ਵੇਖਦੇ ਆ ਤੇ ਮਰ ਕਹਿੰਦੇ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਹਿਰਾ ਕਹਿੰਦੇ ਸਾਡੇ ਤੇ ਆ ਦਸੇ ਪੁਰਬ ਨੇ ਜਿਹੜੇ ਸਾਰਾ ਕੁਝ ਗਿਆਨ ਹੀ ਹੈ ਤੀਰਥਾਂ ਤੇ ਨਹਾਉਣਾ ਕਹਿੰਦੇ ਸਾਡਾ ਤੇ ਗਿਆਨ ਹੀ ਤੀਰਥਾਂ ਤੇ ਨਹਾਉਣਾ ਭਾਵ ਕਿ ਤੁਸੀਂ ਇੱਕ ਗੱਲ ਨੋਟ ਕਰੋ ਅਕਲ ਲਓ ਗਿਆਨ ਲਓ ਗਿਆਨ ਲਓ ਹਰ ਚੀਜ਼ ਨੂੰ ਗਿਆਨ ਨਾਲ ਜੋੜਿਆ ਸਾਡੇ ਗੁਰੂ ਸਾਹਿਬ ਗਿਆਨ ਗਿਆਨ ਜਦੋਂ ਲੋਕਾਂ ਨੂੰ ਫੁੱਲ ਪਾਉਂਦਿਆਂ ਵੇਖਿਆ ਵੀ ਲੋਕੀ ਜਦੋਂ ਮਰ ਜਾਂਦਾ ਬੰਦਾ ਮਰਨ ਤੋਂ ਬਾਅਦ ਕੀ ਕਰਦੇ ਸੀ ਵੱਡਾ ਸਾਰਾ ਬਵਾਨ ਸਜਾ ਲਿਆ ਮਰਨ ਤੋਂ ਬਾਅਦ ਫਿਰ ਪ੍ਰਾਣ ਉਹ ਕਥਾ ਪੜ੍ਹਦੇ ਸੀ ਵੀ ਕਥਾ ਕਰਾਓ ਪੰਡਿਤ ਨੂੰ ਘਰ 'ਚ ਬੁਲਾਇਆ ਪੰਡਿਤ ਨੂੰ ਸੱਦਿਆ ਕੇਸੋ ਗੋਪਾਲ ਪੰਡਿਤ ਸੱਦੀਏ ਉਹ ਸੱਦਦੇ ਸੀ ਬਾਅਦ ਵਿੱਚ ਸਾਡੇ ਗੁਰੂ ਸਾਹਿਬ ਨੇ ਕਿਹਾ ਕਿ ਲੋਕੀ ਪਿੰਡ ਪੱਤਲ ਕਿਰਿਆ ਦੀਵਾ ਕਿੰਨਾ ਕੁਝ ਕਰਦੇ ਆ ਫਿਰ ਫੁੱਲ ਪਾਉਣ ਜਾਂਦੇ ਆ ਫੁੱਲ ਵੀ ਪਾਉਂਦੇ ਆ ਪਿੰਡ ਉਹ ਪਿੰਨੀਆਂ ਜੀਆਂ ਬਣਾ ਕੇ ਉਹ ਵੀ ਕਰਦੇ ਆ ਪਿੰਡ ਭਰਨਾ ਕਹਿੰਦੇ ਜਿਹਨੂੰ ਫਿਰ ਪੱਤਲਾਂ ਤੇ ਰੋਟੀ ਖਵਾਉਂਦੇ ਆ ਮਰਨ ਤੋਂ ਬਾਅਦ ਪੱਤਲਾਂ ਤੇ ਰੱਖ ਕੇ ਰੋਟੀ ਖਵਾਉਂਦੇ ਆ ਫਿਰ ਭਾਈ ਦੀਵਾ ਜਗਾਉਂਦੇ ਆ ਮੜੀ ਤੇ ਫਿਰ ਫੁੱਲ ਪਾਉਣ ਜਾਂਦੇ ਆ ਤੇ ਜਦੋਂ ਸਤਿਗੁਰੂ ਜੀ ਦਾ ਸਮਾਂ ਆਇਆ ਉਹਨਾਂ ਨੇ ਕਿਹਾ ਇਹਦੇ ਚੋਂ ਵੀ ਗਿਆਨ ਲੈ ਸਾਰਾ ਕੁਝ ਸਾਡਾ ਤੇ ਗਿਆਨ ਹੈ ਆਪਾਂ ਇਹ ਬਚਨ ਪੜ੍ਹਦੇ ਨਾ ਅੰਤੈ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰੇ ਹੋ ਨਿਰਵਾਣ ਜੀ ਸੁਣਿਓ ਜਰਾ ਇੱਕ ਵਾਰ ਆ ਪੜ੍ਹਦੇ ਤੇ ਬਹੁਤ ਆ ਪਰ ਸਮਝ ਘੱਟ ਆਉਂਦੀ ਹਾਂਜੀ
ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ
ਵੇਖੋ ਜੇ ਦਾਜ ਦੀ ਗੱਲ ਕਰੋਗੇ ਵਿਆਹ ਦੀ
ਉੱਥੇ ਵੀ ਗਿਆਨ ਹੈ, ਉੱਥੇ ਵੀ ਗਿਆਨ ਹੈ। ਪੱਲੇ ਲੱਗਣ ਦੀ ਗੱਲ ਆਏਗੀ ਤਾਂ ਵੀ ਗਿਆਨ ਦੇ ਪੱਲੇ ਲੱਗ ਜਾ। ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ, ਉੱਥੇ ਵੀ ਗਿਆਨ ਦੇ ਨਾਲ ਵਿਆਹ ਹੋਣਾ ਚਾਹੀਦਾ ਤੇਰਾ। ਭਾਵ ਕਿ ਗਿਆਨ ਤੋਂ ਬਾਹਰ ਹੈ ਹੀ ਕੁਛ ਨਹੀਂ, ਸਮਝ ਹੈ ਸਾਰਾ ਕੁਛ। ਤੇ ਜਦੋਂ ਬੰਦੇ ਨੂੰ ਸਮਝ ਆ ਜਾਂਦੀ ਹੈ ਬਾਕੀ ਤੇ ਸਾਰਾ ਕੁਛ ਆਪੇ ਹੀ ਕਰ ਲੈਂਦਾ। ਧਿਆਨ ਨਾਲ ਸੁਣਿਓ ਆਹ ਬਚਨ, ਧਿਆਨ ਨਾਲ ਸੁਣਿਓ। ਅੰਤੇ ਸਤਿਗੁਰੂ ਬੋਲਿਆ,
ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ,
ਮੇਰੇ ਤੋਂ ਬਾਅਦ ਕੀਰਤੀ ਕਰਿਓ। ਕੀਰਤੀ ਰੱਬ ਦਾ ਕੀਰਤਨ, ਰੱਬ ਰੱਬੀ ਗੁਣਾਂ ਦੀ ਵਿਚਾਰ ਕਰਿਓ। ਅੱਗੇ
ਕੇਸੋ ਗੋਪਾਲ ਪੰਡਤ ਸਦੇਓ, ਹਰ ਹਰ ਕਥਾ ਪੜੇ ਪੁਰਾਣ ਜੀਓ।
ਕੇਸੋ ਗੋਪਾਲ ਪੰਡਤ ਸਦੇਓ, ਰੱਬ ਨੂੰ ਪਿਆਰ ਕਰਨ ਵਾਲੇ ਉਹਨਾਂ ਨੂੰ ਬੁਲਾਇਓ। ਇੱਕ ਤੇ ਲੋਕ ਪੰਡਤ ਸੱਦਦੇ ਸੀ ਨਾ ਵੀ ਪੰਡਤ ਆ ਕੇ ਕਥਾ ਕਰੂ, ਕਹਿੰਦੇ ਪਰਮਾਤਮਾ ਨੂੰ ਸਮਝਣ ਵਾਲੇ, ਰੱਬ ਨਾਲ ਪਿਆਰ ਕਰਨ ਵਾਲੇ ਗੁਰਮੁਖ ਉਹਨਾਂ ਨਾਲ ਵਿਚਾਰ ਕਰਿਓ। ਕੇਸੋ ਗੋਪਾਲ ਪੰਡਤ ਸੱਦਿਓ, ਜਿਹੜਾ ਪਰਮਾਤਮਾ ਨਾਲ ਰੱਬ ਨਾਲ ਪਿਆਰ ਕਰਨ ਵਾਲੀ ਰੂਹ ਹੋਵੇ ਉਹਨੂੰ ਬੁਲਾ ਕੇ ਉਦੋਂ ਵਿਚਾਰ ਕਰਿਓ ਆਪਸ ਵਿੱਚ। ਪੰਡਿਤ ਕਿਹੜਾ ਸੱਦਣਾ ਹੋਰ, ਉਹ ਨਹੀਂ ਵੀ ਮੋਦੀ ਵਾਲਾ ਤੂੰ ਧੋਤੀ ਵਾਲਾ ਸੱਦੇਗਾ ਵੀ ਆ ਜਾ ਸਾਡੇ ਘਰੇ ਕਥਾ ਕਰਕੇ ਜਾ। ਸਾਡਾ ਪੰਡਿਤ ਕੌਣ ਹੈ? ਜਿਹੜਾ ਰੱਬ ਦੀ ਜਾਣਕਾਰੀ, ਕੁਦਰਤੀ ਨਿਯਮਾਂ ਦੀ, ਲਾਅ ਆਫ ਨੇਚਰ ਦੀ ਜਾਣਕਾਰੀ ਰੱਖਦਾ, ਉਹ ਰੱਬ ਨਾਲ, ਕੁਦਰਤ ਨਾਲ ਜੋੜਨ ਵਾਲਾ ਹੋਵੇ, ਰੱਬ ਨਾਲ ਜੋੜਨ ਵਾਲਾ ਹੋਵੇ, ਉਹਦੇ ਨਾਲ ਉਹ ਆਵੇ ਸਾਡੇ ਘਰੇ। ਕੇਸੋ ਗੋਪਾਲ ਪੰਡਿਤ ਸੱਦਿਓ। ਫਿਰ ਪੁਰਾਣਾ ਦੀ ਕਥਾ ਕਰਦੇ, ਕਹਿੰਦੇ ਹਰ ਹਰ ਕਥਾ ਪੜੇ। ਸਾਡੀ ਤੇ ਕਥਾ ਕਿਹੜੀ? ਹਰੀ 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 ਦੀ ਕਥਾ ਪੜੇ, ਉਹੀ ਪ੍ਰਾਣ ਹੈ ਸਾਡਾ। ਅਸੀਂ ਪ੍ਰਾਣਾਂ ਦੀ ਕਥਾ ਨਹੀਂ ਕਰਾਉਂਦੇ, ਭਾਵ ਕਿ ਰੱਬ ਦੀਆਂ ਗੱਲਾਂ ਕਰਨੀਆਂ ਸਾਡੇ ਲਈ ਸਭ ਕੁਛ ਹੈ। ਹਰ ਹਰ ਕਥਾ ਪੜੇ ਪ੍ਰਾਣ ਜੀ, ਸਾਡਾ ਪ੍ਰਾਣ ਹੀ ਹੋਈ। ਅੱਗੇ
ਹਰ ਕਥਾ ਪੜੀਏ, ਹਰ ਨਾਮ ਸੁਣੀਏ, ਬੇਬਾਣ ਹਰ ਰੰਗ ਗੁਰ ਭਾਵੇ।
ਵੱਡਾ ਬੇਬਾਣ ਸਜਾਉਂਦੇ ਸੀ ਮਰਨ ਵੇਲੇ, ਏਦਾਂ ਚੱਕ ਕੇ ਲਈ ਜਾਣਾ, ਵੱਡਾ ਸਾਰਾ ਸਜਾ ਸਜੂ ਕੇ ਲੈ ਕੇ ਜਾਣਾ। ਕਹਿੰਦੇ ਰੱਬ ਦੀਆਂ ਗੱਲਾਂ ਕਰਨੀਆਂ ਤੇ ਰੱਬ ਦੀ ਕਥਾ ਸੁਣਨੀ ਕਰਨੀ ਸਾਡੇ ਲਈ ਇਹੋ ਹੀ ਬਵਾਨ ਹੈ। ਭਾਵ ਗਿਆਨ ਲੈਣਾ, ਗਿਆਨ ਦੇਣਾ ਇਹੋ ਹੀ ਬਵਾਨ ਹੈ, ਅਕਲ ਲੈਣੀ ਹੈ। ਭਾਵ ਕਿ ਕਿੰਨਾ ਸਾਨੂੰ ਗਿਆਨ ਵਾਲੇ ਪਾਸੇ ਲੈ ਕੇ ਜਾਂਦੇ, ਐਜੂਕੇਟ ਹੋਈਏ, ਨੌਲੇਜ ਲਈਏ, ਸਮਝ ਲਈਏ, ਬਾਰ ਬਾਰ ਗੁਰੂ ਗ੍ਰੰਥ ਸਾਹਿਬ ਸਾਨੂੰ ਇੱਧਰ ਨੂੰ ਲੈ ਕੇ ਜਾਂਦੇ। ਮਰਿਆਂ ਤੇ ਵੀ ਗਿਆਨ ਲਓ, ਸਾਰਾ ਕੁਛ ਸਾਡਾ। ਅੱਗੇ ਅੱਗੇ ਸੁਣ ਲਓ। ਹਾਂਜੀ
ਪਿੰਡ ਪੱਤਲ ਕਿਰਿਆ ਦੀਵਾ, ਫੁੱਲ ਹਰ ਸਰ ਪਾਵੇ।
ਕਹਿੰਦੇ ਪਿੰਡ ਪੱਤਲ ਕਿਰਿਆ ਦੀਵਾ, ਫੁੱਲ ਹਰ ਸਰ ਪਾਵੇ। ਕਈ ਬੰਦੇ ਇਹਦਾ ਅਰਥ ਇੱਦਾਂ ਸਮਝ ਲੈਂਦੇ ਹੈ, ਕਹਿੰਦੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਵੀ ਭਾਈ ਫੁੱਲ ਹਰੀ ਹਰੀ ਸਰ ਚ ਪਾ ਕੇ ਆਉਂਦੇ ਨੇ। ਹਰ ਸਰ ਮਤਲਬ ਹਰੀ ਦੇ ਸਰੋਵਰ ਚ ਪਾ ਕੇ ਆਏ। ਫਿਰ ਕੋਈ ਗੰਗਾ ਤੇ ਜਾਂਦਾ ਫੁੱਲ ਪਾਉਣ, ਤੇ ਸਾਡੇ ਵਾਲਿਆਂ ਨੇ ਕੀਰਤਪੁਰ ਸਾਹਿਬ ਬਣਾਇਆ ਹੋਇਆ ਵੀ ਉੱਥੇ ਫੁੱਲ ਪਾਓ। ਤੁਹਾਡੇ ਕੀਰਤਪੁਰ, ਤੁਹਾਡੇ ਵੀ ਜਗ੍ਹਾ ਹੋਣੀ ਨੇੜੇ ਤੇੜੇ, ਤੁਹਾਡੇ ਲੁਧਿਆਣੇ ਚ ਕਿੱਥੇ ਪਾਉਂਦੇ? ਉੱਥੇ ਹੀ ਜਾਂਦੇ। ਕਈਆਂ ਨੇ ਤੇ ਬਣਾ ਲਈਆਂ ਆਪੋ ਆਪਣੇ ਏਰੀਆ ਚ ਵੀ ਜਗ੍ਹਾ ਬਣਾ ਲਈਆਂ। ਸਾਡੇ ਸਮਾਣੇ ਦੇ ਏਰੀਏ ਵਿੱਚ, ਪਟਿਆਲੇ ਦੇ ਏਰੀਏ ਵਿੱਚ ਉੱਥੇ ਗੁਰਦੁਆਰਾ ਇੱਕ ਜਿਹੜੀ ਭਾਖੜਾ ਜਾਂਦੀ ਹੈ, ਭਾਖੜਾ ਦੇ ਉੱਤੇ ਉੱਥੇ ਮਾਨਤਾ ਸ਼ਾਇਦ ਮਿਲ ਗਈ ਹੋਣੀ ਹੈ ਵੀ ਇੱਥੇ ਵੀ ਪਾਏ ਜਾ ਸਕਦੇ ਹੈ। ਪਤਾ ਨਹੀਂ ਕਿੱਥੋਂ ਮਾਨਤਾ ਮਿਲਦੀ ਹੈ ਤੇ ਪਤਾ ਨਹੀਂ, ਪਰ ਉਹਨਾਂ ਨੇ ਉੱਥੇ ਵੀ ਜਿੰਨਾ ਸਾਡਾ ਪਟਿਆਲੇ ਦਾ ਏਰੀਆ, ਸਮਾਣੇ ਦਾ, ਉੱਧਰ ਪਾਤੜਾਂ ਦਾ, ਉਹ ਸਾਰੇ ਉੱਥੇ ਨਹਿਰ 'ਚ ਪਾਉਂਦੇ ਹੈ ਵੀ ਫੁੱਲ ਉੱਥੇ ਪਾਉਣ ਆਉਂਦੇ ਹੈ। ਰਜਿਸਟਰ ਲੱਗੇ ਆ ਜਿਵੇਂ ਉੱਥੇ ਕੀਰਤਪੁਰ ਸਾਹਿਬ ਲੱਗੇ ਹੈ, ਇੱਦਾਂ ਹੀ ਉੱਥੇ ਲੱਗੇ ਆ ਵੀ ਫੁੱਲ ਜਿਹੜੇ ਹੈ ਉੱਥੇ ਇੱਦਾਂ ਲੋਕ ਤਾਰਨ ਵਾਸਤੇ ਜਾਂਦੇ ਆ। ਪਰ ਸਾਡੀ ਅਕਾਲ ਤਖਤ ਸਾਹਿਬ ਤੋਂ ਛਪਦੀ ਸਿੱਖ ਰਹਿਤ ਮਰਿਆਦਾ 'ਚ ਕੀ ਲਿਖਿਆ ਵੀ ਫੁੱਲ ਨਹੀਂ ਪਾਉਂਦੇ? ਕੀ ਲਿਖਿਆ ਭਲਾ? ਕਹਿੰਦੇ ਸਾਰੇ ਤੁਸੀਂ ਜਦੋਂ ਸੰਸਕਾਰ ਹੋ ਜੇ, ਸਾਰਾ ਕੁਝ ਇਕੱਠਾ ਕਰਕੇ ਧਰਤੀ ਦੇ ਵਿੱਚ ਹੀ ਦੱਬ ਦਿਓ, ਸਣੇ ਹੱਡੀਆਂ ਸਣੇ ਰਾਖ ਧਰਤੀ 'ਚ ਡੂੰਘਾ ਟੋਆ ਪੱਟ ਕੇ ਦੱਬ ਦਿਓ, ਜਾਂ ਫਿਰ ਚੱਲਦੇ ਪਾਣੀ ਦੇ ਵਿੱਚ ਸਾਰਾ ਕੁਛ ਹੀ ਚੱਕੋ, ਜਲ ਪ੍ਰਵਾਹ ਕਰ ਦਿਓ। ਪਾਣੀ ਵਾਲਾ ਕੰਮ ਵੀ ਠੀਕ ਨਹੀਂ, ਕਿਉਂਕਿ ਸਵਾਹ ਇੰਨੀ ਤੁਸੀਂ ਤਿੰਨ ਚਾਰ ਬੋਰੀਆਂ ਭਰ ਕੇ ਉਹਦੇ 'ਚ ਸਿੱਟੋਗੇ, ਪਾਣੀ ਕਿਉਂ? ਪਾਣੀ ਤੇ ਕਈ ਖਰਾਬ ਹੈ। ਧਰਤੀ 'ਚ ਦੱਬਣ ਵਾਲਾ ਕੰਮ ਬਹੁਤ ਵਧੀਆ ਵੀ ਧਰਤੀ ਦੇ ਵਿੱਚ ਤੁਸੀਂ ਸਾਰਾ ਇਕੱਠਾ ਕਰਕੇ ਡੂੰਘਾ ਪੱਟ ਕੇ ਦੱਬ ਦਿਓ, ਬਸ ਨਿਬੜ ਗਿਆ। ਵੀ ਬੰਦੇ ਦੇ ਜਿਹੜੇ ਨਾ ਫੁੱਲ ਨੇ ਮਨੁੱਖੀ ਹੱਡੀਆਂ ਰੁਲਦੀਆਂ ਨਾ ਫਿਰਨ, ਇੰਨੀ ਕੁ ਗੱਲ ਤੇ ਠੀਕ। ਪਰ ਹੁਣ ਕੀ ਕਰਦੇ ਹਾਂ ਅਸੀਂ? ਇੰਨੇ ਇੰਨਾ ਤੇ ਉੱਥੇ ਛੱਡ ਦਿੰਦੇ ਹਾਂ। ਇੰਨੀਆਂ ਕੁ ਹੱਡੀਆਂ ਗੁਥਲੀ ਚ ਪਾ ਕੇ ਤੇ ਫਿਰ ਕਈ ਤੇ ਕਹਿਣਗੇ ਆਵਾਜ਼ ਮਾਰੋ ਆ ਜਾ ਭਾਈ ਚੱਲੀਏ। ਹੁਣ ਉਦਣ ਸਾਡੇ ਸਿੰਘ ਦਾ ਇੱਕ ਚੜ੍ਹਾਈ ਕਰਕੇ ਪਿਤਾ ਜੀ ਉਹਦੀ ਗੱਲ ਚੱਲਦੀ ਸੀ ਤੇ ਉਹ ਇੱਕ ਸਿਆਣੇ ਫਿਰ ਸਿਆਣੇ ਸਲਾਹਕਾਰ ਬਹੁਤ ਹੁੰਦੇ ਨੇ ਤੂੰ ਫੁੱਲ ਚੁਗਲੇ ਕਹਿੰਦੇ ਆਵਾਜ਼ ਮਾਰੋ ਵੀ ਚੱਲੀਏ ਇਹ ਉਹ ਕਹਿੰਦਾ ਵੀ ਕਿਹਨੂੰ ਕਹੀਏ ਚੱਲੀਏ ਕਹਿੰਦੇ ਆਵਾਜ਼ ਮਾਰਦੇ ਕਹਿੰਦੇ ਕਿਹਨੂੰ ਬਸ ਕਹਿੰਦੇ ਮਾਰਦੇ ਕਹਿੰਦੇ ਕਿਹਨੂੰ ਕਹਿੰਦੇ ਚਲੋ ਫਿਰ ਰਹਿਣ ਹੀ ਦਿਓ ਬਸ ਚਲੋ ਚਲੀ ਗਈ ਹੁਣ ਮਾਰੇ ਕਿਹਨੂੰ ਅਗਲਾ ਆਵਾਜ਼ ਹੋਵੇ ਕੋਈ ਤੇ ਤਾਂ ਬੰਦਾ ਆਵਾਜ਼ ਮਾਰੇ ਪਰ ਸਾਡੇ ਹੁਣ ਨਿੱਕੇ ਨਿੱਕੇ ਨਿਆਣੇ ਨੇ ਹੁਣ ਜੇ ਨਿਆਣਾ ਬੱਚਾ ਵੇਖੇ ਵੀ ਕਿਹਨੂੰ ਕਹੀ ਜਾਂਦੇ ਨੇ ਵੀ ਆ ਜਾ ਚੱਲੀਏ ਹੁਣ ਜੇ ਭਾਈ ਨਾ ਗਿਆ ਫਿਰ ਅਗਲਾ ਡਰੀ ਜਾਵੇ ਉੱਥੇ ਬੈਠਾ ਏਦਾਂ ਕਹਿ ਹੀ ਦੇਣਾ ਵੀ ਆ ਜਾ ਚੱਲੀਏ ਕਹਿੰਦੇ ਫੁੱਲ ਪਾਉਣ ਚੱਲੇ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਇਹਦੇ ਬਾਰੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਲਿਖਿਆ ਹੈ ਵੀ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਕਿੰਨੀਆਂ ਚੀਜ਼ਾਂ ਗਿਣਤੀਆਂ ਕਹਿੰਦੇ ਹਰ ਸਰ ਪਾਵੇ ਹਰ ਸਰ ਕੀ ਹੈ ਭਲਾ ਹਰੀ ਸਰੋਵਰ ਕੀ ਹੈ ਜਿੱਥੇ ਮਨ ਦੀ ਮੈਲ ਲਹਿੰਦੀ ਹੈ ਮਨ ਦੀ ਮੈਲ ਕਿੱਥੇ ਲਹਿੰਦੀ ਹੈ ਜਦੋਂ ਆਪਾਂ ਰਲ ਕੇ ਸਤਸੰਗ ਕਰਦੇ ਹਾਂ ਸਤਸੰਗ ਸਰੋਵਰ ਨੂੰ ਹਰੀ ਸਰੋਵਰ ਕਹਿੰਦੇ ਹੈ ਕਹਿੰਦੇ ਰਲ ਮਿਲ ਕੇ ਬਾਣੀ ਦੀਆਂ ਵਿਚਾਰਾਂ ਕਰ ਲਿਓ ਅਕਲ ਲੈ ਲਿਓ ਸਾਰਾ ਕੁਝ ਹੀ ਇਹਦੇ 'ਚ ਹੀ ਆ ਗਿਆ ਆਖੋ ਸਤਨਾਮ ਫਿਰ ਚੇਤਾ ਰੱਖਿਓ ਫੁੱਲ ਹਰ ਸਰ ਪਾਵੇ ਹਰ ਹਰੀ ਦਾ ਸਰੋਵਰ ਕਿਹੜਾ ਭਲਾ ਸਤਸੰਗ ਬਾਣੀ ਦੀ ਵਿਚਾਰ ਕਰੋਗੇ ਰਲ ਮਿਲ ਕੇ ਕੋਈ ਵੀ ਇੱਕ ਵੀਰ ਕਥਾ ਕਰਨ ਲੱਗ ਗਿਆ ਕੋਈ ਭੈਣ ਵਿਚਾਰ ਕਰਨ ਲੱਗ ਗਈ ਏਦਾਂ ਸਾਰੇ ਜਣੇ ਸਟਰੋਂਗ ਹੋਇਓ ਸਮਝ ਲਿਓ ਉਹ ਪਰਿਵਾਰ ਨਾਲ ਗੱਲਾਂ ਕਰਿਓ ਬਹਿ ਕੇ ਬੱਚਿਆਂ ਨੂੰ ਬਿਠਾ ਲਿਓ ਜਿਹਦਾ ਪਿਓ ਮਰਿਆ ਉਹਨੂੰ ਬਿਠਾ ਲਿਓ ਜਿਹਦਾ ਘਰ ਵਾਲਾ ਚੜ੍ਹਾਈ ਕੀਤਾ ਉਹਨੂੰ ਬਾ ਲਿਓ ਜਿਹਦਾ ਪੁੱਤ ਮਰ ਗਿਆ ਉਹਦੇ ਨਾਲ ਗੱਲ ਕਰਿਓ ਏਦਾਂ ਸਾਰੇ ਟੱਬਰ ਨੂੰ ਬਿਠਾ ਕੇ ਬਾਣੀ ਦੀਆਂ ਵਿਚਾਰਾਂ ਸਮਝਾਇਓ ਉਹ ਬਾਣੀ ਦੀਆਂ ਵਿਚਾਰਾਂ ਨਾਲ ਕੀ ਹੋਊ ਅੰਦਰੋਂ ਸਟਰੋਂਗ ਹੋ ਜੂ ਡਰ ਲੈ ਜੂ ਕੈਮ ਹੋ ਜਾਣਗੇ ਰੱਬ ਦਾ ਆਸਰਾ ਭਾਈ ਪਰਮਾਤਮਾ ਉਹ ਨਹੀਂ ਮਰਿਆ ਰੱਬ ਨਹੀਂ ਮਰਦਾ ਉਹ ਸਰਬ ਵਿਆਪੀ ਹੈ ਉਹਨੇ ਕਿਤੇ ਨਹੀਂ ਜਾਣਾ ਇਹ ਬੰਦਾ ਮਰਿਆ ਇਹ ਸਰੀਰ ਪਾਸੇ ਹੋਇਆ ਤੁਸੀਂ ਰਹਿਣ ਦਿਓ ਮਨ ਕੈਮ ਕਰੋ ਲਓ ਜੀ ਹਰੀ ਸਰੋਵਰ ਚ ਨਹਾ ਕੇ ਸਾਰਾ ਟੱਬਰ ਹੀ ਕੈਮ ਹੋ ਗਿਆ ਆਖੋ ਸਤਨਾਮ ਹੋਊ ਕਿ ਨਹੀਂ ਹੋਊ ਹੁਣ ਕਈ ਵਾਰੀ ਕਈਆਂ ਨਾਲ ਗੱਲ ਕਰੀ ਦੀ ਅਗਲਾ ਕਹਿੰਦਾ ਤੁਸੀਂ ਆ ਗਏ ਅੱਧਾ ਘੰਟਾ ਗੱਲਾਂ ਕਰ ਲਈਆਂ ਸਾਰੇ ਟੱਬਰ ਨੂੰ ਹੌਸਲਾ ਹੋ ਗਿਆ ਸਾਰੇ ਟੱਬਰ ਨੂੰ ਕਾਹਦੇ ਨਾਲ ਹੋ ਗਿਆ ਵਿਚਾਰ ਕਰਕੇ ਵਿਚਾਰ ਕਰੋ ਹੁਣ ਸਾਡੇ ਕੀ ਹੈ ਪਰ ਪੰਗਾ ਉਦੋਂ ਪੈਂਦਾ ਹੈ ਜਦੋਂ ਕੋਈ ਬਾਬਾ ਮਰ ਜੇ ਤੇ ਫਿਰ 100 ਗੱਡੀ ਲੈ ਕੇ ਜਾਣਗੇ ਨਗਰ ਕੀਰਤਨ ਬਣਾ ਕੇ ਤੇ ਫੁੱਲ ਪਾਉਣ ਚੱਲੇ ਆ ਤੇ ਜਦੋਂ ਸਾਡਾ ਕੋਈ ਜਥੇਦਾਰ ਮਰ ਜਾਂਦਾ ਹੈ ਉਦੋਂ ਅਕਾਲ ਤਖਤ ਦੀ ਮਰਿਆਦਾ ਜਥੇਦਾਰ ਪੜ੍ਹਦੀ ਨਹੀਂ ਵੀ ਉਹਦੇ 'ਚ ਕੀ ਲਿਖਿਆ ਆਖੋ ਸਤਨਾਮ ਅਕਾਲ ਤਖਤ ਦੀ ਮਰਿਆਦਾ ਤੇ ਸਾਡੇ ਤੁਹਾਡੇ ਲੋਕਾਂ ਵਾਸਤੇ ਹੈ ਸਾਡੇ ਤੁਹਾਡੇ ਲੋਕਾਂ ਵਾਸਤੇ ਹੈ ਮਰਿਆਦਾ ਵੀ ਤੁਸੀਂ ਐਂ ਕਰਿਓ ਆਪ ਕੋਈ ਨਹੀਂ ਕਰਦੇ ਜਿਹਦੇ ਜਥੇਦਾਰ ਅਕਾਲ ਤਖਤ ਦਾ ਕੋਈ ਮਰ ਜਾਂਦਾ ਹੈ ਅਨੰਦਪੁਰ ਵਾਲਾ ਜਥੇਦਾਰ ਚੜ੍ਹਾਈ ਕਰ ਗਿਆ ਫਿਰ ਸਾਰੇ ਫੁੱਲ ਫਲ ਕਰਕੇ ਇਕੱਠੇ ਫਿਰ ਉਹ ਪਾਉਣ ਵਾਸਤੇ ਜਾਂਦੇ ਨੇ ਜਦੋਂ ਜਥੇਦਾਰਾਂ ਦੇ ਪੈਣਗੇ ਤੇ ਆਮ ਬੰਦਾ ਪਿੱਛੇ ਰਹੂ ਫਿਰ ਅਗਲਾ ਕਹਿੰਦਾ ਮੈਂ ਕਿਉਂ ਪਿੱਛੇ ਰਵਾਂ ਤੇ ਭਾਈ 2 ਲੱਖ ਤੋਂ ਵੱਧ ਸਿੰਘ ਸ਼ਹੀਦ ਹੋਏ ਆ ਕਿੰਨੇ ਕਿਹਦੇ ਫੁੱਲ ਕਿੱਥੇ ਪਾਏ ਆ ਲਾਸ਼ਾਂ ਰੁਲ ਗਈਆਂ ਮਿਲੀਆਂ ਹੀ ਨਹੀਂ ਲਾਸ਼ਾਂ ਕਿੰਨੇ ਪਾਏ ਕਿੱਥੇ ਫੁੱਲ ਪਤਾ ਲੱਗਿਆ ਕਿਸੇ ਇਹ ਭਲਾ ਨਹੀਂ ਹੋਇਆ ਉਹਨਾਂ ਦਾ ਕਿੱਥੇ ਕਿਹਦੇ ਕਿਹਦੇ ਫੁੱਲ ਪਏ ਕਿੱਥੋਂ ਕਿੱਥੋਂ ਲੱਭ ਦੋ ਫਿਰੋਗੇ ਬੜੇ ਬੜੇ ਸਿੰਘ ਇਦਾਂ ਦੇ ਸ਼ਹੀਦ ਹੋਏ ਭਾਈ ਪਤਾ ਹੀ ਨਹੀਂ ਲੱਗਿਆ ਤਾਂ ਕਰਕੇ ਅਸੀਂ ਜਿਉਂਦੇ ਜੀ ਆਪਣੀ ਗੱਲ ਕਰ ਲਓ ਸੰਭਾਲ ਕਰ ਲਓ ਜੀਵਨ ਸੋਹਣਾ ਬਣਾ ਲਓ ਕਿਹੜੇ ਚੱਕਰਾਂ 'ਚ ਪੈ ਗਏ ਕਿੱਥੇ ਫਸ ਗਏ ਅਸੀਂ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਸਾਡਾ ਪਿੰਡ ਵੀ ਉਹਦੇ 'ਚ ਹੀ ਆ ਜਾਂਦਾ ਪਿੰਡ ਭਰਾਉਣੇ ਪੱਤਲਾਂ ਤੇ ਅਗਲਾ ਹੁਣ ਖਵਾਉਣਾ ਜ਼ਰੂਰੀ ਹੈ ਗਰੀਬ ਹੈ ਭਾਈ ਵਿਚਾਰ ਹੀ ਕਰ ਲਓ ਕੋਈ ਨਹੀਂ ਜੇ ਖਵਾ ਸਕਦਾ ਫਿਰ ਕੀ ਹੋ ਗਿਆ ਨਹੀਂ ਖਵਾ ਸਕਦਾ ਹੁਣ ਅੱਜ ਕੱਲ੍ਹ ਤੇ ਲੱਡੂ ਜਲੇਬੀਆਂ ਚੱਲ ਪਏ ਮਰਿਆਂ ਦੇ ਉੱਤੇ ਬੜਾ ਕੁਝ ਚੱਲਦਾ ਮਰਿਆਂ ਦੇ ਉੱਤੇ ਕਿੰਨਾ ਕੁਛ ਅੱਜ ਕੱਲ੍ਹ ਲੱਗ ਗਿਆ ਹੁਣ ਵੀ ਲੈ ਬੁੜੇ ਦਾ ਇਹਨਾਂ ਨੇ ਖਵਾਇਆ ਹੀ ਨਹੀਂ ਕੁਛ ਇਹਨਾਂ ਨੇ ਵੱਡਾ ਨਹੀਂ ਕੀਤਾ ਉਹਨੂੰ ਇੱਦਾਂ ਨਹੀਂ ਕੀਤਾ ਕਰਦੇ ਨੇ ਇੱਦਾਂ ਗੱਲਾਂ ਤਾਂ ਕਰਕੇ ਆਪਾਂ ਸਾਡਾ ਤੇ ਮਕਸਦ ਗਿਆਨ ਲੈਣਾ ਹੈ ਜੇ ਦਾਜ ਦੀ ਗੱਲ ਆਈ ਤਾਂ ਗਿਆਨ ਲਓ ਜੇ ਸ਼ਰਾਬ ਦੀ ਗੱਲ ਆਈ ਕਹਿੰਦੇ ਗਿਆਨ ਦਾ ਨਸ਼ਾ ਕਰੋ ਜੇ ਤੀਰਥਾਂ ਦੀ ਗੱਲ ਆਈ ਕਹਿੰਦੇ ਸਾਡੇ ਲਈ ਤੇ ਗਿਆਨ ਹੀ ਸਾਰਾ ਕੁਛ ਹੈ ਗੁਰਗਿਆਨ ਸਾਚਾ ਥਾਨ ਤੀਰਥ ਕਹਿੰਦੇ ਅਕਲ ਲਓ ਮਨ ਦਾ ਇਸ਼ਨਾਨ ਕਰਾਓ, ਮਨ ਦੀ ਮੈਲ ਕੱਢੋ, ਸਾਡਾ ਇਹੋ ਹੀ ਤੀਰਥ ਹੈ। ਕਮਾਲ ਦੀ ਗੱਲ ਨਹੀਂ, ਤੀਰਥਾਂ ਤੇ ਦੁਨੀਆ ਨਹਾਉਣ ਤੁਰੀ ਫਿਰਦੀ, ਸਾਡੇ ਗੁਰੂ ਨੇ ਬਚਾ ਲਿਆ, ਕਹਿੰਦੇ ਘਰੇ ਬਹਿ ਕੇ ਅਕਲ ਲੈ ਲਓ, ਇਹੀ ਸਭ ਤੋਂ ਵੱਡੀ ਚੀਜ਼ ਹੈ। ਅਗਲਾ ਕਈ ਕੁਝ ਲਾਈ ਫਿਰਦਾ, ਮਰੇ ਦੇ ਉੱਤੇ ਕਿੰਨਾ ਕੁਝ ਕਰਦਾ, ਕਹਿੰਦੇ ਭਾਈ ਅਕਲ ਲੈ ਲਓ, ਇਹੀ ਸਭ ਤੋਂ ਵੱਡੀ ਚੀਜ਼ ਹੈ। ਅਗਲਾ ਦਾਜ ਦੇਜ ਇਕੱਠਾ ਕਰਦਾ ਫਿਰਦਾ, ਕਹਿੰਦੇ ਧੀ ਨੂੰ ਅਕਲ ਦੇ ਕੇ ਤੋਰੋ, ਇਹੀ ਸਭ ਤੋਂ ਵੱਡੀ ਚੀਜ਼ ਹੈ। ਕਿੰਨੀਆਂ ਚੀਜ਼ਾਂ ਤੋਂ ਬਚਦੇ ਸੀ ਜੇ ਗੁਰਬਾਣੀ ਦੇ ਲੜ ਲੱਗਦੇ। ਸਾਡੀ ਸਿੱਖ ਕੌਮ ਗੁਰਬਾਣੀ ਦੇ ਲੜ ਲੱਗੀ ਹੁੰਦੀ, ਸਾਨੂੰ ਆ ਕਰਮ ਕਾਂਡ ਤੇ ਕਰਨੀ ਨਹੀਂ ਸੀ ਕਹਿਣੇ, ਫੋਰਮੈਲਿਟੀ। ਕਰਮ ਕਾਂਡ ਨੂੰ ਆਪਾਂ ਇੰਗਲਿਸ਼ ਵਿੱਚ ਫੋਰਮੈਲਿਟੀ ਕਹਿੰਦੇ ਹਾਂ, ਵੀ ਫੋਰਮੈਲਿਟੀ ਕਿਉਂ ਕਰਦਾ ਹੈ। ਤੇ ਧਰਮ ਦੇ ਨਾਂ ਤੇ ਕਿੰਨੀਆਂ ਫੋਰਮੈਲਿਟੀਆਂ, ਬੰਦਾ ਮਰ ਜੇ ਕਿੰਨੀਆਂ ਫੋਰਮੈਲਿਟੀਜ਼ ਕਰਨੀਆਂ ਪੈਂਦੀਆਂ, ਬੰਦਾ ਵਿਆਹ ਕਰਨਾ ਤਾਂ ਕਿੰਨੀਆਂ ਕਿੰਨਾ ਕੁਝ ਕਰਨਾ ਪੈਂਦਾ। ਤੇ ਸਾਡੇ ਤੇ ਸਾਰਾ ਕੁਝ ਕਹਿੰਦੇ ਗੁਰੂ ਦਾ ਗਿਆਨ ਲਈ ਚੱਲੋ ਕਰੋ, ਸਮਝ ਲਈ ਚੱਲਿਆ ਕਰੋ, ਇਹੀ ਹੈ ਸਾਰਾ। ਅਕਲ ਲਓ, ਦਿਮਾਗ ਚਲਾਓ ਆਪਣਾ, ਆਪਣੇ ਆਪ ਨੂੰ ਬਦਲੋ। ਤੇ ਗਿਆਨ ਮਿਲਦਾ ਕਿਹਨੂੰ ਹੈ ਜੀ? ਜਿਹੜਾ ਗਿਆਨ ਲੈਣਾ ਚਾਹੁੰਦਾ ਹੈ। ਹਿਰਦੇ ਵਿੱਚ ਕਿਹਦੇ ਵੱਸਦਾ ਹੈ? ਜਿਹੜਾ ਹਿਰਦੇ ਵਸਾਉਣਾ ਚਾਹੁੰਦਾ ਹੈ। ਤੇ ਬਦਲੂ ਕੌਣ? ਜਿਹੜਾ ਬਦਲਣਾ ਚਾਹੁੰਦਾ ਹੈ। ਆ ਸਾਰੀਆਂ ਗੱਲਾਂ ਸੁਣ ਲਈਆਂ, ਕਈਆਂ ਦੇ ਦਿਮਾਗ 'ਚ ਵੱਜੀ ਹੋਊ ਵੀ ਗੱਲ ਤੇ ਠੀਕ ਹੈ। ਹੁਣ ਜੇ ਕੋਈ ਮਰ ਮੁਰ ਗਿਆ ਨੇੜੇ ਤੇੜੇ, ਉਹ ਦਿਨ ਕਹਿ ਕੇ ਵੇਖਿਓ ਫੁੱਲਾਂ ਵੇਲੇ ਰੌਲਾ ਪਾ ਲੈਣਗੇ, ਤੂੰ ਬਾਹਲਾ ਗਿਆਨੀ ਆ ਗਿਆ, ਤੂੰ ਇੱਥੇ ਤੂੰ ਬਾਹਲਾ ਸਿਆਣਾ ਆ ਗਿਆ, ਆਡੀ ਗੱਲਾਂ ਕਰਦਾ ਤੂੰ ਸਾਰਿਆਂ ਨਾਲੋਂ ਵੱਖ ਕਰਦਾ। ਤਾਂ ਕਰਕੇ ਤੁਹਾਨੂੰ ਬੇਨਤੀ ਵੀ ਲੜਿਓ ਵੀ ਨਾ ਕਿਸੇ ਨਾਲ। ਅਗਲਾ ਕਹਿੰਦਾ ਵੀ ਐਂ ਕਰਨਾ, ਕਹਿੰਦੇ ਕਰ ਲੈ ਭਾਈ, ਕਰੀ ਜਾ ਕਰ ਲੈ, ਆਹ ਗੱਲ ਐਂ ਹੈ, ਪਰ ਕਲੇਸ਼ ਨਾ ਪਾ ਕੇ ਬਹਿ ਜਾਓ ਇਹਨਾਂ ਗੱਲਾਂ ਕਰਕੇ। ਇਹਨਾਂ ਨੂੰ ਲਾਗੂ ਕਰਦਿਆਂ ਜੇ ਬਹੁਤ ਸਮਾਂ ਲੱਗਣਾ, ਟਾਈਮ ਲੱਗਣਾ। ਤਾਂ ਕਰਕੇ ਕਈ ਵਾਰੀ ਗਿਆਨ ਦਾ ਸਾਨੂੰ ਨਸ਼ਾ ਐਸਾ ਚੜ੍ਹਦਾ, ਅਸੀਂ ਸਾਰਿਆਂ ਨਾਲ ਕਲੇਸ਼ ਪਾ ਲੈਂਦੇ ਹਾਂ। ਕਲੇਸ਼ ਨਾ ਪਾਓ, ਗੱਲ ਕਰੋ, ਗੱਲ ਤੇ ਤੁਰੇ, ਗੱਲ ਤੁਰਦੀ 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 ਸ਼ੁਰੂ ਤੇ ਹੋਵੇ ਵੀ ਬਾਣੀ ਚ ਆਹ ਕੁਝ ਲਿਖਿਆ, ਹਜੇ ਟਾਈਮ ਲੱਗਣਾ ਹੈ, ਪਰ ਗੱਲ ਸਟਾਰਟ ਤੇ ਕਰੀਏ। ਘੱਟ ਤੋਂ ਘੱਟ ਇੰਨਾ ਸ਼ੁਕਰ ਨਹੀਂ ਵੀ ਸੁਣਨ ਲੱਗ ਗਏ, ਪਤਾ ਲੱਗਣ ਲੱਗ ਗਿਆ, ਹੌਲੀ ਹੌਲੀ ਲਾਗੂ ਵਾਲੇ ਪਾਸੇ ਵੀ ਤੁਰਾਂਗੇ। ਹਾਂ, ਜਿਹੜਾ ਬੰਦਾ ਖੁਦ ਜ਼ਿੰਮੇਵਾਰ ਹੈ, ਘਰ ਦਾ ਲਾਣੇਦਾਰ ਹੋਵੇ, ਜਿਹਦੀ ਹੋਵੇ ਚੱਲਦੀ, ਉਹ ਜ਼ਰੂਰ ਚਲਾ ਲਵੇ ਵੀ ਇੱਥੇ ਇਕੱਠੇ ਕਰਕੇ ਦੱਬ ਦਿਓ ਯਾਰ, ਕਿੱਥੇ ਚੱਕੀ ਫਿਰਦੇ ਹੋ। ਉਹ ਬੰਦਾ ਕਾਇਮ ਹੋ ਕੇ ਰਵੇ, ਉਹ ਕਰ ਸਕਦਾ। ਜਿਹੜਾ ਜਿਹਦਾ ਹੁਣ ਮੰਨ ਲਓ ਪਿਓ ਚੜ੍ਹਾਈ ਕੀਤਾ, ਪੁੱਤ ਕਾਇਮ ਹੈ, ਉਹ ਕਵੇ ਵੀ ਮੇਰੀ ਚੱਲਦੀ ਹੈ, ਉਹ ਚੱਲਦੀ ਹੈ ਜਿਹਦੀ, ਉਹ ਕਵੇ ਦੱਬ ਦਿਓ ਯਾਰ, ਇੱਥੇ ਕਿੱਥੇ ਚੱਕੀ ਫਿਰਦੇ ਹੋ। ਪਰ ਕਿਸੇ ਦੇ ਜਾ ਕੇ ਟੰਗ ਨਾ ਫਸਾਈ, ਅਗਲੇ ਰਿਸ਼ਤੇਦਾਰੀ 'ਚ ਜਾ ਗਿਆ ਹੋਵੇ, ਉਹ ਕਹਿਣ ਵੀ ਅਸੀਂ ਫੁੱਲ ਲੈ ਕੇ ਜਾਣੇ ਨੇ, ਤੂੰ ਉੱਥੇ ਕਲੇਸ਼ ਪਾ ਕੇ ਬਹਿ ਜਾ, ਵੀ ਐਂ ਨਹੀਂ ਅਸੀਂ ਜਾਣ ਦੇਣੇ, ਐਂ ਨਹੀਂ, ਐਂ ਨਾ ਕਰੇ। ਜਿਹਦੀ ਜਿੰਨੀ ਕੁ ਚੱਲਦੀ ਆ ਉਨੀ ਕੁ ਚਲਾ ਸਕਦਾ, ਵੀ ਛੱਡ ਪਰੇ ਇਹਦੇ 'ਚ ਕਿਹਾ, ਸਮਝ ਲਓ, ਅਕਲ ਲਓ, ਨੌਲੇਜ ਲਓ। ਹੁਣ ਵੇਖੋ ਨਾ, ਗੱਲਾਂ ਤੇ ਬਾਣੀ ਦੀਆਂ ਕਰਦਿਆਂ ਕਰਦਿਆਂ ਪਰ ਇੱਥੇ ਪੰਗਾ ਪੈ ਜਾਂਦਾ, ਇਹੋ ਜਿਹੀਆਂ ਜਦੋਂ ਗੱਲਾਂ ਕਰਦੇ ਆ ਫਿਰ ਕਲੇਸ਼ ਪੈ ਜਾਂਦਾ। ਹੁਣ ਫਿਰ ਤਾਂ ਹੀ ਲੋਕਾਂ ਨੂੰ ਉਹ ਬਾਬੇ ਜ਼ਿਆਦਾ, ਨਾ ਭਾਈ ਕਿਸੇ ਦੀ ਮਾੜੀ, ਨਾ ਕਿਸੇ ਦੀ ਚੰਗੀ, ਆਪੇ ਹੀ ਹੁਣ ਆਹ ਗੱਲਾਂ ਤੇ ਆਪੇ ਹੀ ਹੋ ਜਾਂਦੀਆਂ ਨੇ। ਜਦੋਂ ਤੁਸੀਂ ਵਿਚਾਰ ਕਰੋਗੇ ਆਹ ਗੱਲਾਂ ਦੀ, ਵੀ ਵਿਚਾਰ ਕਰਨੀ ਹੈ, ਆਹੀ ਤੇ ਸਮਝਣਾ ਵੀ ਸਾਡੇ ਗੁਰੂ ਸਾਹਿਬ ਸਾਨੂੰ ਹਰ ਗੱਲ ਵਿੱਚ ਗਿਆਨ ਲੈਣ ਨੂੰ ਕਹਿੰਦੇ ਆ, ਸਮਝ ਲੈ, ਅਕਲ ਲੈ। ਤੇ ਕਮਾਲ ਦੀ ਗੱਲ ਹੈ, ਜੇ ਸਮਝ ਲਈ ਹੁੰਦੀ, ਜੇ ਗਿਆਨ ਲਿਆ ਹੁੰਦਾ, ਤੇ ਅੱਜ ਨੂੰ ਅਸੀਂ ਕਿੱਥੋਂ ਦੀ ਕਿੱਥੇ ਪਹੁੰਚੇ, ਰੁਲਦੇ ਨਾ ਫਿਰਦੇ, ਇਨਸਾਫ ਵਾਂਗੂ ਨਾ, ਆ ਜਿਹੜੀ ਕਹਿੰਦੇ ਦਰ ਦਰ ਤੇ ਵੀ ਕੁਰਸੀ, ਸਾਨੂੰ ਇਨਸਾਫ ਨਹੀਂ ਮਿਲਦਾ, ਇਨਸਾਫ ਨਹੀਂ ਮਿਲਦਾ। ਇਨਸਾਫ ਦੇਣ ਵਾਲਿਆਂ ਦੀ ਜਗ੍ਹਾ ਤੇ ਸਿੱਖ ਬੈਠੇ ਹੋਣੇ ਸੀ ਅੱਜ, ਜੇ ਕਿਤੇ ਦਿਮਾਗ ਵਾਲਾ ਖਾਨਾ ਖੋਲ ਲੈਂਦੇ, ਜੇ ਅਕਲ ਵਾਲੇ ਪਾਸੇ ਤੁਰਦੇ ਨਾ ਆਪਾਂ। ਆਹ ਗਿਆਨ ਜਿਹੜਾ 500 ਸਾਲ ਪਹਿਲਾਂ ਤੋਂ ਸਾਡੇ ਵਿੱਚ ਹੈ, ਆਹ ਗੁਰੂ ਗ੍ਰੰਥ ਸਾਹਿਬ ਨੂੰ ਜਿਹਨੂੰ ਸਿਰ ਤੇ ਚੁੱਕ ਕੇ ਰੱਖਿਆ ਸਾਰੀ ਜ਼ਿੰਦਗੀ, ਇਹਨਾਂ ਨੂੰ ਕਿਤੇ ਪੜ੍ਹਦੇ ਸਮਝਦੇ ਸਹੀ ਤਰੀਕੇ ਸਿਰ ਸਾਡੇ ਦਿਮਾਗ 'ਚ ਵੜ ਜਾਂਦੀ ਗੱਲ, ਅੱਜ ਇਨਸਾਫ ਦੇਣ ਵਾਲੇ ਆਪਾਂ ਹੁੰਦੇ, ਲੈਣ ਵਾਲੇ ਦੂਜੇ ਹੋਣੇ ਸੀ। ਆਪਾਂ ਕਹਿੰਦੇ ਇਨਸਾਫ ਨਹੀਂ ਮਿਲਦਾ, ਇਨਸਾਫ ਨਹੀਂ ਮਿਲਦਾ, ਮਿਲਣਾ ਕੀ ਹੈ? ਦਿਮਾਗ ਹੀ ਇੰਨੇ ਕੁ ਨੇ ਸਾਡੇ, ਅਗਲਿਆਂ ਦੇ ਅਗਲੇ ਤੇਜ ਨੇ ਸਾਡੇ ਨਾਲੋਂ, ਜਿਹੜੇ ਸਿਰ ਤੇ ਬੈਠੇ ਸਾਡੇ, ਉਹਨਾਂ ਨੂੰ ਪਤਾ ਸਾਡੇ ਤੋਂ ਕੰਮ ਕਿੱਦਾਂ ਲੈਣਾ। ਇਸ ਟੌਪਿਕ ਤੇ ਆਪਾਂ ਗੱਲ ਕਰਾਂਗੇ ਆਉਣ ਵਾਲੇ ਦੀਵਾਨਾਂ ਵਿੱਚ। ਸੋ ਮੈਂ ਬੇਨਤੀ ਕਰਾਂਗਾ ਕਿ ਸਮਝ ਵਾਲੇ ਪਾਸੇ, ਅਕਲ ਵਾਲੇ ਪਾਸੇ ਤੁਰੋ, ਸਭ ਕੁਛ ਸਾਡੇ ਵਾਸਤੇ ਗੁਰੂ ਦਾ ਗਿਆਨ, ਗੁਰੂ ਦੀ ਸਮਝ, ਗੁਰੂ ਜੀ ਦਾ ਦਿੱਤਾ ਦਿੱਤੀ ਸਿੱਖਿਆ, ਜਿਹਦੇ ਨਾਲ ਗੁਰਮਿਲ ਚੱਜ ਆਚਾਰ, ਸਿੱਖ ਤੁਧ ਕਦੇ ਨਾ ਲੱਗੈ ਦੁੱਖ। ਸਾਰੀ ਸੰਗਤ ਨੂੰ ਬੇਨਤੀ ਹੈ ਭਾਈ ਕਿ ਗੁਰੂ ਜੀ ਜਾਂਦੇ ਆ, ਆਪਾਂ ਫੇਰ ਚੱਲਾਂਗੇ, ਟਕਾ ਬਣਾ ਕੇ ਰੱਖਿਓ। ਕੱਲ, ਪਰਸੋਂ ਤੇ ਚੌਥ ਤਿੰਨ ਦੀਵਾਨ ਇਸ ਪੰਡਾਲ ਦੇ ਹਨ, ਤਿੰਨੇ ਦਿਨ ਵੱਧ ਚੜ ਕੇ ਪਹੁੰਚਣਾ। ਤੇ ਇੱਕ ਬੇਨਤੀ ਹੋਰ ਹੈ ਕਿ ਆਪਾਂ ਕੋਸ਼ਿਸ਼ ਕਰਿਆ ਕਰਾਂਗੇ 1:45 ਵਜੇ ਤੱਕ ਤੇ ਜ਼ਰੂਰ ਆਇਆ ਕਰੀਏ, ਸ਼ੁਰੂ ਕਰ ਲਿਆ ਕਰੀਏ। ਪੌਣੇ 2 ਵਜੇ ਸ਼ੁਰੂ ਹੋਵੇ ਫਿਰ 4 ਵਜੇ ਤੱਕ ਸਵਾ ਕੁ 4 ਵੀ ਵੱਜ ਜਾਣ ਤੇ 2 ਸਵਾ 2 2.5 ਘੰਟੇ ਬਣ ਜਾਣ ਫਿਰ ਇੰਨਾ ਕੁ ਟਾਈਮ ਆਪਾਂ ਲਾ ਲਿਆ ਕਰੀਏ ਰਾਤ ਦੇ ਦੀਵਾਨਾਂ ਦਾ ਥੋੜਾ ਜਿਹਾ ਸੁੱਖ ਹੁੰਦਾ ਹੈ ਕਿਲਾ ਰਾਜਪੁਰ ਜਦੋਂ ਰਾਤ ਦੇ ਲੱਗੇ ਸੀ ਫਿਰ ਭਾਵੇਂ 11 ਵੀ ਵੱਜ ਜਾਣ ਕੋਈ ਫਰਕ ਨਹੀਂ ਪੈਂਦਾ 8 ਵਜੇ ਲੱਗੋ 11 ਸਵਾ 11 ਸਾਢੇ 11 ਹੋ ਜਾਣ ਪਰ ਦਿਨ ਦੇ ਦੀਵਾਨਾਂ ਵਿੱਚ ਕੰਮਾਂ ਕਾਰਾਂ ਵਾਲੇ ਹੁੰਦੇ ਕਈਆਂ ਨੇ ਦੂਰ ਨਿਕਲਣਾ ਕਈਆਂ ਦੇ ਘਰ ਦਾ ਕਾਰ ਵਿਹਾਰ ਹੈ ਸੋ ਬੇਨਤੀ ਹੈ ਵੀ ਗੁਰੂ ਜੀ ਜਾਣਗੇ ਫਿਰ ਚੱਲਾਂਗੇ 5-7 ਮਿੰਟ ਟਕਾ ਰੱਖਿਓ ਹੁਣ ਆਪਾਂ ਜਿਹੜੀ ਬੇਨਤੀ ਸ਼ੁਰੂ 'ਚ ਕੀਤੀ ਸੀ ਵੀ ਹੁਣ ਤਾਂ ਰਸਤੇ ਪਾ ਦੇ ਭੁੱਲਿਆਂ ਰਾਹੀਆਂ ਨੂੰ ਉਹੀ ਰਾਹੇ ਪੈਣਗੇ ਜਿਹੜੇ ਪੈਣਾ ਚਾਹੁੰਦੇ ਇਹ ਨਾ ਸਾਡੇ ਵਾਸਤੇ ਜਿਹੜਾ ਬਦਲਣਾ ਚਾਹੁੰਦਾ ਜਿਹੜਾ ਦਿਲ ਦਿਮਾਗ ਵੱਡਾ ਕਰ ਸਕਦਾ ਹੈ ਜਿਹੜਾ ਘਾਲਣਾ ਘਾਲ ਸਕਦਾ ਹੈ ਜਿਹੜਾ ਜਿਹੜਾ ਆਪਣੇ ਆਪ ਨਾਲ ਲੜ ਸਕਦਾ ਹੈ ਆਪਣੇ ਆਪ ਨਾਲ ਮੁਕਾਬਲਾ ਕਰ ਸਕਦਾ ਹੈ ਜਦੋਂ ਜਹਿਦ ਕਰਨੀ ਪੈਂਦੀ ਹੈ ਗੁਰੂ ਦਾ ਗਿਆਨ ਜ਼ਿੰਦਗੀ 'ਚ ਲਿਆਉਣ ਲਈ ਜਦੋਂ ਜਹਿਦ ਕਰਨੀ ਪੈਂਦੀ ਹੈ ਜਿਹੜਾ ਕਰ ਲੂ ਉਹਨੂੰ ਪ੍ਰਾਪਤੀ ਹੋ ਜਾਣੀ ਹੈ ਜਿਹੜਾ ਨਹੀਂ ਸ਼ਰਤਾਂ ਪੂਰੀਆਂ ਕਰੂ ਉਹਨੇ ਖਾਲੀ ਰਹਿ ਜਾਣਾ ਤਾਂ ਕਰਕੇ ਸਮਝ ਲੈਣ ਵਾਲੇ ਪਾਸੇ ਅਕਲ ਲੈਣ ਵਾਲੇ ਪਾਸੇ ਤੁਰ ਕੇ ਆਪਣਾ ਜੀਵਨ ਸੋਹਣਾ ਬਣਾਈਏ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀ ਭਰੀ ਹੈ ਰਲ ਮਿਲ ਕੇ ਜਿਵੇਂ ਹੁਣ ਆਪਣੇ ਪੜ੍ਹਦੇ ਹਾਂ ਨਾ ਧਾਰਨਾ ਇੱਕ ਵਾਰੀ ਸਾਰੇ ਪੜ੍ਹ ਲੈਂਦੇ ਹਾਂ ਗੱਜ ਕੇ ਜਾਂਦੀ ਵਾਰੀ ਫਿਰ ਆਨੰਦ ਸਾਹਿਬ ਮੈਂ ਬੋਲਦਾ ਸਾਰੇ ਇੱਕ ਵਾਰੀ ਸਾਥ ਦਿਓ
ਕਰ ਲੈ ਮਨਾ ਚਿੱਤ ਲਾ ਕੇ ਕਰ ਲੈ ਮਨਾ ਚਿੱਤ ਲਾ ਕੇ ਸਤ ਸੰਗਤ ਮੇਲਾ ਦੋ ਘੜੀਆਂ ਸੰਗਤ ਮੇਲਾ ਦੋ ਘੜੀਆਂ ਕਰ ਲੈ ਮਨਾ ਚਿੱਤ ਲਾ ਕੇ ਸੰਗਤ ਮੇਲਾ ਦੋ ਘੜੀਆਂ ਸਤ ਸੰਗਤ ਮੇਲਾ ਦੋ ਘੜੀਆਂ ਉਹ ਕਰ ਲੈ ਮਨਾ ਚਿੱਤ ਲਾ ਕੇ ਸੰਗਤ ਮੇਲਾ ਦੋ ਘੜੀਆਂ ਸਤ ਸੰਗਤ ਮੇਲਾ ਦੋ ਘੜੀਆਂ ਕਰ ਲੈ ਮਨਾ ਚਿੱਤ ਲਾ ਕੇ ਕਰ ਲੈ ਮਨਾ ਚਿੱਤ ਲਾ ਕੇ ਸੰਗਤ ਮੇਲਾ ਦੋ ਘੜੀਆਂ ਸੰਗਤ ਮੇਲਾ ਦੋ ਘੜੀਆਂ ਕਰ ਲੈ ਮਨਾ ਚਿੱਤ ਲਾ ਕੇ ਸੰਗਤ ਮੇਲਾ ਦੋ ਘੜੀਆਂ ਸਤ ਸੰਗ ਸਤ ਸੰਗਤ ਮੇਲਾ ਦੋ ਘੜੀਆਂ ਚਿੱਤ ਲਾ ਕੇ ਕਰ ਲੈ ਮਨਾ ਚਿੱਤ ਲਾ ਕੇ ਸੰਗਤ ਮੇਲਾ ਦੋ ਘੜੀਆਂ ਸੰਗਤ ਮੇਲਾ ਦੋ ਘੜੀਆਂ ਮਨਾ ਚਿੱਤ ਲਾ ਸੰਗਤ ਮੇਲਾ ਦੋ ਘੜੀਆਂ ਸਤ ਸੰਗਤ ਮੇਲਾ ਦੋ ਘੜੀਆਂ ਸਤ ਸੰਗਤ ਮੇਲਾ ਫਿਰ ਪੜੋ ਕਰ ਲੈ ਮਨਾ ਚਿੱਤ ਲਾ ਕੇ ਸਤ ਸੰਗਤ ਮੇਲਾ ਸਤ ਸੰਗਤ ਮੇਲਾ ਦੋ ਘੜੀਆਂ ਸੰਗਤ ਮੇਲਾ ਦੋ ਘੜੀਆਂ ਸੰਗਤ ਮੇਲਾ ਦੋ ਘੜੀਆਂ ਸਤ ਸੰਗਤ ਮੇਲਾ ਦੋ ਸਤ ਸੰਗਤ ਮੇਲਾ ਦੋ ਘੜੀਆਂ ਸਤ ਸੰਗਤ ਮੇਲਾ ਦੋ ਘੜੀਆਂ
ਚਿੱਤ ਲਾ ਕੇ ਮਨ ਲਾ ਕੇ ਰਲ ਮਿਲ ਕੇ ਇਕੱਠੇ ਹੋ ਕੇ ਆਨੰਦ ਲਈਏ ਦੋ ਤਿੰਨ ਦਿਨ ਦਾ ਸਮਾਂ ਬਾਕੀ ਹੈ ਹਾਜ਼ਰੀ ਭਰੀਏ ਸਾਰੀ ਸੰਗਤ ਦਾ ਪ੍ਰਬੰਧਕਾਂ ਦਾ ਧੰਨਵਾਦ। ਨਗਰ ਨਿਵਾਸੀਆਂ ਨੂੰ ਬੇਨਤੀ ਹੈ ਤਕੜੇ ਹੋ ਕੇ ਸੇਵਾ ਕਰੋ, ਰਲ ਮਿਲ ਕੇ ਲੰਗਰ ਪਕਾਉਣ ਵਰਤਾਉਣ ਦੀ ਸੇਵਾ, ਭੈਣਾਂ ਵੇਲੇ ਨਾਲ ਆ ਕੇ ਪ੍ਰਸ਼ਾਦੇ ਪਕਾਉਣ ਦੀ ਸੇਵਾ ਕਰਿਆ ਕਰੋ। ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਇੱਥੇ ਹੀ, ਖਾਸ ਕਰਕੇ ਪਿੰਡ ਵਾਲਿਆਂ ਨੂੰ ਇੱਥੇ ਹੀ ਬਣਾਓ, ਇੱਥੇ ਹੀ ਛਕੋ ਤੇ ਆਈ ਹੋਈ ਸੰਗਤ ਨੂੰ ਇੱਥੇ ਹੀ ਛਕਾਓ, ਵੇਲੇ ਨਾਲ ਆ ਕੇ ਸੇਵਾ ਵਿੱਚ ਹਿੱਸਾ ਲਿਆ ਕਰੋ। ਸਵੇਰੇ ਹੀ 8 ਵਜੇ ਭੈਣਾਂ ਵੀ ਵੀਰ ਵੀ 8 ਵਜੇ ਪੰਡਾਲ ਵਿੱਚ ਆ ਜਾਇਆ ਕਰੋ। ਕੋਈ ਸਫਾਈ ਕਰੇ, ਕੋਈ ਲੰਗਰ ਵਿੱਚ ਸੇਵਾ ਕਰੇ, ਕੋਈ ਭਾਂਡੇ ਮਾਂਜਣ ਦੀ ਸੇਵਾ ਕਰੇ, ਕੋਈ ਲੰਗਰ ਵਰਤਾਉਣ ਦੀ ਸੇਵਾ ਕਰੇ, ਜਿੱਥੇ ਜਿਹਨੂੰ ਜਿਹਨੂੰ ਜੋ ਜੋ ਸੇਵਾ ਮਿਲਦੀ ਹੈ ਕਰੀਏ, ਸਾਂਭੀਏ, ਆਪਣਾ ਕੰਮ ਸਮਝ ਕੇ ਕਰੀਏ, ਤਨ ਕਰਕੇ ਮਨ ਕਰਕੇ ਧਨ ਕਰਕੇ ਜਿਵੇਂ ਵੀ ਹੋ ਸਕਦਾ ਰਲ ਮਿਲ ਕੇ ਸਹਿਯੋਗ ਦੇਈਏ। ਇਹਦੇ ਨਾਲ ਪ੍ਰਬੰਧਕਾਂ ਨੂੰ ਹੌਸਲਾ ਬਣਿਆ ਰਹਿੰਦਾ, ਜਦੋਂ ਸਹਿਯੋਗ ਦਿੰਦੇ ਹਾਂ ਫਿਰ ਹੌਸਲਾ ਬਣ ਜਾਂਦਾ ਵੀ ਭਾਈ ਸਾਰੇ ਵੀਰ ਪਿੰਡ ਸਾਡਾ ਸਾਥ ਇਲਾਕਾ ਦਿੰਦਾ ਤੇ ਆਪਾਂ ਕਰਿਆ ਕਰੀਏ। ਇਹਦੇ ਨਾਲ ਪ੍ਰਬੰਧਕਾਂ ਨੂੰ ਹੌਸਲਾ ਮਿਲਦਾ ਜਦੋਂ ਸੰਗਤ ਤਕੜੀ ਹੋ ਕੇ ਸਹਿਯੋਗ ਦੇਵੇ, ਕਾਇਮ ਹੋ ਕੇ ਸਾਰੇ ਕਹਿਣ ਜੀ ਨਾਲ ਖੜੇ ਆ ਭਾਈ ਪ੍ਰੋਗਰਾਮ ਕਰਾਓ, ਫਿਰ ਤਾਂ ਹੀ ਲੈਣ ਜਿਹੜੇ ਦੀਵਾਨ ਲੈਣ ਜਾਂਦੇ ਉਹ ਵੀ ਫਿਰ ਕਾਇਮ ਹੋ ਕੇ ਜਾਂਦੇ ਨਾ ਜਦੋਂ ਹੌਸਲਾ ਮਿਲਦਾ, ਸੰਗਤ ਦਾ ਸਹਿਯੋਗ ਮਿਲਦਾ। ਬਾਕੀ ਕੱਲ੍ਹ ਤੇ ਪਰਸੋਂ ਤਿੰਨੇ ਦਿਨ ਆਈਏ, ਜਿਹਨਾਂ ਅੰਮ੍ਰਿਤ ਛਕਣਾ ਹੁਣ ਤੋਂ ਹੀ ਤਿਆਰੀਆਂ ਕਰੋ, ਮਨ ਬਣਾਓ ਤੇ ਜੋ ਸੁਣਿਆ ਉਹਨੂੰ ਪੱਲੇ ਬੰਨੋ। ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ, ਤੇ ਆਪਣਾ ਹੰਕਾਰ ਛੱਡ ਦੇ ਆਪ ਛੱਡ ਸਦਾ ਰਹੇ ਪਰਣੇ, ਗੁਰਬਿਨ ਅਵਰ ਨਾ ਜਾਣੈ ਕੋਏ। ਗੁਰਪ੍ਰਾਇਣ ਹੋ ਜਾ, ਗੁਰੂ ਦੇ ਪੱਲੇ ਪੈ ਜਾ, ਗੁਰ ਆਸ਼ਰਤ ਹੋ ਜਾ, ਸਤਿਗੁਰੂ ਦੇ ਲੜ ਲੱਗਿਆ ਰਹਿ, ਆਪ ਛੱਡ ਸਦਾ ਰਹੇ ਪਰਣੇ, ਗੁਰਬਿਨ ਅਵਰ ਨਾ ਜਾਣੈ ਕੋਏ, ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ। ਉਹੀ ਸਨਮੁਖ ਹੈ ਭਾਈ, ਉਹੀ ਪ੍ਰਵਾਨ ਚੜ੍ਹਦਾ ਹੈ ਜਿਹੜਾ ਸਤਿਗੁਰੂ ਦੇ ਗਿਆਨ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ, ਗੁਰੂ ਦੇ ਬਚਨਾਂ ਨੂੰ ਹਿਰਦੇ 'ਚ ਵਸਾ ਕੇ ਰੱਖਦਾ ਹੈ। ਸੋ ਜੇ ਕੋ ਡੁੱਬੈ, ਜੇ ਕੋਈ ਔਗਣਾ 'ਚ ਡੁੱਬ ਵੀ ਗਿਆ ਹੋਵੇ, ਜੇ ਕਵੇ ਮਾਲਕਾ ਕੱਢ ਲੈ, ਜੇ ਕੋ ਡੁੱਬੈ ਫਿਰ ਹੋਵੇ ਸਾਰ। ਆਪਾਂ ਸ਼ੁਰੂ ਵਾਲਾ ਸ਼ਬਦ ਪੜਿਆ ਨਾ ਜੈ ਤਨ ਬਾਣੀ ਵਿਸਰ ਜਾਏ, ਉਹ ਸ਼ਬਦ ਦੀਆਂ ਲਾਸਟ ਪੰਕਤੀਆਂ, ਜੇ ਕੋ ਡੁੱਬੈ, ਜੇ ਕੋਈ ਡੁੱਬ ਗਿਆ ਹੋਵੇ ਗੁਰੂ ਉਹਦੀ ਸਾਰ ਲੈਂਦਾ, ਜੇ ਕੋ ਡੁੱਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬ ਦਾਤਾ। ਉਹ ਸਰਬ ਦਾ ਤਾਰ ਹੈ, ਸਾਰਿਆਂ ਦਾ ਦਾਤਾ ਹੈ। ਜੇ ਕੋਈ ਕਵੇ ਮੈਂ ਭੁੱਲਾਂ ਕਰ ਲਈਆਂ, ਮੈਨੂੰ ਬਖਸ਼ ਲੈ ਤੇ ਬਖਸ਼ ਦੂ। ਜੇ ਕੋਈ ਦਿਲੋਂ ਕਵੇ ਵੀ ਹਾਂ ਮੈਂ ਗਲਤੀਆਂ ਛੱਡਣ ਲਈ ਤਿਆਰ ਹਾਂ, ਮੈਂ ਮਾੜੇ ਕੰਮ ਛੱਡਣ ਲਈ ਤਿਆਰ ਹਾਂ, ਕਾਇਮ ਹੋ ਕੇ ਬੰਦਾ ਅੰਦਰੋਂ ਕਵੇ। ਇਸ ਕਰਕੇ ਕੋਸ਼ਿਸ਼ ਕਰੀਏ ਵੀ ਅੰਦਰੋਂ ਬਦਲੀਏ, ਦਿਲੋਂ ਬਦਲੀਏ, ਸਿਰਫ ਜੀਭ ਤੋਂ ਨਾ ਕਹੀਏ। ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਮਨ ਬਣਾਓ, ਤਿਆਰੀਆਂ ਕਰੋ, ਦਾਖਲੇ ਲਈਏ ਤੇ ਆਪਾਂ ਇੱਥੋਂ ਪਹਿਲੇ ਡੰਡੇ ਤੇ ਪੈਰ ਰੱਖਦੇ ਫਿਰ ਅੱਗੇ ਅੱਗੇ ਨੂੰ ਤੁਰੀਏ। ਦਾੜੀਆਂ ਕੇਸ ਵੀਰ ਮੇਰੇ ਰੱਖੋ, ਹੌਲੀ ਹੌਲੀ ਬਾਣਾ ਵੀ ਪਾਓ, ਬਾਣਾ ਕਕਾਰ ਪੰਜੇ, ਤੇ ਫਿਰ ਜਿਹੜੇ ਅੰਦਰ ਗੁਰੂ ਸਾਹਿਬ ਦੀ ਬਾਣੀ ਦਾ ਪਿਆਰ, ਕਿਰਦਾਰ ਵੀ ਬੜਾ ਜ਼ਰੂਰੀ ਹੈ ਤੇ ਦਸਤਾਰ ਵੀ ਬੜੀ ਜ਼ਰੂਰੀ ਹੈ, ਪਰ ਪਹਿਲੇ ਪਹਿਲਾਂ ਕਿਰਦਾਰ, ਪੜ੍ਹਾਈ ਜ਼ਿਆਦਾ ਜ਼ਰੂਰੀ ਹੈ, ਯੂਨੀਫਾਰਮ ਨਾਲੋਂ ਪੜ੍ਹਾਈ ਜ਼ਿਆਦਾ ਜ਼ਰੂਰੀ, ਕਿਰਦਾਰ ਜ਼ਿਆਦਾ ਜ਼ਰੂਰੀ। ਚਲੋ ਇਹਨਾਂ ਵਿਸ਼ਿਆਂ ਤੇ ਆਪਾਂ ਆਉਣ ਵਾਲੇ ਦੀਵਾਨਾਂ 'ਚ ਗੱਲ ਕਰਦੇ ਜਾਵਾਂਗੇ। ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਟੇਕ ਲਓ, ਪਿੱਛੇ ਬਹਿ ਗਏ ਸੀ ਜਿਹੜੇ ਆ ਕੇ, ਬਾਕੀ ਸਜੇ ਰਿਹਾ, ਆਪਾਂ ਆਨੰਦ ਸਾਹਿਬ ਬੋਲ ਲਈਏ ਸਾਰੇ ਗੱਜ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਅਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰੂ ਸਵਾਮੀ ਹੋ ਸਦਾ ਰਹੋ।
ਸੁਣੋ ਮਨ ਭਾਗੀ ਹੋ